ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਥੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਲੋਕ ਮਹੱਲਾ ਦੂਜਾ।
ਹਾਂ,
ਨਾ
ਕੱਲ ਸਭ ਤੋਂ ਵੱਧ
ਫਿਕਰੀ
ਫਿਕਰੀ ਨਹੀਂ ਫਕੀਰ ਹੈ,
ਫਕੀਰ ਹੈ ਪਾਤਸ਼ਾਹੀ
ਪਾ ਦੇਖ ਜੋੜਿਆ ਪਾਤਸ਼ਾਹ ਨੂੰ ਕਲਾ
ਪਾਤਸ਼ਾਹ ਮੂਰਖ।
ਹਾਂ,
ਪੰਡਾ
ਪੰਡਿਤ
ਪੰਡਿਤ
ਨਾਉ
ਨਾਉ
ਨਾਉ ਫਕੀਰ ਹੈ ਪਾਤਸ਼ਾਹ। ਸੋ ਇਹ ਕਲਯੁਗ ਦੇ ਲੱਛਣਾਂ ਬਾਰੇ ਪੁੱਛਿਆ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿੱਖਾਂ ਨੇ। ਮਹਾਰਾਜ ਜੀ, ਕੁਝ ਕਲਯੁਗ ਦੇ ਲੱਛਣ ਦੱਸੋ। ਹੁਣ ਸਤਿਗੁਰੂ ਮਹਾਰਾਜ ਜੀ ਫਰਮਾ ਰਹੇ ਨੇ ਸਲੋਕ ਵਿੱਚ, ਨਾ ਫਕੀਰ ਹੈ ਪਾਤਸ਼ਾਹ ਹੋ ਤੋ ਜਿਹੜੇ ਤਾਂ ਫਕੀਰ ਨੇ ਕਲਯੁਗ ਦੇ ਲੋਕ ਉਹਨੂੰ ਕਿਹਾ ਕਹਿੰਦੇ ਬਾਦਸ਼ਾਹ ਜੀ, ਕੰਗਾਲਾਂ ਨੂੰ ਬਾਦਸ਼ਾਹ ਕਹਿਣਗੇ, ਅਤੇ ਜਿਹੜੇ ਬਾਦਸ਼ਾਹ ਨੇ ਉਹਨੂੰ ਕਹਿਣਗੇ ਕੰਗਾਲ ਹੈ ਜੀ। ਹਾਂਜੀ, ਮੂਰਖ ਪੰਡਿਤ ਨਾਮ, ਅਤੇ ਜਿਹੜਾ ਮੂਰਖ ਹੈ ਉਹਨੂੰ ਕਹਾਂਗੇ ਬੜਾ ਪੰਡਿਤ ਹੈ ਜੀ, ਉਹਦਾ ਪੰਡਿਤ ਨਾਂ ਰੱਖਣਗੇ, ਅਤੇ ਜਿਹੜਾ ਪੂਰਾ ਵਿਦਵਾਨ ਉਹਨੂੰ ਕਹਿਣਗੇ ਮੂਰਖ ਹੈ। ਹਾਂਜੀ, ਅੰਧੇ ਕਾ ਨਾਮ,
ਅੰਧੇ ਕਾ ਨਾਮ ਪਾਰਖ
ਪਾਰਖੂ
ਪਾਰਖ
ਪਾਰਖੂ ਜਿਹੜਾ ਅੰਨਾ ਹੈ ਸਵੈ ਸਰੂਪ ਤੋਂ, ਉਹਨੂੰ ਗਿਆਨ ਨਹੀਂ ਹੈਗਾ, ਉਹਨੂੰ ਕਹਿਣਗੇ ਬੜਾ ਪਾਰਖੂ ਹੈ ਜੀ, ਸਭ ਕੁਝ ਜਾਣਦਾ ਇਹ, ਅਤੇ ਜਿਹੜਾ ਪਾਰਖੂ ਆ ਉਹਨੂੰ ਕਹਿਣਗੇ ਅੰਨਾ ਹੀ ਹੈ। ਅੱਛਾ, ਇਹ ਵੈ ਕਰੇ
ਇਹ
ਕਰੇ
ਗੁਆਓ,
ਹਾਂ ਇੱਦਾਂ ਦੀਆਂ ਉਹ ਗੱਲਾਂ ਕਰਨਗੇ। ਗੁਆਓ ਮੈਨੇ ਆਖਣਾ ਬੋਲਣਾ, ਇੱਦਾਂ ਦੇ ਬੱਚਨ ਆਖਣਗੇ ਕਲਯੁਗ ਦੇ ਜੀ ਵੈਸੇ ਨੇ, ਉਲਟ ਗੱਲ ਹੋ ਗਈ।
ਇਲਤਕ ਇਲਤਕ
ਇਲਤ ਜਿਹੜਾ ਇਲਤੀ ਆ ਪੂਰਾ ਸ਼ਰਾਰਤੀ ਆ ਨੋਟੀ ਹੈ, ਚੌਧਰੀ
ਚੌਧਰੀ
ਜਿਹੜਾ ਪੂਰਾ ਇਲਤੀ ਆ ਉਹਨੂੰ ਚੌਧਰੀ ਬਣਾਉਣਗੇ। ਬੋਲਿਆ ਜੀ ਇਹ ਠੀਕ ਹੈ, ਇਹਨੂੰ ਪਿੰਡ ਦਾ ਸਰਪੰਚ ਬਣਾਈਏ ਜਿਹੜਾ ਪੂਰਾ ਚੌਧਰੀ ਹੈ। ਹਾਂ, ਇਲਤੀ ਹੈ ਸ਼ਰਾਰਤੀ ਹੈ ਕੁੜੀ
ਕੁੜੀ ਪੂਰਾ ਨਾਨਕ
ਕੁੜੀ ਪੂਰੇ ਥਾਂ ਇਹਦਾ ਵੀ ਅਰਥ ਕਰਦੀ ਹੈ, ਅਤੇ ਜਿਹੜੀਆਂ ਕੁੜੀਆਂ ਹੀ ਨੇ ਝੂਠੀਆਂ ਵਿਚਾਰੀ ਕੋਈ, ਅਤੇ ਪੂਰੇ ਥਾਂ ਉਹ ਮਰਨੇ ਪਰਨੇ ਵਿੱਚ ਉਹੀ ਥਾਂ ਪੂਰਦੀ ਆ। ਭਾਵ ਕਹਿੰਦੇ ਜਿਹੜੀ ਕੁੜੀ ਝੂਠੀ ਆ ਨਾ ਇਸਤਰੀ, ਕਹਿੰਦੇ ਇਹਨੂੰ ਚਧਰਾਣੀ ਬਣਾਓ, ਵਿਆਹ ਦੇ ਪਰੋਸੇ ਪਰੋਸੇ ਹੀ ਵੰਡੇ ਜਾ ਕੇ।
ਹਾਂ,
ਜਿੱਥੇ ਮਰਨਾ ਕੋਈ ਹੁੰਦਾ ਤਾਂ ਉੱਥੇ ਵੀ ਉਹ ਮੁਖੀਆ ਹੋਣੀ ਚਾਹੀਦੀ ਆ ਜਿਹੜੀ ਸਭ ਤੋਂ ਝੂਠੀ ਆ। ਐਸਾ ਕਲਯੁਗ ਦੇ ਲੱਛਣ ਨੇ।
ਨਾਨਕ ਗੁਰਮੁਖ ਜਾਣੀਐ,
ਪਰ ਮਹਾਰਾਜ ਜੀ ਕਹਿੰਦੇ ਇਹ ਗੱਲ ਭਾਈ ਗੁਰਮੁਖੋ ਜਾਣ ਲਓ ਤੁਸੀਂ, ਜਿਹੜੀ ਤੁਹਾਨੂੰ ਦੱਸੀ ਹੈ ਇੱਦਾਂ ਦੇ ਲੱਛਣ ਨੇ ਕਲਯੁਗ ਦੇ, ਜਾਣ ਲਓ ਗੁਰਮੁਖੋ। ਨਿਆਉ
ਨਿਆਉ
ਕਲਯੁਗ ਦਾ ਤਾਂ ਇਹੋ ਜਿਹਾ ਨਿਆਉ ਹੈ ਜਿਹਾ ਜਿਹਾ ਉੱਪਰ ਦੱਸਿਆ ਹੈ। ਚਲੋ,
ਮਹੱਲਾ ਪਹਿਲਾ
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 ਸ਼ਾਬਾ ਗੁੱਡ।
ਹਰਣਾ ਬਾਜਾ ਤੈ ਸਿਕਦਾਰਾਂ
ਸ਼ਾਬਾਸ਼
ਇੰਨਾ
ਠੀਕ
ਪੜ੍ਹਿਆ
ਵੈਰੀ ਗੁੱਡ, ਹਾਂ ਪਾਠ ਕਰਦੀ ਹੈ ਬਹੁਤ ਠੀਕ ਪੜ੍ਹਿਆ ਤੂੰ। ਮਹਾਰਾਜ ਜੀ ਪੜ੍ਹੇ ਹੋਏ ਕਿਹਨੂੰ ਕਹਿੰਦੇ ਨੇ, ਕੋਈ ਪੜ੍ਹਿਆ ਉਹਨੇ ਬਾਰੇ ਦੱਸੋ। ਹੁਣ ਉਹਦੇ ਬਾਰੇ ਮਹਾਰਾਜ ਜੀ ਕਹਿੰਦੇ ਨੇ ਹਰਣਾ ਬਾਜਾ ਤੈ ਸਿਕਦਾਰਾਂ ਇਹਨਾਂ ਪੜ੍ਹਿਆ ਨਾਮ। ਹਾਂ, ਸਕਾਰੀਆਂ ਨੇ ਹਰਨ ਵੀ ਪੜ੍ਹਾਏ ਹੁੰਦੇ ਨੇ, ਬਾਜ ਵੀ ਪੜ੍ਹਾਏ ਹੁੰਦੇ ਨੇ ਸਕਾਰ ਕਰਨ ਵਾਸਤੇ, ਅਤੇ ਸਿਕਦਾਰ ਨਾਮ ਹੈ ਠਾਣੇਦਾਰ। ਜਾਂ ਜਿਹੜੇ ਪਿੰਡ ਦੇ ਨੰਬਰਦਾਰ ਆਦਿਕ ਜਿਹੜੇ ਹੁੰਦੇ ਨੇ, ਇਹ ਵੀ ਸਰਕਾਰ ਦੇ ਝੋਲੀ ਚੁੱਕ ਹੁੰਦੇ ਨੇ, ਪਿੱਠੂ ਹੁੰਦੇ ਨੇ, ਇਹਨਾਂ ਇਹ ਵੀ ਪੜ੍ਹਾਏ ਹੋਏ ਹੁੰਦੇ ਨੇ ਵੀ ਹੋਰ ਗਾਹਾਂ ਕਿਸੇ ਨੂੰ ਪਿੱਠੂ ਬਣਾਉਣਗੇ। ਸੋ ਹਰਨ ਵਾਲੇ ਜਿਹੜੇ ਨੇ ਇੱਕ ਹਰਨ ਸਿਖਾ ਲੈਂਦੇ ਨੇ, ਹਰਨ ਨੂੰ ਸਿਖਾ ਕੇ ਜੇ ਹਰਨਾਂ ਦੀ ਡਾਰ ਹੁੰਦੀ ਹੈ ਮਿਰਗਾਂ ਦੀ, ਉੱਥੇ ਛੱਡ ਦਿੰਦੇ ਨੇ, ਉਹ ਸਾਰਿਆਂ ਹਰਨਾਂ ਨੂੰ ਉੱਥੇ ਲਿਆਉਂਦਾ ਜਿੱਥੇ ਫਾਹੀ ਲਾਈ ਹੁੰਦੀ ਹੈ, ਉੱਥੇ ਲਿਆ ਕੇ ਫਸਾ ਦਿੰਦਾ। ਐਵੇਂ ਪੜ੍ਹਾਏ ਹੋਏ ਹੁੰਦੇ ਨੇ ਇਹ, ਐਵੇਂ ਬਾਜ ਵੀ ਜਿਹੜੇ ਨੇ ਉਹਨਾਂ ਨੇ ਪੜ੍ਹਾ ਕੇ ਕੈਦ ਕਰਕੇ ਰੱਖੇ ਹੁੰਦੇ ਨੇ, ਜੰਗਲ ਜਿੱਥੇ ਹੋਰ ਬਾਜ ਹੁੰਦੇ ਉੱਥੇ ਛੱਡ ਦਿੰਦੇ ਨੇ, ਉਹ ਪੜ੍ਹਾਇਆ ਹੋਇਆ ਬਾਜ ਦੂਜਿਆਂ ਨੂੰ ਲੈ ਆਉਂਦਾ ਜਿੱਥੇ ਉਹਨਾਂ ਦੀ ਸ਼ਿਕਾਰੀਆਂ ਦੀ ਫਾਹੀ ਲਾਈ ਹੁੰਦੀ ਹੈ, ਉਹ 'ਚ ਫਸਾ ਲੈਂਦਾ। ਇਵੇਂ ਜਿਹੜੇ ਸਿਕਦਾਰ ਥਾਣੇਦਾਰ ਨੇ ਜਾਂ ਪਿੰਡ ਦੇ ਚੌਧਰੀ ਨੇ ਸਰਪੰਚ ਵਗੈਰਾ, ਇਹ ਵੀ ਝੋਲੀ ਚੁੱਕ ਹੁੰਦੇ ਸਰਕਾਰ ਦੇ, ਇਹ ਵੀ ਦੂਜਿਆਂ ਨੂੰ ਲਾਲ ਜਾ ਕੇ ਫਸਾਈ ਦਿੰਦੇ ਨੇ ਆਪਣੇ ਹੋਰ ਜਾਤੀ ਦਿਆਂ ਨੂੰ। ਸੋ ਇਉਂ ਇਹਨਾਂ ਨੂੰ ਪੜ੍ਹਿਆ ਹੋਇਆ ਨਾ ਉਹ ਆਖੇ, ਇਹ ਪੜ੍ਹਾਏ ਹੋਏ ਨੇ ਇਹ ਸਾਰੇ, ਹਾਂਜੀ, ਕੰਮ ਲੈਣ ਵਾਸਤੇ ਇੱਦਾਂ ਇਹ ਪੜ੍ਹਾਏ ਜਾਂਦੇ ਨੇ, ਸਿਖਾਏ ਜਾਂਦੇ ਨੇ, ਇਹਨਾਂ ਦਾ ਨਾਂ ਪੜ੍ਹਿਆ ਹੋਇਆ ਨਾਂ ਪਿਆ ਹੋਇਆ ਤਾਂ ਕਰਕੇ ਫਿਰ ਫਾਂਦੀ ਵੱਲੋਂ ਫਾਂਦੀ ਪੜ੍ਹ ਗਿਆ ਜੀ, ਫਾਂਦੀ
ਫਾਂਦੀ ਲੱਗੀ ਜਾਤ
ਫਹਾਇਨ ਫਾਂਦੀ ਲੱਗੀ ਹੁੰਦੀ ਇੱਥੇ ਆਪਣੇ ਨਾ ਲਾਈ ਹੁੰਦੀ ਹੈ ਸ਼ਿਕਾਰੀਆਂ ਨੇ, ਫਿਰ ਆਪਣੀ ਜਾਤ ਦੇ ਲੋਕਾਂ ਨੂੰ ਜਿਵੇਂ ਮਿਰਗ ਆਪਣੀ ਜਾਤ ਦੇ ਮਿਰਗਾਂ ਨੂੰ ਲੈ ਆਉਂਦੇ ਨੇ, ਬਾਜ ਆਪਣੀ ਜਾਤ ਦੇ ਬਾਜਾਂ ਨੂੰ ਲਿਆ ਕੇ ਫਾਇਨ ਫਸਾ ਦਿੰਦੇ ਨੇ, ਜਿਵੇਂ ਥਾਣੇਦਾਰ ਵਗੈਰਾ ਜਿਹੜੇ ਆਪਣੀ ਜਾਤੀ ਦੇ ਲੋਕਾਂ ਨੂੰ ਜਾਂ ਚੌਧਰੀ ਜਿਹੜੇ ਪਿੰਡ ਦੇ ਆਪਣੀ ਜਾਤੀ ਦੇ ਲੋਕਾਂ ਨੂੰ ਲਿਜਾ ਕੇ ਫਸਾ ਦਿੰਦੇ ਨੇ ਸਰਕਾਰ ਦੇ ਅੱਗੇ ਲਿਜਾ ਕੇ, ਫਿਰ ਐਸਿਆਂ ਨੂੰ ਅੱਗੇ
ਅੱਗੇ ਨਹੀਂ ਥਾਂ
ਅੱਗੇ ਥਾਂ ਨਹੀਂ ਮਿਲਣਾ। ਐਸਾ ਕੰਮ ਤਾਂ ਕਰ ਬਹਿੰਦੇ ਨੇ ਇਹ ਲੋਕ, ਪਰ ਥਾਂ ਕੋਈ ਨਹੀਂ ਅੱਗੇ, ਪਰ ਲੋਕ ਵਿੱਚ ਗਿਆ। ਸੋ ਪੜ੍ਹਿਆ
ਸੋ ਪੜ੍ਹਿਆ ਸੋ ਪੰਡਿਤ ਬਨ ਬਨ ਬੀਨਾ
ਸਾਵਾਸ
ਜਿੰਨੀ
ਠੀਕ
ਕਮਾਣਾ
ਠੀਕ
ਨਾ।
ਹਾਂ ਫਿਰ ਮਹਾਰਾਜ ਪੜ੍ਹਿਆ ਕਿਹਨੂੰ ਆਖੀਏ, ਇੱਦਾਂ ਦਾ ਪੜ੍ਹੇ ਤਾਂ ਚਾਹੀਦੇ ਜਿੱਦਾਂ ਤੁਸੀਂ ਦੱਸਿਆ। ਮਹਾਰਾਜ ਕਹਿੰਦੇ ਸੋ ਪੜ੍ਹਿਆ, ਉਹ ਪੜ੍ਹਿਆ ਹੋਇਆ ਸੱਲਾ ਹੈ। ਸੋ ਪੰਡਿਤ ਬੀਨਾ, ਬੀਨਾ ਮੈਨੇ ਚਤਰ ਸਿਆਣਾ, ਉਹੀ ਸਿਆਣਾ ਪੰਡਿਤ ਹੈ, ਜਾਂ ਬੀਨਾ ਨਾਮ ਹੁੰਦਾ ਵੇਖਣ ਦਾ, ਜਾਂ ਜਿਹੜਾ ਦੂਜਿਆਂ ਨੂੰ ਨਿਰਣਾ ਕਰ ਲਵੇ ਵੇਖ ਲਵੇ ਕਿਹੋ ਜਿਹਾ ਵਾ, ਇਹੋ ਜਿਹਾ ਜਿਹੜਾ ਉਹ ਪੜ੍ਹਿਆ ਹੋਇਆ ਪੰਡਿਤ ਹੈ। ਜਾਂ ਹੋਰ ਜਿਨੀ ਕਮਾਉਣਾ ਨਾਂ, ਜਿਨ੍ਹਾਂ ਨੇ ਤੇਰੇ ਨਾਂ ਦੀ ਕਮਾਈ ਕੀਤੀ ਆ, ਅਸਲ ਪੜ੍ਹਿਆ ਹੋਇਆ ਉਹ ਹੈ। ਹਾਂਜੀ
ਪਹਿਲੋ ਦੇ ਜੜ ਅੰਦਰ ਜਿਨਮੈ
ਸਾਵਾਸ
ਉੱਪਰ ਹੋਵੇ ਸ਼ਾਉ।
ਵੈਰੀ ਗੁੱਡ, ਠੀਕ ਪੜ੍ਹਿਆ। ਪਹਿਲੋਂ ਦੇ ਜੜ ਅੰਦਰ ਜੰਮੈ, ਪਹਿਲਾਂ ਕਹਿੰਦੇ ਬੀਜ ਧਰਤੀ 'ਚ ਪਾਇਆ ਜਾਂਦਾ, ਉਹ ਬੀਜ ਤੋਂ ਫਿਰ ਜਿਹੜੀ ਆ ਜੜ ਬਣਦੀ ਹੈ, ਜੜ ਤੋਂ ਫਿਰ ਪੇਡਾ ਹੁੰਦਾ, ਪੇਡੇ ਤੋਂ ਟਾਹਣੀਆਂ ਆਉਂਦੀਆਂ ਨੇ, ਪੱਤੇ ਨਿਕਲਦੇ ਨੇ, ਫੁੱਲ ਅਤੇ ਫਲ ਆਉਂਦੇ ਨੇ, ਫਿਰ ਤਾਂ ਉਹ ਛਾਂ ਦਿੰਦਾ। ਅਤੇ ਇਸੇ ਤਰ੍ਹਾਂ ਹੀ ਪਹਿਲੋਂ ਦੇ ਜੜ ਅੰਦਰ ਜੰਮੈ, ਜੇ ਕਿਤੇ ਕਮਾਈ ਅੰਦਰੋਂ ਕਮਾਈ ਕੀਤੀ ਵੀ ਹੋਵੇ ਬੰਦੇ ਦੀ, ਤਾਂ ਇਹ ਜੜ ਜਿਹੜੀ ਬਣਦੀ ਹੈ, ਫਿਰ ਬ੍ਰਿਕਸ਼ ਬਣਦਾ ਹੈ ਸ਼ੁਭ ਗੁਣ ਜਿਹੜਾ ਸੀ। ਇਸੇ ਤਰ੍ਹਾਂ ਪੱਤੇ ਕਿਹੜੇ ਨਿਕਲੇ, ਸਤ ਸੰਤੋਖ ਦਇਆ ਧਰਮਾਦਿਕ ਸ਼ੁਭ ਗੁਣਾਂ ਦੇ ਪੱਤਰੇ ਨਿਕਲੇ, ਅਤੇ ਟਾਹਣੀਆਂ ਕਿਹੜੀਆਂ ਨਿਕਲੀਆਂ, ਕਰਨਾ ਜਿਹੜੇ ਤੁਹਾਨੂੰ ਲਿਖਾਈ ਹੋਈ ਹੈ, ਕਰਨਾ ਮੁਦਤਾ ਮੈਤਰੀ ਉਪੇਖਿਆ ਦੀਆਂ ਟਾਹਣੀਆਂ ਨਿਕਲੀਆਂ, ਪ੍ਰੇਮ ਰੂਪੀ ਫੁੱਲ ਨਿਕਲੇ, ਅਤੇ ਗਿਆਨ ਰੂਪੀ ਫਲ ਲੱਗੇ, ਫਿਰ ਜਿਹੜੀ ਸੀ ਛਾਂ ਕਿਹੜੀ ਹੋਈ, ਸ਼ਾਂਤੀ ਰੂਪੀ ਛਾਂ ਦੇਣ ਦੇ ਯੋਗ ਹੋਏ ਉਹ। ਹਾਂਜੀ
ਰਾਜੇ
ਸਿੰਹ
ਸਿੰਹ
ਮੁਕੱਦਮ ਪੜ੍ਹ ਲੈਣ ਪੜ੍ਹੋ ਸਾਰੇ, ਰਾਜੇ ਸਿੰਹ ਮੁਕੱਦਮ
ਕੁੱਤੇ।
ਕਲਯੁੱਗ ਦੇ ਜਿਹੜੇ ਰਾਜੇ ਨੇ ਇਹ ਤਾਂ ਹੈਗੇ ਸ਼ੇਰਾਂ ਦੀ ਨਿਆਈ, ਜਿਹੜੇ ਇਹਨਾਂ ਦੇ ਮੁਕੱਦਮ ਨੇ ਭਾਵ ਨੰਬਰਦਾਰ ਕਹਿ ਲਓ ਅੱਗੇ ਰੱਖੇ ਵੇ, ਜਾਂ ਇਹਨਾਂ ਦੇ ਅਹਿਲਕਾਰ ਨੇ, ਇਹ ਸਾਰੇ ਕੁੱਤੇ ਨੇ ਉਹਨਾਂ ਦੇ ਮੂਹਰੇ। ਹਾਂਜੀ ਕਲਯੁੱਗ ਐਸੀ ਹਾਲਤ ਹੈ, ਰਾਜੇ ਸਿੰਹਾਂ ਵਾਂਗੂ ਖਾਣ ਵਾਲੇ ਨੇ, ਜੀਵ ਰੂਪੀ ਜਾਨਵਰਾਂ ਨੂੰ ਆਪਣੀ ਪਰਜਾ ਦਾ ਖੂਨ ਪੀਂਦੇ ਨੇ, ਅਤੇ ਜਿਹੜੇ ਮੁਕੱਦਮ ਅਹਿਲਕਾਰ ਨੇ ਉਹ ਮੂਹਰੇ ਕੁੱਤੇ ਰੱਖੇ ਨੇ, ਹਾਂਜੀ ਭੌਂਕਣ ਵਾਸਤੇ।
ਜਾਏ ਜਗਾਇਨ ਬੈਠੇ ਸਤੇ
ਸੁੱਤੇ, ਇਹ ਫਿਰ ਜਿਹੜੇ ਕੁੱਤੇ ਨੇ ਜਾ ਕੇ ਸ਼ੇਰ ਰਾਜਿਆਂ ਨੂੰ ਜਗਾਉਣਾ ਕਰਦੇ ਨੇ, ਉੱਠੋ ਜੀ ਸ਼ਿਕਾਰ ਆ ਗਿਆ, ਅਸੀਂ ਲਿਆਂਦਾ ਫੜ ਕੇ, ਕਿਉਂ ਇਹ ਮੂਹਰੇ ਇੱਦਾਂ ਦੇ ਅਹਿਲਕਾਰ ਜਿਹੜੇ ਨੇ ਫਸਾਉਣ ਵਾਲੇ ਹੁੰਦੇ ਨੇ, ਕੁੱਤਿਆਂ ਦੀ ਨਿਆਂ ਭੌਂਕਦੇ ਨੇ ਨਾਲੇ, ਫਿਰ ਰਾਜੇ ਬੈਠੇ ਹੋਏ ਨੂੰ ਅਤੇ ਸੁੱਤੇ ਹੋਏ ਨੂੰ ਜਗਾਉਂਦੇ ਨੇ, ਜੀ ਆਸੀ ਲਿਆਂਦੀ ਆ ਕਿ ਢੱਕ ਫੜ ਕੇ ਸਾਂਭ ਲਓ। हाँ जी
चक्कर
नहदा पायन कहो पालो सारे चाकर नहदा पायन कहाओ नहदा का अर्थ नौ। फिर इन राजिया ने जड़े छे रूपी राजिया ने जड़े अगे मुड़े चाकर नौकर रखे होंगे ने इन्होंने नौंदड़ा बनाया होंगे इन्हों द्वारा ही घाओ जो जख्म करते ने ते भाव की जावे जड़ा मोटा मोटा मास तां आप खा जाते ने जो तन रिश्वत आया होंगे अगे उन्होंने फिर रत पित पढ़ छोटे
रत पित कुत्ते हो चट जा
जा हो हाँ तो जड़े कुत्ते ने इन्हों रखे हुए अहलकार उन्होंने बचती रिश्वत माल जिमें पिछों शेर मोटा मोटा मास खा जाता शेर मगरों जी उन्हों की रत जां मिज जी होंगी कुत्तियां कहते तुसी खा लो बई हुण गिदड़ां नूं कहते तुसी चक लो इवें ही ये राजे सिंह जड़े ने अपना मोटा मोटा मास भावी रिश्वत का तंत आप छक जाते ने ते कुत्ते जड़े अहलकार ने उन्होंने फिर रत पित जो बचता माल हों कहते तुसी छक लो हुण। हाँ जी
जिथे जिया होसी सार
साबास जिथे परलोक विच इन्हां जीवां दी संभाल होवेगी ना इंसाफ होगा उत्थे फिर नक्की
वाडी
वड्डी ढड्डे ते बिंदी भी ला दे वड्डी
वड्डी
हाँ
लाए तबार
वेरी गुड उन्हां दे ऐसे जिहड़े चुगल ने आके चुगलियां करदे सी राजां कोल जिहड़े अहलकार सी उन्हां दा उत्थे परलोक विच नक वड्या जाऊगा भाव उन्हां नूं अपमानित करनगे। हाँ जी सो ऐसी हालत है कल युग की लायतवार चुगल चुगली दे लाने वाले जेडे राजे नूं आके चुगलियां करदे सी दसदे सी हाँ जी पढ़ो जी
पौड़ी
हाँ
आप अपाए मेदनी
हाँ तदे ना ठीक है मेदनी मेदनी नहीं कहना फिर तदा लग जाता ना
मेदनी
ठीक है आपे सारी मेदनी सृष्टि नु उत्पत्त करता है पैदा करता हो
आपे करता सार
पैदा करके एवं नहीं छी उदी संभाल भी करता है रोजी दिंदा सारिया नु। हाँ जी भय तो बिना जिहड़ा पंज प्रकार दा भरम तुहानू लिखाया होया है भेद भरम करतत भरम आदिक ये भरम कटिया नहीं जाना जिन्ना चिर रब का भय नहीं धारदे गुरु का भय नहीं धारदे भय च रहीए भी आ साडे औगुणा की सज़ा दऊ महाराज ये डर होना चाहिए ये नहीं होना चाहिए जिवें सलोक पढ़ लैंदे ने अपने कोलों बनाया होया हाँ कहिंदे आ जग मिठा अगला किन डिठा वाह अगे कहिंदे किने डिखिया ही मिठा छक लो सकाओ मौज करो खाओ पीओ करो पाप जिन्ना मर्जी अगे कुछ नहीं एवें डराउंदे ने ये सो ऐसे जिहड़े भय तो रहत हो जाते हैं समाज कहते इं भय रखना है भी साढ़े औगणा महाराज वेख रहे हैं यदा डंड देंगे इं भय रखे हाँ
नाम ना लगे प्यार
तो जिन्ना चिर भरम नहीं कट्टिया जाता भय च आ कोई नहीं फिर नाम दे विच प्यार नहीं लगता नामी नाल प्यार नहीं लगता। हाँ जी
सतगुर ते
ये फिर डर कितों पैदा हो जो डर च रहना सतगुरों के भी सतगुरों तो ही ये भाव की डर की प्राप्ति होंगी है
पाइए मुख द्वार
हाँ जदों जिन्हों ने भाव की उत्पत्ति हो गई उही फिर सतगुरों द्वारा मोख द्वार मुक्ति का द्वारा की है ज्ञान उन्हों पा लेना करता है पता भी सतगुर सानू डंड देंगे सतगुर सानू तारणगे भय होंगे वह भय रखना है। हाँ जी
भय ते सहज पाइए
जिन्हों भय तारना आ गया ना उन्होंने सहज मन ज्ञान पा लिया
मिल ज्योति ज्योत अकार
ते जिहड़ियां नूं पाई ज्ञान प्राप्त हो गया उन्होंने ज्योति वाहगुरु के नाल अपनी ज्योत जिहड़ी सी अपार वाहगुरु जिहड़ा है अपार वाहगुरु नाल अपनी ज्योत जिहड़ी सी मिला लेना कीती मिल मैंने मिल गई
भय ते भय जल लंघी है गुरमति विचार
ते भय रखने करके जो संसार भय जल का समुंदर है ना जिहड़ा ये लंघ जाइंदा है गुरमत दी गुरमत द्वारा विचार करके गुरमत लैके विचार करके संसार समुंदर तो पार लंघ जाता भय नूं धार के
भय ते निरभउ पाई है
ਭੈ ਰੱਖਣੇ ਕਰਕੇ ਨਿਰਭਉ ਪਰਮੇਸ਼ੁਰ ਪਾਇਆ ਜਾਂਦਾ ਹੈ।
ਜਿਸ ਦਾ ਅੰਤ ਨਾ ਪਾਰਾ ਵਾਰ,
ਹਾਂ, ਜਿਸ ਵਾਹਿਗੁਰੂ ਦਾ ਉਰਲਾ ਫਰਲਾ ਕਿਨਾਰਾ ਹੈ ਨਹੀਂ, ਆਰ ਉਰਾਰ ਹੈ ਨਹੀਂ, ਅੰਤ ਉਹਦਾ ਕੋਈ ਨਹੀਂ, ਉਸ ਨਿਰਭਉ ਸਰੂਪ ਵਾਹਿਗੁਰੂ ਨੂੰ ਪਾ ਲੈਂਦਾ ਹੈ।
ਮਨਮੁੱਖ ਭੈ ਕੀ ਸਾਰ ਨਾ ਜਾਣਨੇ,
ਪਰ ਜਿਹੜੇ ਮਨਮੁੱਖ ਨੇ ਉਹ ਭੈ ਰੱਖਣ ਦੀ ਸਾਰ ਨਹੀਂ ਜਾਣਦੇ।
ਤ੍ਰਿਸ਼ਨਾ ਜਲ ਤੇ ਕਰੇ ਪੁਕਾਰ,
ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹੋਏ ਫਿਰ ਪੁਕਾਰਾਂ ਕਰਦੇ ਨੇ। ਹਾਂਜੀ,
ਨਾਨਕ ਨਾਵੇ ਹੀ ਤੇ ਸੁਖ ਪਾਇਆ,
ਸਾਬਾਸ ਮਾਲਕ ਕਹਿੰਦੇ ਨਾਮ ਜਪਣ ਕਰਕੇ ਹੀ ਭਾਈ ਆਤਮ ਸੁਖ ਪਾਇਆ ਜਾਂਦਾ।
ਗੁਰਮਤੀ ਉਰ ਧਾਰ,
ਗੁਰਮਤੀ ਇਹ ਹੋ ਕੇ ਹਿਰਦੇ 'ਚ ਧਾਰਨ ਕਰਕੇ।
ਸਲੋਕ ਮਹੱਲਾ ਪਹਿਲਾ। ਰੂਪੈ ਕਾਮੈ ਦੋਸਤੀ।
ਹਾਂਜੀ, ਰੂਪੈ ਕਾਮੈ ਦੋਸਤੀ, ਜਿਹੜੇ ਕਾਮੀ ਲੋਕ ਨੇ ਉਹਨਾਂ ਦੀ ਰੂਪ ਦੇ ਵਿੱਚ ਦੇਖਣ ਵਿੱਚ ਦੋਸਤੀ ਹੈ, ਕਾਮ ਨਾਲੇ ਦੋਸਤੀ ਹੈ ਕਾਮੀ ਪੁਰਸ਼ਾਂ ਦੀ।
ਭੁੱਖੇ ਸਾਦੇ ਗੰਢ,
ਅਤੇ ਜਿਹੜੇ ਭੁੱਖੇ ਨੇ ਉਹਨਾਂ ਦੀ ਸਵਾਦਾਂ ਵਿੱਚ ਗੰਢ ਮੈਨੇ ਪ੍ਰੀਤੀ ਹੈ। ਹਾਂਜੀ,
ਲੱਭੈ ਮਾਲੈ ਘੁਲ ਮਿਲ,
ਜਿਹੜੇ ਲੱਭੀ ਨੇ ਲੋਭੀ ਆਦਮੀ ਨੇ ਉਹ ਕਹਿੰਦੇ ਮਾਲ ਵਿੱਚ ਘੁਲ ਮਿਲ ਜਾਂਦੇ ਨੇ, ਚੰਗਾ ਮਾਲ ਮਿਲੇ। ਹਾਂਜੀ, ਇਹ ਲੋਭੀਆਂ ਦੀ ਹਾਲਤ ਹੈ।
ਮਿੱਚਲ
ਤੇ ਵਿਸ਼ਰਾਮ ਕਰ ਲਿਓ,
ਮਿੱਚਲ
ਨਹੀਂ, ਲੱਭੈ ਮਾਲੈ ਘੁਲ ਮਿਲ ਮਿੱਚਲ,
ਲੱਭੈ ਮਾਲੈ ਘੁਲ ਮਿਲ ਮਿੱਚਲ।
ਲੱਭੀ ਆਦਮੀ ਲੋਭੀ ਆਦਮੀ ਹੈ, ਉਹਦੀ ਮਾਲ ਧਨ ਦੇ ਨਾਲ ਹੀ ਘੁਲ ਮਿਲ ਜਾਂਦਾ, ਭੇਦ ਹੋ ਜਾਂਦਾ ਹੈ। ਊਂਘੈ
ਸੌੜ ਪਲੰਘ,
ਅਤੇ ਜਿਹੜੇ ਊਂਘਾ ਊਂਘਦਾ ਹੀ ਰਹਿੰਦਾ ਸਾਰਾ ਦਿਨ, ਉਹਦਾ ਪਲੰਘ ਭਾਵੇਂ ਸੌੜ ਛੋਟਾ ਹੀ ਹੋਵੇ, ਤੰਗੇ ਹੋ ਅਤੇ ਡਿੱਗਣ ਦੀ ਕਰਦਾ ਹੈ। ਜਿਹਨੂੰ ਨੀਂਦ ਪਿਆਰੀ ਹੈ ਉਹ ਮਿੱਚਲ ਉਹਦੇ 'ਚ ਮਿਲ ਜਾਂਦਾ ਹੈ, ਮਿੱਚਲ ਦਾ ਅਰਥ ਵੀ ਮਿਲਣਾ ਹੀ ਹੈ, ਸੌਣ ਵਾਲਾ ਜਿਹੜਾ ਹੈ।
ਭੌਂਕੈ ਕੋਪ ਖੁਆਰ ਹੋਏ,
ਜਿਹੜੇ ਭੌਂਕਦੇ ਰਹਿੰਦੇ ਨੇ ਸਾਖਤ ਲੋਕ ਕੁੱਤਿਆਂ ਵਾਂਗੂ, ਕ੍ਰੋਧੀ ਜਿਹੜੇ ਨੇ ਉਹ ਭਾਈ ਫਿਰ ਖੁਆਰੇ ਹੁੰਦੇ ਨੇ ਜ਼ਿੰਦਗੀ 'ਚ। ਮਾਰਜ ਕਹਿੰਦੇ
ਫੱਕੜ ਪਿੱਟੇ ਅੰਧ,
ਅਤੇ ਉਹ ਫੱਕੜ ਨਾਮ ਫੱਕੜ ਖਰਾਬੜ ਤਾਈਆਂ ਵਿੱਚ ਅੰਧੇ ਉਹ ਜਿਹੜੇ ਨੇ ਖਰਾਬੜ ਤਾਈਆਂ ਨੂੰ ਪਿੱਟਦੇ ਰਹਿੰਦੇ ਨੇ, ਵਿਅਰਥੇ ਪਿੱਟਦੇ ਰਹਿੰਦੇ ਨੇ ਫੱਕੜ ਖਰਾਬੜ, ਹਾਂ ਖਰਾਬੜ ਤਾਈਆਂ।
ਚੁੱਪੈ ਚੰਗਾ ਨਾਨਕਾ,
ਮਾਲਕ ਇਹਨਾਂ ਜਿਹੜੇ ਉੱਪਰ ਦੱਸੇ ਨੇ ਨਾ, ਇਹਨਾਂ ਨਾਲੋਂ ਬੋਲਣ ਨਾਲੋਂ ਚੁੱਪੇ ਚੰਗੀ ਹੈ, ਨਾ ਹੀ ਇਹਨਾਂ ਨਾਲ ਬੋਲਿਆ ਜਾਵੇ, ਨਾ ਕਾਮਿਆਂ ਨਾਲ ਜਿਹੜੇ ਕਾਮੀ ਨੇ, ਨਾ ਲੱਭੀਆਂ ਨਾਲ, ਨਾ ਜਿਹੜੇ ਜ਼ਿਆਦਾ ਸੌਣ ਵਾਲੇ ਨੇ, ਅਤੇ ਚੁੱਪੇ ਆ ਇਹਨਾਂ ਨਾਲ ਚੰਗੀ।
ਬਿਣ ਨਾਵੇ ਮੋਏ ਗੰਧ,
ਇਨਾਮ ਤੋਂ ਬਿਣਾ ਹੀ ਨੇ ਸਾਰੇ, ਮੂੰਹ ਵਿੱਚ ਇਹਨਾਂ ਦੇ ਗੰਦੇ ਵਚਨੇ ਬੋਲਣਾ, ਇਹਨਾਂ ਨੇ ਮੂੰਹੋਂ ਅੱਗੋਂ ਕਿਹੜਾ ਸੁਭ ਬੋਲਣਾ, ਜਾਂ ਮੂੰਹ 'ਚੋਂ ਗੰਦ ਬਦਬੋਏ ਆਉਂਦੀ ਰਹਿੰਦੀ ਹੈ ਨਾ ਨਾਮ ਤੋਂ ਬਿਨਾਂ ਹੋਣ ਕਰਕੇ।
ਮਹੱਲਾ ਪਹਿਲਾ। ਰਾਜ ਮਾਲ ਰੂਪ ਜਾਤ, ਜੋਵਨ ਪੰਜੇ ਠੱਗ।
ਹਾਂ, ਜੋਵਨ 'ਤੇ ਵੀ ਵਿਸ਼ਰਾਮ ਕਰ ਲਿਆ ਜਾਂਦਾ ਹੈ। ਰਾਜ
ਮਾਲ
ਰੂਪ
ਜਾਤ
ਜੋਵਨ
ਪੰਜੇ ਠੱਗ।
ਇਹ ਪੰਜੇ ਬਈ ਜਿਹੜੇ ਨੇ ਨਾ, ਰਾਜ ਹੋ ਗਿਆ ਅਤੇ ਮਾਲ ਹੋ ਗਿਆ, ਮਾਲ ਦਾ ਅਹੰਕਾਰ, ਰਾਜ ਦਾ ਅਹੰਕਾਰ, ਰੂਪ ਦਾ ਅਹੰਕਾਰ, ਮੇਰੇ ਵਰਗਾ ਸੋਹਣਾ ਹੀ ਕੋਈ ਨਹੀਂ, ਕਾਲਿਆਂ ਤੋਂ ਪਸੰਦ ਨਹੀਂ ਕਰਦੇ, ਅਤੇ ਜਾਤ ਉੱਚੀ ਜਾਤੀ ਦਾ ਮਾਣ, ਜੋਬਨ ਜਵਾਨੀ ਦਾ ਅਹੰਕਾਰ, ਮੇਰੇ ਵਰਗਾ ਤਕੜਾ ਕੋਈ ਨਹੀਂ, ਧੱਕੇ ਦੇ ਕੇ ਛੱਡਦੇ ਨੇ ਬੁੱਢਿਆਂ ਨੂੰ, ਐਸੇ ਜਿਹੜੇ ਨੇ ਇਹ ਪੰਜੇ ਠੱਗ ਨੇ। ਹਾਂਜੀ ਹਾਂਜੀ,
ਇੰਨੀ ਠੱਗੀ ਜੱਗ ਠੱਗਿਆ,
ਇਹਨਾਂ ਠੱਗਾਂ ਨੇ ਸਾਰੇ ਸੰਸਾਰ ਨੂੰ ਠੱਗ ਲਿਆ। ਹਾਂਜੀ,
ਕਿਹਨੇ ਨਾ ਰੱਖੀ ਲੱਜ,
ਫਿਰ ਲੱਜਾ ਨਹੀਂ ਰੱਖੀ ਇਹਨਾਂ ਵਿੱਚੋਂ ਕਿਸੇ ਨੇ ਵੀ। ਹਾਂਜੀ, ਅੱਗੇ ਦੱਸੋ, ਅਗਲੀ ਪੰਕਤੀ 'ਚ ਕਹਿੰਦੀ ਹੈ ਕੁਛ ਕਹਿਣਾ ਚਾਹੀਦਾ, ਅਗਲੀ ਸੁਣੋ। ਇਹਨਾਂ ਠੱਗਨ
ਠੱਗ ਸੇ,
ਹਾਂ,
ਜੇ ਗੁਰ ਕੀ ਪੈਰੀ ਪਾਹੇ,
ਜਿਹੜੇ ਗੁਰਾਂ ਦੀ ਚਾਨੀ ਲੱਗ ਕੇ ਸ਼ਰਨ ਵਿੱਚ ਆ ਗਏ, ਉਹਨਾਂ ਨੇ ਇਹਨਾਂ ਠੱਗਾਂ ਨੂੰ ਵੀ ਠੱਗ ਲਿਆ। ਇਹ ਤਾਂ ਸਾਰੇ ਠੱਗਾਂ ਨੂੰ ਠੱਗਦੇ ਸੀ ਨਾ, ਇਹ ਪੰਜੇ ਠੱਗ ਲੋਕਾਂ ਨੂੰ ਠੱਗ ਰਹੇ ਸੀ, ਪਰ ਜਿਹੜੇ ਗੁਰੂ ਕੀ ਚਰਨੀ ਲੱਗ ਪਏ ਉਹਨਾਂ ਨੇ ਠੱਗਣ ਵਾਲੇ ਠੱਗਾਂ ਨੂੰ ਵੀ ਅੱਗੋਂ ਠੱਗ ਲਿਆ, ਠੱਗੇ ਗਏ, ਇਉਂ ਕਾਬੂ ਕਰਨੇ ਇਹਨਾਂ ਨੂੰ।
ਨਾਨਕ ਕਰਮਾਂ ਬਾਹਰੇ,
ਹਾਂ, ਜਿਹੜੇ ਭਾਈ ਗੁਰੂ ਦੀ ਬਖਸ਼ਿਸ਼ ਤੋਂ ਜਾਂ ਪੂਰਵਲੇ ਕਰਮਾਂ ਤੋਂ ਵਾਂਝੇ ਨੇ, ਉਹ ਸਾਰੇ ਹੀ
ਹੋਰ ਕੀਤੇ ਮੁੱਠੇ ਜਾ,
ਅਨੇਕਾਂ ਹੋਰ ਹੀ ਇਹਨਾਂ ਪੰਜਾਂ ਠੱਗਾਂ ਨੇ ਲੁੱਟ ਲੈਣਾ ਕੀਤੇ ਨੇ, ਮੁੱਠੇ ਠੱਗੇ ਹੀ ਜਾ ਰਹੇ ਨੇ ਇਹਨਾਂ ਦੁਆਰਾ।
ਪੌੜੀ
ਪੜ੍ਹਿਆ ਲੇਖੇਦਾਰ।
ਭਾਈ ਜਿਹੜਾ ਪੜ੍ਹਿਆ ਹੈ ਨਾ ਬਹੁਤਾ, ਉਹ ਵੀ ਲੇਖਾ ਦੇਣ ਵਾਲਾ ਹੀ ਆ, ਲੇਖਾ ਤਾਂ ਦੇਣਾ ਪਊਗਾ।
ਲੇਖਾ ਮੰਗੀ ਹੈ,
ਉਹਨਾਂ ਦੇ ਪਾਸੋਂ ਵੀ ਲੇਖਾ ਮੰਗਿਆ ਜਾਣਾ ਕਿ ਉਹਨਾਂ ਨੇ ਬੰਦਗੀ ਨਹੀਂ ਕੀਤੀ, ਪੋਲੀਟੀਕਲ ਅਮਲੀ ਜੀਵਨ ਨਹੀਂ ਬਣਾਇਆ, ਕੇਵਲ ਪੜ੍ਹਾਈ ਸੰਸਾਰੀ ਪੜ੍ਹਾਈ ਤੱਕ ਹੀ ਸੀਮਤ ਰਹੇ ਨੇ। ਅਸੀਂ ਇੱਕ ਵਾਰੀ ਗਏ ਇੱਥੇ ਇੰਡੋਨੇਸ਼ੀਆ, ਕਿਸੇ ਦੇ ਘਰ ਠਹਿਰਨ ਦਾ ਮੌਕਾ ਮਿਲਿਆ, ਉੱਥੇ ਇੱਕ ਪ੍ਰੋਫੈਸਰ ਆਇਆ ਹੋਇਆ ਸੀ। ਚਲੋ ਗੱਲਾਂ ਬਾਤਾਂ ਪੜ੍ਹ ਹੁੰਦੀਆਂ ਨਹੀਂ ਆਪੋ 'ਚ ਹੀ, ਕਹਿੰਦਾ ਜੀ ਮੈਂ ਮੂਲ ਮੰਤਰ 'ਤੇ ਕਿਤਾਬ ਲਿਖ ਰਿਹਾ ਇੱਕ। ਚੰਗੀ ਗੱਲ ਹੈ, ਵਧੀਆ ਗੱਲ ਹੈ, ਤੁਸੀਂ ਲਿਖ ਰਹੇ ਹੋ, ਮੂਲ ਮੰਤਰ 'ਤੇ ਕਿਤਾਬ ਲਿਖਣ ਲੱਗਾ ਮੈਂ। ਚਲੋ ਤੀਜਾ ਕਪਹਿਰ ਹੋਇਆ, ਕਹਿੰਦੇ ਚਲੋ ਜੀ ਬਾਹਰ ਫਿਰ ਤੁਰੇ ਆਈਏ। ਉਹ ਘਰ ਵਾਲਿਆਂ ਨੂੰ ਕਹਿ ਦਿੱਤਾ, ਮੈਨੂੰ ਕਿਹਾ ਤੁਸੀਂ ਵੀ ਨਾਲ ਚਲੋ ਜੀ, ਕੀ ਬੈਠ ਕੇ ਕਰਨਾ, ਫਿਰ ਤੁਰੇ ਉਹਨੇ ਬਾਹਰ। ਬਾਹਰ ਆ ਗਏ ਅਤੇ ਇਹਨੇ ਕਿਹਾ ਇੱਕ ਹੋਟਲ ਦੇ ਮੂਹਰੇ ਲੰਘਣ ਲੱਗੇ, ਕਹਿੰਦੇ ਕੋਈ ਸ਼ਖਸ ਕਾ ਵੀ ਲਈਏ। ਉੱਥੇ ਪ੍ਰਵੇਸ਼ ਹੋ ਗਏ, ਉੱਥੇ ਔਡਰ ਕਰਤਾ, ਕਹਿੰਦਾ ਜੀ ਫਿਰ ਦੋ ਬੋਤਲਾਂ ਬਿਸਕੀ ਦੀਆਂ ਭੇਜ ਦਿਓ। ਅਤੇ ਮੈਨੂੰ ਕਹਿੰਦਾ ਤੁਹਾਡਾ ਕੀ ਖਿਆਲ ਹੈ ਜੀ, ਮੈਂ ਤੁਸੀਂ ਛਕੋ ਜੀ। ਹਾਂਜੀ, ਅਤੇ ਫਿਰ ਮੈਂ ਕਿਹਾ ਵੀ ਪ੍ਰੋਫੈਸਰ ਸਾਹਿਬ, ਇੱਕ ਪਾਸੇ ਤਾਂ ਤੁਸੀਂ ਮੂਲ ਮੰਤਰ 'ਤੇ ਕਿਤਾਬ ਲਿਖਣ ਲੱਗੇ ਹੋ, ਇੱਕ ਪਾਸੇ ਬਿਸਕੀ ਮਿਲਾ ਲਈਏ, ਦੋਹਾਂ ਦਾ ਕੀ ਮੇਲ ਹੈ? ਤੁਸੀਂ ਮੂਲ ਮੰਤਰ ਦੀ ਬਜਾਏ ਬਿਸਕੀ 'ਤੇ ਕਿਤਾਬ ਲਿਖ ਦਿਓ, ਚੰਗਾ ਨਹੀਂ? ਐਸੇ ਜਿਹੜਾ ਪੜ੍ਹਿਆ ਲਿਖਿਆ ਟੋਲਾ ਹੈ ਨਾ, ਲੇਖੇਦਾਰ, ਲੇਖਾ ਦੇਣਾ ਹੀ ਪੈਂਦਾ ਭਾਈ। ਜਿੰਨਾ ਚਿਰ ਪ੍ਰੈਕਟੀਕਲ ਜੀਵਨ ਨਹੀਂ, ਅਮਲੀ ਜੀਵਨ ਨਹੀਂ, ਗੁਰਮਤੀਆ ਜੀਵਨ ਨਹੀਂ। ਹਾਂਜੀ,
ਵਣਨਾ ਵੈ ਕੁੜਿਆਰ,
ਐਸੇ ਨਾਮ ਤੋਂ ਬਿਨਾਂ ਹੀ ਸਾਰੇ ਕੁੜਿਆਰੇ ਨੇ। ਔਖਾ
ਔਖਾ ਤੰਗੀ ਹੈ
ਇਹਨਾਂ ਨੂੰ ਅੱਗੇ ਪ੍ਰਲੋਕ ਵਿੱਚ, ਜਿਹੜਾ ਸੀ ਤੰਗੀ ਆਪਣੇ ਟੰਗ ਕੇ ਨਾ ਪੁੱਠਾ, ਫਿਰ ਉੱਥੇ ਔਖਿਆਈ ਦਿੱਤੀ ਜਾਂਦੀ ਹੈ।
ਔਘਟ ਦੇ ਰਾਹ,
ਇਹਨਾਂ ਦੇ ਰਾਹ ਜਿਹੜੇ ਨੇ ਔਘਟ, ਔਖੇ ਮਾਰਗ ਦੇ ਵਿੱਚ ਜਿਹੜਾ ਸੀ ਔਖਾ ਮਾਰਗ, ਜਿਵੇਂ ਅੱਗੇ ਆਪਾਂ ਰੋਜ਼ ਵਿਚਾਰਦੇ ਹਾਂ, ਵੈ ਤਾਰਨੀ ਨਦੀ ਵਿੱਚ ਨਹੀਂ ਲੰਘਾਉਣਾ ਪੈਂਦਾ ਹੈ, ਇਹਨਾਂ ਦੇ ਰਾਹ ਰੋਕ ਲਏ ਜਾਂਦੇ ਨੇ, ਰੁੱਧੇ ਮੈਨੇ ਰੋਕ ਲਏ ਜਾਂਦੇ ਨੇ ਵੀ ਕਿਤੇ ਭੱਜਦਾ ਨਹੀਂ ਜਾਣਗੇ। ਜਿਵੇਂ ਇੱਥੇ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਨੇ ਚੋਰ ਆਦਿਕਾਂ ਨੂੰ, ਪੂਰੀ ਤਕੜਾਈ ਰੱਖਦੇ ਨੇ, ਰਾਹ ਰੋਕ ਲੈਂਦੇ ਨੇ ਵੀ ਕਿਤੇ ਇੱਧਰ ਨੂੰ ਭੱਜ ਨਾ ਜਾਵੇ, ਬੈਰੀਅਰ ਲਾ ਦਿੰਦੇ ਨੇ ਮੂਹਰੇ। ਇਉਂ ਇਹਨਾਂ ਦੇ ਰਾਹ ਉੱਥੇ ਅੱਗੋਂ ਰੋਕੇ ਜਾਂਦੇ ਨੇ, ਜਿਹੜੇ ਔਖੇ ਰਸਤੇ ਨੇ ਵੀ ਇੱਥੋਂ ਕਿਤੇ ਖੁੰਝ ਤਾਂ ਨਹੀਂ ਜਾਣਗੇ, ਭੱਜ ਤਾਂ ਨਹੀਂ ਜਾਣਗੇ। ਵੈ ਤਾਰਨੀ ਆਦਿਕ ਨਦੀ ਵਿੱਚ ਰੋਕੇ ਜਾਂਦੇ ਨੇ, ਗਲੀਆਂ
ਰੋਕੀਆਂ,
ਇਉਂ ਇਹਨਾਂ ਦੀਆਂ ਗਲੀਆਂ ਵੀ ਰੋਕੀਆਂ ਜਾਂਦੀਆਂ ਨੇ ਅੱਗੇ ਉੱਥੇ।
ਸੱਚਾ ਵੇ ਪਰਵਾਹ,
ਪਰ ਉਹ ਵਾਹਿਗੁਰੂ ਸੱਚਾ ਬੜਾ ਵੇ ਪ੍ਰਭਾਵ ਆ,
ਸ਼ਬਦ ਸੰਤੋਖੀ ਆ,
ਉਹਦੇ ਸ਼ਬਦ ਨੂੰ ਜਿਨ੍ਹਾਂ ਨੇ ਕਮਾਇਆ ਹੈ ਉਹਨਾਂ ਦੀਆਂ ਇੰਦਰੀਆਂ ਸੰਤੋਖੀਆਂ ਹੋ ਗਈਆਂ, ਸੰਤੋਖ ਸਹਿਤ ਹੋ ਗਈਆਂ, ਅੱਖਾਂ ਪਰਾਏ ਰੂਪ ਵੱਲ ਨਹੀਂ ਤੱਕਣ ਜਾਂਦੀਆਂ, ਸੰਤੋਖ ਹੈ, ਕੰਨ ਨਿੰਦਿਆ ਚੁਗਲੀ ਨਹੀਂ ਸੁਣਦੇ ਉਹਨਾਂ ਦੇ ਜਿਹੜੇ ਸੰਤੋਖ ਸਹਿਤ ਨੇ, ਜੀਭਾਂ ਉਹਨਾਂ ਦੀ ਜਿਹੜੀ ਹੈ ਮੂੰਹ ਤੋਂ ਝੂਠ ਨਹੀਂ ਬੋਲਦੀ, ਚੁਗਲੀ ਨਹੀਂ ਕਰਦੀ, ਨਿੰਦਿਆ ਨਹੀਂ ਕਰਦੀ, ਮਾੜੇ ਬਚਨ ਨਹੀਂ ਬੋਲਦੀ, ਖੌੜਾ ਨਹੀਂ ਬੋਲਦੀ, ਪੈਰ ਉਹਨਾਂ ਦੇ ਕੁਸੰਗਤ ਵੱਲ ਨਹੀਂ ਚੱਲ ਕੇ ਜਾਂਦੇ, ਹੱਥਾਂ ਨਾਲ ਦੋ ਕਿਰਤ ਮਾੜੀ ਕਿਰਤ ਨਹੀਂ ਕਰਦੇ। ਸੋ ਇਉਂ ਸੰਤੋਖੀਆਂ ਨੇ ਉਹਨਾਂ ਦੀਆਂ ਸਾਰੀਆਂ ਇੰਦਰੀਆਂ, ਕਰਮ ਇੰਦਰੀਆਂ ਵੀ, ਗਿਆਨ ਇੰਦਰੀਆਂ ਸਾਰੀਆਂ। ਹੋਰ
ਗਹਿਰ ਗਭੀਰ ਅਥਾਹ ਹੋ,
ਉਹ ਗਹਿਰ ਬੜਾ ਡੂੰਘਾ ਹੈ ਵਾਹਿਗੁਰੂ, ਗਹਿਰ ਮੈਨੂੰ ਡੂੰਘਾ ਹੈ, ਗੰਭੀਰ ਬਹੁ ਨਿਰਹਿਲ ਹੈ, ਚਲਾਏ ਮਾਨ ਨਹੀਂ ਹੁੰਦਾ, ਅਥਾਹ ਹੈ ਉਹਦਾ ਅੰਤ ਨਹੀਂ ਕੋਇਆ ਪਾਇਆ ਜਾਂਦਾ, ਹੱਥ ਨਾ
ਲੱਭਈ,
ਉਹਦਾ ਹੱਥ ਮੈਨੂੰ ਅੰਤ ਵੀ ਨਹੀਂ ਕੋਈ ਲੱਭਦਾ।
ਮੋਹੇ ਚੋਟਾਂ ਖਾਓ,
ਐਂ ਥੋੜ੍ਹਾ ਫਰਕ ਪਾਉਣਾ ਪਾਠ ਵਿੱਚ, ਇੱਕ ਮੋਹੇ ਦੇ ਹਾਏ ਨੂੰ ਲਾਏ, ਦੂਜੇ ਨੂੰ ਸਿਹਾਰੀ ਹੈ, ਉੱਦਾਂ ਹੀ ਪੜ੍ਹਾਂਗੇ। ਮੋਹੇ ਚੋਟਾਂ ਖਾਓ,
ਮੋਹੇ ਚੋਟਾਂ ਖਾਓ,
ਹਾਂ ਮੋਹੇ ਉਹ ਜਿਹੜੇ ਮੋਹੇ ਹੋਏ ਨੇ ਨਾ, ਮੋਹ ਵਿੱਚ ਨੇ ਜਿਹੜੇ ਮੋਹੇ, ਉਹਨਾਂ ਦੇ ਮੂੰਹ ਦੇ ਉੱਤੇ ਚੋਟਾਂ ਖਾਣੀਆਂ ਪੈਂਦੀਆਂ ਨੇ, ਖਾਂਦੇ ਨੇ।
ਵਿਣ ਗੁਰ ਕੋਈ ਨਾ ਛੁੱਟ ਸੀ,
ਗੁਰੂ ਤੋਂ ਬਿਨਾਂ ਅੱਗੇ ਜਾ ਕੇ ਕਿਸੇ ਦਾ ਛੁਟਕਾਰਾ ਨਹੀਂ ਹੋਣਾ ਇਹਨਾਂ ਦੁੱਖਾਂ ਤੋਂ।
ਪਤ ਸੇਤੀ ਘਰ ਜਾਹੋ,
ਹਾਂ
ਨਾਮ ਵਿਖਾਣੀ ਹੈ,
ਜਿਹੜੇ ਨਾਮ ਦਾ ਕਥਨ ਜਪਣੇ ਵਾਲੇ ਨੇ ਉਹ ਪਤ ਦੇ ਨਾਲ ਇੱਜ਼ਤ ਦੇ ਨਾਲ ਪ੍ਰਲੋਕ ਰੂਪੀ ਘਰ ਨੂੰ ਜਾਂਦੇ ਨੇ, ਉਹਨਾਂ ਨੂੰ ਰੇਹਰੇ ਦਰਗਾਹ ਕਹੇ ਨਾ ਕਹੋ, ਆਇਓ ਤੋਂ ਕੋਈ ਕਹਿ ਕੇ ਨਹੀਂ ਬੁਲਾਉਂਦਾ, ਆਦਰ ਮਿਲਦਾ ਹੈ।
ਹੁਕਮੀ ਸਾਹ ਗ੍ਰਹਿ ਦਿੰਦਾ ਜਾਣੀ ਹੈ,
ਗ੍ਰਹਿ ਤੇ ਵਿਸਰਾਮ,
ਹੁਕਮੀ ਸਾਹ ਗ੍ਰਹਿ ਦਿੰਦਾ ਜਾਣੀ ਹੈ,
ਜਿਹੜਾ ਹੁਕਮੀ ਵਾਹਿਗੁਰੂ ਹੈ ਸਾਹ ਵੀ ਦਿੱਤੇ ਉਹਨੇ ਸਾਨੂੰ, ਗ੍ਰਹਿ ਸਾਨੂੰ ਛਕਣ ਵਾਸਤੇ ਭੋਜਨ ਦਿੱਤਾ, ਗ੍ਰਾਹੀਆਂ ਦਿੱਤੀਆਂ, ਐਸੇ ਦੇਣ ਵਾਲੇ ਨੂੰ ਜਿਹੜਾ ਜੇ ਜਾਣਨਾ ਚਾਹੀਦਾ ਹੈ, ਉਹਨੂੰ ਦਿੰਦਾ ਜਾਣਨਾ ਚਾਹੀਦਾ ਵੀ ਉਹ ਵੀ ਦੇ ਰਿਹਾ ਹੈ, ਭਾਵ ਸਭ ਕੁਝ ਪਰਮੇਸ਼ਰ ਦੇ ਹੁਕਮ ਅੰਦਰ ਹੋ ਰਿਹਾ ਹੈ। ਹਾਂਜੀ,
ਸਲੋਕ ਮਹੱਲਾ ਪਹਿਲਾ।
ਠੀਕ,
ਪਾਉਣੇ ਪਾਣੀ ਅਗਨੀ ਜੀਓ,
ਇਹ ਪੰਜ ਤੱਤਾਂ ਦਾ ਬਣਿਆ ਜੀ ਜਿਹੜਾ ਹੈ, ਪਾਉਣ ਪਾਣੀ ਅਗਨੀ ਤਿੰਨ ਤੱਕ ਕਹਿਤੇ, ਧਰਤੀ ਤੇ ਆਕਾਸ਼ ਇਉਂ ਪੰਜ ਤੱਤਾਂ ਦਾ ਇਹ ਬਣਿਆ ਜਿਹੜਾ ਜੀ ਹੈ ਇਹਨਾਂ ਨੂੰ
ਤਿੰਨ ਕਿਆ ਖੁਸ਼ੀ ਆ ਕਿਆ ਪੀੜ
ਇਹਨਾਂ ਨੂੰ ਕੀ ਖੁਸ਼ੀ ਆ ਪੰਜ ਹਵਾ ਨੂੰ ਕੀ ਭਲਾ ਖੁਸ਼ੀ ਹੋਣੀ ਹੈ ਹਵਾ ਨੂੰ ਕੀ ਪੀੜ ਹੋਣੀ ਹੈ ਤੱਤਾਂ 'ਚੋਂ ਪਾਣੀ ਨੂੰ ਕੀ ਪੀੜ ਹੋਣੀ ਹੈ ਕੀ ਖੁਸ਼ੀ ਹੋਣੀ ਹੈ ਇਹਨਾਂ ਦਾ ਜਿਹੜਾ ਸਰੀਰ ਬਣਿਆ ਅਗਨੀ ਨੂੰ ਕੀ ਹੋਣੀ ਹੈ ਸੋ ਇਹਨਾਂ ਨੂੰ ਕੀ ਖੁਸ਼ੀ ਅਤੇ ਕੀ ਪੀੜ ਹੈ ਪੀੜਾ ਤਾਂ ਜਿਹੜਾ ਸੂਖਮ ਸਰੀਰ ਨੂੰ ਹੈ ਹਾਂਜੀ
ਧਰਤੀ ਪਾਤਾਲ
ਜਾਂ ਪੀੜਾ ਜਾਂ ਜਿਹੜੀ ਖੁਸ਼ੀ ਜਾਣਨ ਵਾਲਾ ਤਾਂ ਚੇਤਨ ਸਤਾ ਜਿਹੜੀ ਉਹਨੂੰ ਪਤਾ ਹੈ ਵੀ ਪੀੜ ਕੀ ਹੈ ਅਤੇ ਖੁਸ਼ੀ ਕੀ ਹੈ ਤੱਤਾਂ ਨੂੰ ਨਹੀਂ ਨਾ ਪਤਾ ਹਾਂਜੀ
ਧਰਤੀ ਪਾਤਾਲੀ ਆਕਾਸ਼ੀ
ਕੁਝ ਜਿਹੜੇ ਧਰਤੀ 'ਤੇ ਰਹਿਣ ਵਾਲੇ ਪਤਾਲਾਂ ਵਿੱਚ ਰਹਿਣ ਵਾਲੇ ਆਕਾਸ਼ਾਂ ਦੇ ਵਿੱਚ ਰਹਿਣ ਵਾਲੇ ਆਦਿਕ ਜਿਹੜੇ ਨੇ ਇੱਕ
ਇੱਕ ਦਰ ਰਹਿਣ ਵਜ਼ੀਰ
ਇੱਕ ਰਾਜਿਆਂ ਦੇ ਦਰਬਾਰ 'ਤੇ ਵਜ਼ੀਰ ਆਦਿਕ ਰਹਿਣਾ ਕਰਦੇ ਨੇ ਐਸੀ ਵੀ ਸ੍ਰਿਸ਼ਟੀ ਹੈ
ਇੱਕ ਨਾ ਵੱਡੀ ਆਰਜਾ
ਇੱਕ ਨਾ ਦੀ ਵੱਡੀ ਆਰਜਾ ਹੈ ਬਾਈ ਬਹੁਤ ਹੀ ਬੜੀ ਉਮਰ ਵਾਲੇ ਵੀ ਇੱਥੇ ਹੀ ਨੇ ਇੱਕ ਨਾ ਦੀ ਛੋਟੀ ਉਹ ਆਰਜਾ ਵਾ
ਇੱਕ ਮਰ ਜੋ ਹੈ ਜੋ ਜੀ
ਹੋ ਹੈ
ਹੋ ਹੈ ਇੱਕ ਮਰ ਹੋ ਹੈ ਜ਼ਹੀਰ
ਇੱਕ ਮਰ ਕੇ ਜਿਹੜੇ ਭਾਈ ਜ਼ਹੀਰ ਮਨ ਦੁਖੀ ਹੁੰਦੇ ਨੇ ਇੱਕ ਮਰ ਕੇ ਵੀ ਸੁਖੀ ਹੁੰਦੇ ਨੇ ਐਸੀ ਸ੍ਰਿਸ਼ਟੀ ਹੈ ਉਹਦੇ ਹੁਕਮ ਵਿੱਚ
ਇੱਕ ਦੇ ਖਾਹੇ ਨਕੁੱਟੇ
ਨਕੁੱਟੇ
ਨਾਹੀਂ ਇੱਕ ਸਦਾ ਫਿਰੇ ਫਕੀਰ
ਨਹੀਂ ਨਾਹੀਂ ਦੇ ਵਿਸਰਾਮ ਕਰਨਾ ਇੱਕ ਦੇ ਖਾਹੇ
ਇੱਕ ਦੇ ਖਾਹੇ
ਨਖੁੱਟੇ ਨਾਹੀਂ
ਨਖੁੱਟੇ ਨਾਹੀਂ
ਇੱਕ ਸਦਾ ਫਿਰ ਹੈ ਫਕੀਰ
ਇੱਕ ਸਦਾ ਫਿਰ ਹੈ ਫਕੀਰ
ਇੱਕ ਐਸੇ ਸੁਭਾਅ ਵਾਲੇ ਵੀ ਨੇ ਇੱਕ ਦੇ ਖਾਹੇ ਕਿਸੇ ਨੂੰ ਪਹਿਲਾਂ ਦੇਖ ਕੇ ਬਾਅਦ ਵਿੱਚ ਖਾਂਦੇ ਨੇ ਅਸੀਂ ਆਪਣੇ ਆਪ ਨਹੀਂ ਜੀ ਸਕਣਾ ਜੇ ਕੋਈ ਹੋਰ ਆ ਜਾ ਰੱਬ ਦਾ ਪਿਆਰਾ ਪਹਿਲਾਂ ਉਹਨੂੰ ਛਕਾਉਣਾ ਫਿਰ ਬਾਅਦ ਵਿੱਚ ਛਕਣਾ ਜਿਹੜੇ ਐਸੇ ਨੇ ਉਹਨਾਂ ਦਾ ਫਿਰ ਭਾਈ ਘਰ ਧਨ ਮਾਲ ਮੁੱਕਦਾ ਨਹੀਂ ਭੰਡਾਰੇ ਭਰੇ ਰਹਿੰਦੇ ਨੇ ਅਸੀਂ ਜਿਹਨਾਂ ਅਸੀਂ ਮਰਜ਼ਾਦਾ ਬਣਾਈਏ ਘਰੇ ਜੇ ਕੋਈ ਆ ਗਿਆ ਅਭਿਆਗਤ ਕਹੇ ਜੀ ਮੈਂ ਪ੍ਰਸ਼ਾਦਾ ਸਕਣਾ ਡੰਡੇ ਚੱਕ ਕੇ ਦੁਆਲੇ ਨਹੀਂ ਹੁੰਦੇ ਸਾਡੇ ਵਾਂਗ ਸਿਖਾ ਕੇ ਭੇਜਦੇ ਕੁਛ ਨਾ ਕੁਛ ਪਹਿਲਾਂ ਉਹਨੂੰ ਸਿਖਾਉਂਦੇ ਸੋ ਇਹਦੇ ਵਿੱਚ ਇੱਕ ਕਥਾ ਆ ਇੱਕ ਚੁਣਕ ਰਿਸ਼ੀ ਹੋਇਆ ਸਤਯੁਗ ਦੇ ਵੇਲੇ ਰਿਸ਼ੀ ਦਾ ਨਾਂ ਸੀ ਚੁਣਕ ਅਤੇ ਉਹਦਾ ਉਹਨਾਂ ਦਾ ਸੁਭਾਅ ਸੀ ਇੱਕ ਮੁੰਡਾ ਸੀ ਉਹਦਾ ਇੱਕ ਉਹਦੀ ਨੂੰਹ ਸੀ ਇਹ ਘਰਵਾਲ ਸੀ ਚਾਰੇ ਜਾਣੇ ਸੀ ਪਰਿਵਾਰ 'ਚ ਰਹਿੰਦੇ ਉਹਨਾਂ ਦਾ ਸੀ ਨਿਯਮ ਸੀ ਵੀ ਬਾਹਰੋਂ ਜਿਹੜਾ ਸੀ ਛਿਲਾ ਚੁੱਕ ਕੇ ਖੇਤਾਂ 'ਚੋਂ ਫੱਲੀਆਂ ਚੁੱਕ ਕੇ ਦਾਣੇ ਕੱਢ ਕੇ ਬਸ ਉਹਦੀਆਂ ਰੋਟੀਆਂ ਬਣਾਉਂਦੇ ਜੇ ਫਿਰ ਇੱਕ ਫਾਲਤੂ ਬਣਾਉਂਦੇ ਇੱਕ ਕਾਪ ਸਕਦੇ ਚਾਰ ਜਾਣੇ ਆਪਸੀ ਚਾਰ ਤੋਂ ਬਾਅਦ ਇੱਕ ਪੰਜਵੀਂ ਫਾਲਤੂ ਬਣਾਉਂਦੇ ਉਹ ਕਿਸੇ ਰੱਬ ਦੇ ਪਿਆਰੇ ਵਾਸਤੇ ਬਣਾਉਂਦੇ ਪਹਿਲਾਂ ਆਪ ਨੂੰ ਸੁਕਾਉਣੀ ਹੈ ਬਾਅਦ ਵਿੱਚ ਅਸੀਂ ਸਕਾਂਗੇ ਐਸਾ ਨਿਯਮ ਸੀ ਝੜੀ ਲੱਗ ਗਈ ਹੁਣ ਵਿਚਾਰਾ ਜਿਹੜਾ ਸੀ ਝੜੀ ਲੱਗਣੇ ਕਰਕੇ ਬਾਹਰ ਜਿਹੜੀਆਂ ਸੀ ਵੱਲਾਂ ਸੇਲਾ ਚੁੱਕਿਆ ਹੀ ਨਾ ਗਿਆ ਕਈ ਦਿਨ ਭੁੱਖੇ ਹੀ ਰਹਿਣਾ ਪੈ ਗਿਆ ਭੁੱਖੇ ਰਹਿਣ ਕਰਕੇ ਇੱਕ ਦਿਨ ਜਦੋਂ ਝੜੇ ਬਿਜਦੀ ਜਾਣ ਦਾ ਮੌਕਾ ਲੱਗਿਆ ਬਾਹਰ ਆਏ ਵੱਲਾਂ ਤਾਂ ਮਿਲੀਆਂ ਨਾ ਕੀੜਿਆਂ ਦਾ ਭੌਣ ਸੀ ਉਹ ਕੀੜਿਆਂ ਦੇ ਭੌਣ ਦੇ ਉੱਤੇ ਜਿਹੜੀਆਂ ਖਿੱਲਾਂ ਜਿਹੀਆਂ ਉਹ ਪਈਆਂ ਸੀ ਉੱਤੇ ਕੀੜਿਆਂ ਦੇ ਇਕੱਠੀਆਂ ਕਰੀਆਂ ਹੋਈਆਂ ਬਾਹਰ ਪਈਆਂ ਹੋਈਆਂ ਸੀ ਜਵਾਂ ਦੀਆਂ ਉਹਨਾਂ ਨੂੰ ਜਾਂ ਚੌਲਾਂ ਦੀਆਂ ਕਹਿ ਲਓ ਇਕੱਠੀਆਂ ਕਰਕੇ ਉਹਨੂੰ ਰਗੜ ਕੇ ਘੋਲ ਕੇ ਜਿਹੜਾ ਸੀ ਉਹ ਬਣਾ ਲਿਆ ਘੋਲ ਗਿਆ ਜਾਂ ਬਣਾ ਲਿਆ ਅਤੇ ਪੰਜ ਹਿੱਸੇ ਬਣਾ ਲਏ ਉਹਦੇ ਚਾਰ ਉਹਨਾਂ ਦੇ ਆਪਣੇ ਆਪਣੇ ਬਣਾ ਲਏ ਪੰਜਵਾਂ ਜਿਹੜਾ ਸੀ ਵੀ ਰੱਬ ਦਾ ਕੋਈ ਪਿਆਰਾ ਪਹਿਲਾਂ ਉਹਨੂੰ ਛਕਾਵਾਂਗੇ ਪੰਜ ਹਿੱਸੇ ਬਣਾ ਕੇ ਆਵਾਜ਼ ਦਿੱਤੀ ਰੱਬਾ ਕੋਈ ਭੇਜ ਰੱਬ ਦਾ ਪਿਆਰਾ ਉਹ ਆਪਣਾ ਹਿੱਸਾ ਆ ਕੇ ਛਕ ਲਵੇ ਰੱਬ ਆਪ ਹੀ ਆ ਗਿਆ ਬਜ਼ੁਰਗ ਦਾ ਰੂਪ ਧਾਰ ਕੇ ਬੁਢੇਪੇ ਦਾ ਆ ਕੇ ਕਹਿ ਬਈ ਛਕਾਓ ਵੀ ਮੈਂ ਭੁੱਖਾ ਵਾਂ ਉਹ ਜਿਹੜਾ ਪੰਜਵਾਂ ਹਿੱਸਾ ਜਿਹਨੂੰ ਛਕਾ ਦਿੱਤਾ ਕਹਿੰਦਾ ਮੈਂ ਤਾਂ ਅਜੇ ਰੱਜਿਆ ਨਹੀਂ ਫਿਰ ਉਹਨੇ ਆਪਣਾ ਵੀ ਹਿੱਸਾ ਦਿੱਤਾ ਚੁਣਕ ਨੇ ਕਹਿੰਦਾ ਅਜੇ ਵੀ ਭੁੱਖਾਂ ਘਰਵਾਲੀ ਦਾ ਵੀ ਲੈ ਲਿਆ ਨੂੰਹ ਦਾ ਮੁੰਡੇ ਵਾਲਾ ਵੀ ਛਕ ਸਾਰਿਆ ਛਕ ਲਿਆ ਅਤੇ ਆਪ ਵਿਚਾਰੇ ਪਹਿਲਾਂ ਵੀ ਭੁੱਖੇ ਸੀ ਕਿੰਨੇ ਦੀ ਝੜੀ ਲੱਗੀ ਸੀ ਪਰ ਫਿਰ ਵੀ ਸੰਤੋਖ ਸਹਿਤ ਰਹੇ ਚਲੋ ਇਹ ਤਾਂ ਰੱਜਿਆ ਨਾ ਉਸ ਵੇਲੇ ਵਾਹਿਗੁਰੂ ਪਰਗਟ ਕਹਿਣ ਲੱਗਾ ਧੰਨ ਹੈ ਤੂੰ ਚੁਣਕ ਰਹੀ ਸੀ ਇੰਨਾ ਸਬਰ ਤੇਰੇ ਅੰਦਰ ਇੰਨਾ ਸੰਤੋਖ ਲੈ ਹੁਣ ਤੇਰਾ ਜਿਹੜਾ ਹੈ ਜਿੰਨਾ ਮਰਜ਼ੀ ਵਰਤਾਈਆਂ ਤੈਨੂੰ ਨੌ ਨਿਧੀਆਂ 18 ਸਿੱਧੀਆਂ ਤੈਨੂੰ ਬਖਸ਼ਿਸ਼ ਕਰਤੀਆਂ ਜਿੰਨਾ ਮਰਜ਼ੀ ਜੱਗ ਕਰਕੇ ਭੰਡਾਰੇ ਲਾਏ ਜਾਈ ਨਹੀਂ ਮੁੱਕੂਗਾ ਸੋ ਇਉਂ ਨਖੁੱਟਿਆ ਨਾਹੀਂ ਉਹਨਾਂ ਦੇ ਭਾਈ ਮੁੱਕਦੇ ਹੀ ਨਹੀਂ ਫਿਰ ਜਿਹੜੇ ਪਹਿਲਾਂ ਦੂਜੇ ਨੂੰ ਛਕਾ ਕੇ ਐਸੀ ਆਪ ਛਕਣਾ ਕਰਦੇ ਨੇ ਇੱਕ ਸਦਾ ਫਿਰ ਹੈ
ਇੱਕ ਸਦਾ ਫਿਰ ਹੈ ਫਕੀਰ
ਇੱਕ ਸਦਾ ਹੀ ਭਾਈ ਮੰਗਦੇ ਹੀ ਬਣੇ ਰਹਿੰਦੇ ਨੇ ਸਾਰਾ ਦਿਨ ਮੰਗਦੇ ਰਹਿੰਦੇ ਨੇ ਰਾਜਾ ਜੀ ਮੰਨੀ ਰਾਮ ਜੀ ਦੁੱਧ ਰਾਮ ਜੀ ਦਿਨਾਂ 'ਤੇ ਜਾਗਦੇ ਮੰਗਦੇ ਰਹਿੰਦੇ ਨੇ ਵਿਚਾਰੇ ਪ੍ਰਸ਼ਾਦਾ ਰਾਮ ਜੀ ਹਾਂ
ਹੁਕਮੀ ਸਾਜੇ ਹੁਕਮੀ ਢਾਹੇ।
ਹੁਕਮੀ ਵਾਹਿਗੁਰੂ ਆਪਣੇ ਹੁਕਮ ਵਿੱਚ ਭਾਈ ਸੰਸਾਰ ਨੂੰ ਸਾਜਦਾ ਹੈ, ਆਪਣੇ ਹੁਕਮ ਵਿੱਚ ਹੁਕਮੀ ਢਾਹ ਦਿੰਦਾ ਹੈ ਸੰਸਾਰ ਨੂੰ।
ਏਕ ਚਸੈ ਮਹਿ ਲੱਖ,
ਏਕ ਚਸੇ ਦੇ ਵਿੱਚ ਲੱਖਾਂ ਨੂੰ ਹੀ ਬਣਾ ਦਿੰਦਾ ਹੈ। ਚਸਾ ਤਾਂ ਜਾਣਦੇ ਹੋ ਨਾ, ਕੱਲ੍ਹ ਵਿਚਾਰਿਆ ਸੀ ਕੀ ਹੁੰਦਾ ਚਸਾ। 15 ਵਾਰੀ ਰੋਟੀ ਖਾਈਏ, 15 ਵਿਸ਼ਿਆਂ ਦਾ ਇੱਕ ਚਸਾ ਹੁੰਦਾ। 15 ਵਾਰੀ ਅੱਖ ਖੋਲੀਏ ਮੀਟੀਏ, ਇੱਕ ਵਿਸ਼ਾ ਬਣਦਾ। 15 ਵਿਸ਼ਿਆਂ ਦਾ ਇੱਕ ਚਸਾ ਬਣਦਾ ਹੈ, 30 ਚਸਿਆਂ ਦਾ ਇੱਕ ਪਲ ਬਣਦਾ ਹੈ, 60 ਪਲ ਦੀ ਘੜੀ। ਇਉਂ ਇਹ ਗਿਣਤੀ ਭਾਵ ਇੱਕ ਚਸੇ ਵਿੱਚ ਲੱਖਾਂ ਨੂੰ ਪੈਦਾ ਕਰ ਦਿੰਦਾ, ਇੱਕ ਚਸੇ ਵਿੱਚ ਹੀ ਲੱਖਾਂ ਨੂੰ ਢਾ ਦਿੰਦਾ, ਨਾਸ਼ ਕਰ ਦਿੰਦਾ।
ਸਭ ਕੋ ਨੱਥੈ ਨੱਥਿਆ ਬਖਸੇ,
ਹਾਂ ਨੱਥਿਆ ਤੇ ਵਿਛਣਾ ਚਾਲ ਬਣਾ।
ਸਭ ਕੋ ਨੱਥੇ ਨੱਥਿਆ,
ਹਾਂ
ਬਖਸੇ ਤੋੜੇ ਨੱਥ,
ਹਾਂ ਮਾਇਆ ਕਰਕੇ ਜਾਣ ਹੁਕਮ ਵਿੱਚ ਸਾਰਿਆਂ ਨੂੰ ਨੱਥਿਆ ਹੋਇਆ, ਸਭ ਨੂੰ ਨੱਥ ਪਾਈ ਆਪਣੇ ਹੁਕਮ ਅਨੁਸਾਰ। ਅਤੇ ਨੱਥ ਟੁੱਟਦੀ ਕਿਹਨਾਂ ਦੀ ਹੈ? ਬਖਸੇ ਜਿਹਨਾਂ ਨੂੰ ਉਹ ਬਖਸ਼ ਲੈਂਦਾ ਹੈ, ਉਹ ਨੱਥ ਤੋਂ ਭਾਈ ਛੁਟਕਾਰਾ ਮਿਲ ਜਾਂਦਾ ਉਹਨਾਂ ਨੂੰ ਜਿਹੜੀ ਮਾਇਆ ਦੀ ਨੱਥ ਪਈ ਹੈ।
ਵਰਨਾ ਚਿਹਨਾ ਬਾਹਰਾ,
ਪਰ ਆਪ ਉਹ ਵਰਨਾ ਤੋਂ ਨਾ ਉਹ ਬ੍ਰਾਹਮਣ ਹੈ, ਨਾ ਉਹ ਖੱਤਰੀ ਹੈ, ਨਾ ਸ਼ੂਦਰ ਹੈ, ਨਾ ਵਾਇਸ ਹੈ, ਐਂ ਚਾਰੇ ਵਰਨਾ ਤੋਂ ਵੰਝ ਹੈ। ਅਤੇ ਚਿਹਨ ਉਹਦਾ ਕੋਈ ਨਹੀਂ ਵੀ ਕੰਠੀ ਪਾਈ ਹੋਈ ਹੈ ਗਲ 'ਚ, ਜਾਂ ਰੁਦਰਾਖ ਦੀ ਮਾਲਾ ਦਾ ਕੋਈ ਚਿੰਨ ਹੈ, ਐਸਾ ਕੋਈ ਨਹੀਂ। ਚਿਹਨ ਚੱਕਰ ਕੋਈ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਆਉਂਦਾ ਨਾ ਕਿਤੇ ਕਿੱਥੇ, ਹਾਂ ਸੁਖਣੀ ਸਾਹਿਬ 'ਚ ਆਉਂਦਾ ਹੈ। ਸੋ ਇਉਂ ਉਹਦਾ ਰੂਪ ਕੋਈ ਨਹੀਂ, ਉਹਦਾ ਰੇਖ ਕੋਈ ਨਹੀਂ, ਅੱਗੇ
ਲੇਖੇ
ਬਾਜ
ਅਲੱਖ,
ਉਹਦਾ ਲੇਖਾ ਵੀ ਫਿਰ ਕੋਈ ਨਹੀਂ। ਸਾਡਾ ਤਾਂ ਲੇਖਾ ਹੈ ਨਾ, ਅਤੇ ਉਹ ਲੇਖ ਹੈ, ਉਹਦਾ ਲੇਖਾ ਕੋਈ ਨਹੀਂ, ਇਸ ਕਰਕੇ ਉਹ ਅਲੱਖ ਹੈ। ਹਾਂਜੀ ਲਿਖਿਆ ਨਹੀਂ ਜਾ ਸਕਦਾ, ਲਿਖੇ ਤੋਂ ਰਹਿਤਾ ਹੈ।
ਕਿਉਂ ਕਥੀ ਹੈ ਕਿਉਂ ਆਖੀ ਹੈ,
ਉਹਨੂੰ ਕਿਵੇਂ ਕਥਨ ਕਰੀਏ ਜੀ, ਕਿਵੇਂ ਉਹਦਾ ਆਖਣਾ ਕਰੀਏ। ਹਾਂਜੀ
ਜਾਪੈ ਸੱਚੋ ਸੱਚ,
ਹਾਂ ਉਹਦਾ ਸੱਚਾ ਜਿਹੜਾ ਹੈ, ਸੱਚੋ ਸੱਚ ਜਿਹੜਾ ਪਰਮੇਸ਼ੁਰ ਹੈ, ਜਪਣੇ ਕਰਕੇ ਹੀ ਭਾਈ ਜਾਣਿਆ ਜਾਂਦਾ ਹੈ। ਜਾਪੇ ਦਾ ਹੱਥ ਜਪਣਾ, ਜਾਪੇ ਦਾ ਹੱਥ ਜਾਣਿਆ ਜਾਂਦਾ ਹੈ।
ਕਰਨਾ ਕਥਨਾ ਕਾਰ ਸਭ,
ਜਾਂ ਸੱਚ ਨਾਮ ਨਿਹਚੇ ਦਾ ਵੀ ਹੁੰਦਾ ਹੈ, ਜਦੋਂ ਤੇ ਨਿਹਚਾ ਨਿਹਚੇ ਨਾਲ ਨਿਹਚੇ ਵਾਲਿਆਂ ਨੇ ਉਹ ਸੱਚੇ ਨੂੰ ਹਰ ਥਾਂ 'ਤੇ ਜਾਪੈ ਜਾਣ ਲਿਆ। ਅੱਗੇ ਕਰਨਾ,
ਕਰਨਾ ਕਥਨਾ ਕਾਰ ਸਭ,
ਹਾਂ ਕਰਨਾ ਕੀ ਹੈ, ਜਿਹੜਾ ਸਾਰਾ ਸੰਸਾਰ ਹੈ, ਸਾਰਾ ਪ੍ਰਪੰਚ ਹੀ ਕਰਨਾ ਹੈ। ਸੋ ਉਹ ਇਹਦੀਆਂ ਸਾਰੀਆਂ ਜਿੱਤੀਆਂ ਕਾਰਾਂ ਨੇ ਨਾ, ਪਰਮੇਸ਼ੁਰ ਦੇ ਵਾਹਿਗੁਰੂ ਦੇ ਕੰਮ ਕਾਰ ਨੇ, ਇਹਨਾਂ ਦਾ ਜਿਹੜਾ ਕਥਨ ਹੈ ਉਹ ਕਹ ਉਹ ਹੋ ਨਹੀਂ ਰਿਹਾ, ਕਿਉਂਕਿ ਆਪ ਕਥ ਉਹ ਵਾਹਿਗੁਰੂ ਅਕਥ ਹੈ। ਹਾਂਜੀ
ਨਾਨਕ ਆਪ ਅਕਥ,
ਕਿਉਂਕਿ ਉਹ ਆਪ ਅਕਥ ਹੈ, ਉਹਦੀਆਂ ਜਿੰਨੀਆਂ ਸੰਸਾਰੀਆਂ ਤੋਂ ਕਰਨੇ ਤੋਂ ਪ੍ਰਪੰਚ ਤੋਂ ਉਹਦਾ ਕਥਨ ਨਹੀਂ ਹੋ ਸਕਦਾ ਸਾਰਾ।
ਅਕਥ ਕੀ ਕਥਾ ਸੁਣੇ,
ਫਿਰ ਮਹਾਰਾਜ ਜੀ ਕੋਈ ਕੁਛ ਤਾਂ ਕਥਾ ਸੁਣਾਓ ਉਹਦੀ। ਹੁਣ ਕਹਿੰਦੇ ਅਕਥ ਦੀ ਲਓ ਜੀ, ਹੁਣ ਕਥਾ ਸੁਣਨਾ ਕਰੋ। ਹਾਂ ਕੁਛ ਸੁਣਾਉਣ ਲੱਗੇ ਨੇ ਮਹਾਰਾਜ ਜੀ, ਕਥਨ ਉਹਦਾ ਕੁਛ ਕਰਨ ਲੱਗੇ ਨੇ। ਕੁਝ ਕੀ ਹੈ?
ਰਿੱਧ ਬੁੱਧ ਸਿੱਧ ਗਿਆਨ,
ਠੀਕ
ਸਦਾ ਸੁਖ ਹੋਏ।
ਹਾਂ ਆਹ ਉਹਦੀ ਕਥਾ ਹੈ, ਜੇ ਉਹਦੀ ਕਥਾ ਕੋਈ ਸੁਣ ਲਵੇ ਨਾ, ਸਰਵਣ ਕਰ ਲਵੇ, ਉਹਨੂੰ ਰਿਧੀ ਪ੍ਰਾਪਤ ਹੋ ਜਾਂਦੀ ਹੈ। ਰਿਧੀ ਕਿਹਨੂੰ ਕਹਿੰਦੇ ਨੇ? ਰਿਧੀ ਕੀ ਹੁੰਦੀ ਹੈ? ਹਾਂਜੀ ਇੱਕ ਘਾਟਾ ਲੈ ਲੈਣਾ ਕਿਸੇ ਕੋਲੋਂ। ਹਾਂਜੀ ਭਾਵ ਅੰਨ ਦੀ ਅਤੋਟਤਾ ਦਾ ਨਾਂ ਹੈ। ਹਾਂ ਅੰਨ ਦੀ ਅਤੋਟਤਾ, ਸਿਰ ਆਟਾ ਲੈ ਕੇ ਮੁੱਕਣੇ ਨਾ ਦੇਣਾ, ਵਰਤਾਈ ਜਾਣਾ। ਹਾਂ ਉਹਨੂੰ ਕਹਿੰਦੇ ਨੇ ਰਿਧੀ। ਸਿਧੀ ਜਿਹੜੀ ਬੁੱਧੀ ਕੀ ਹੈ? ਆਤਮ ਵਿਛਾਣੀ ਬੁੱਧੀ ਹੋ ਜਾਂਦੀ ਹੈ, ਸੁਣ ਕੇ ਕਥਾ ਦਾ ਸਰਵਣ ਕਰਨ ਕਰਕੇ ਸੰਸਾਰਾਕਾਰ ਬੁੱਧੀ ਨਹੀਂ ਰਹਿ ਜਾਂਦੀ। ਸਿੱਧੀ ਕੀ ਹੈ? 18 ਸਿੱਧੀਆਂ ਨੇ, ਉਹ ਵੀ ਤੁਹਾਨੂੰ ਪਤਾ ਹੀ ਆ, ਯਾਦ ਨੇ ਸਾਰਿਆਂ ਨੂੰ, ਲਿਖਾਈਆਂ ਨੇ, ਉਹ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਾਮਿਆ ਇੱਛਤਾ ਅਵਸਥਾ, ਇਹ ਸਾਰੀਆਂ ਜਿਹੜੀਆਂ ਸਿੱਧੀਆਂ ਨੇ, ਅਤੇ ਨਾਲ ਹੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਇਹ ਕਥਾ ਸੁਣਨ ਦਾ ਫਲ, ਹਾਂਜੀ ਸੁਣ ਕੇ ਕਮਾਉਣ ਦਾ, ਫਿਰ ਆ ਚੀਜ਼ਾਂ ਪ੍ਰਾਪਤ, ਸੁਣ ਲਈ ਕਮਾਈ, ਫਿਰ ਸਦਾ ਸੁੱਖ ਹੋਏ, ਸਦਾ ਦਾ ਸੁੱਖ ਮਿਲਦਾ ਫਿਰ ਉਹਨੂੰ, ਸਦੀਬੀ ਸੁੱਖ ਮਿਲਦਾ ਹੈ। ਅੱਗੇ ਜੀ
ਮਹੱਲਾ ਪਹਿਲਾ, ਅਜਰ ਜਰੇ ਤਾਂ ਨੌ ਕੁੱਲ ਬੰਦ।
ਆ ਜਿਹੜੇ ਅਜਰ ਨੇ, ਨਾ ਜਰੇ ਜਾਣ ਵਾਲੇ, ਕਾਮ ਆਦਿਕ ਜਿਹੜੇ ਨੇ ਇਹਨਾਂ ਨੂੰ ਜਰਿਆ ਜਰ ਲਵੇ ਜਾਂ ਜਰਿਆ ਨਾਮ ਇਹਨਾਂ ਨੂੰ ਜਾਰ ਦੇਵੇ ਸਾੜ ਦੇਵੇ ਤਾਂ ਨੌ ਕੁੱਲ ਬੰਧ ਜਿਹੜੀਆਂ ਕੁੱਲ ਨਾਮ ਇੱਥੇ ਗੋਲਕਾਂ ਦਾ ਨੌ ਗੋਲਕਾਂ ਜਿਹੜੀਆਂ ਨੇ ਇਹਨਾਂ ਨੂੰ ਬੰਧਨ ਪੈ ਜਾਵੇਗਾ ਰੋਕਾ ਪੈ ਜਾਵੇਗਾ ਹਾਂਜੀ
ਪੂਜੈ ਪ੍ਰਾਣ ਹੋਵੇ ਥਿਰ ਕੰਧ
ਹਾਂ ਪੂਜਾ ਪ੍ਰਾਣ ਜਿੰਨਾ ਚਿਰ ਸਰੀਰ 'ਚ ਪ੍ਰਾਣ ਨੇ ਨਾ ਉਨ੍ਹਾਂ ਚਿਰ ਵਾਹਿਗੁਰੂ ਦੀ ਪੂਜਾ ਹੀ ਕਰੇ ਇੱਕ ਇੱਕ ਸਵਾਸ ਵਿਰਥਾ ਨਾ ਜਾਣ ਦੇਵੇ ਹਰੇਕ ਸਾਹ ਦੇ ਉੱਤੇ ਵਾਹਿਗੁਰੂ ਦਾ ਨਾਮ ਕਿਤੇ ਹੋਵੇ ਯਤਨ ਕਰੀਏ ਸਾਡਾ ਜ਼ਿੰਦਗੀ ਦੇ ਜਿੰਨੇ ਸਾਹ ਮਿਲੇ ਨੇ ਜਪਣ ਤੋਂ ਬਿਨਾਂ ਅਸੀਂ ਵਿਰਥੇ ਨਹੀਂ ਜਾਣ ਦੇਣੇ ਉਹਦੇ ਸਿਮਰਨ ਵਿੱਚ ਲਾਉਣੇ ਨੇ ਫਿਰ ਜਦੋਂ ਇੱਦਾਂ ਕੋਈ ਬਣਾ ਲਵੇ ਹੋਵੇ ਥਿਰ ਕੰਧ ਕੰਧ ਮੈਨੂੰ ਸਰੀਰ ਫਿਰ ਉਹਦਾ ਸਰੀਰ ਜਿਹੜਾ ਪੰਜ ਸਥਿਰ ਹੋ ਜਾਂਦਾ ਭਾਵ ਮੁੜ ਕੇ ਹੋਰ ਸਰੀਰ ਨਹੀਂ ਧਾਰਦਾ ਹਾਂਜੀ ਜੰਮਣ ਮਰਨ ਮਿੱਟ ਜਾਂਦਾ ਹੈ
ਕਹਾਂ ਤੇ ਆਇਆ ਕਹਾਂ ਇਹ ਜਾਣ
ਜੀ ਇਹ ਆਇਆ ਕਿੱਥੋਂ ਹੈ ਜੀਵ ਫਿਰ ਇਹ ਜਾਂਦਾ ਕਿੱਥੇ ਹੈ ਫਿਰ ਮਹਾਰਾਜ ਕਹਿੰਦੇ ਭਾਈ ਉੱਤਰ ਵਿੱਚ ਹੀ ਹੈ ਜਿੱਥੋਂ ਆਇਆ ਸੀ ਜਿਸ 'ਤੇ ਉਪਜੇ ਤਾਂ ਸਮਾਏ ਸਮਾਏ ਜੀ ਤੋਂ ਉਪਜਿਆ ਸੀ ਉਹਦੇ ਵਿੱਚ ਸਮਾ ਜਾਂਦਾ ਵਾਹਿਗੁਰੂ ਕੋਲੋਂ ਹੀ ਆਇਆ ਸੀ ਉੱਥੇ ਸਮਾ ਜਾਂਦਾ ਹੈ
ਜੀਵਤ ਮਰਤ ਰਹਿ ਪਰਵਾਣ
ਭਾਵੇਂ ਤਾਂ ਉਹਦਾ ਕੌਤਿਕ ਹੀ ਹੈ ਕਹਾਂ 'ਤੇ ਆਇਆ ਕਹਾਂ ਜਾਣ ਜਿਵੇਂ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪ ਨ ਚਲਤ ਆਪ ਹੀ ਕਰੈ ਸੋ ਫਿਰ ਪੜ੍ਹੋ ਜੀਵਤ ਮਰਤ
ਜੀਵਤ ਮਰਤ ਰਹਿ ਪਰਵਾਣ
ਜਿਹੜੇ ਜੀਵਤ ਭਾਅ ਤੋਂ ਮਰ ਗਏ ਹੰਕਾਰ ਵੱਲੋਂ ਮਰ ਗਏ ਨਾ ਰਹਿ ਪ੍ਰਵਾਣ ਉਹ ਰੱਬ ਦੇ ਦਰ 'ਤੇ ਭਾਈ ਮਨਜ਼ੂਰ ਹੁੰਦੇ ਨੇ ਪ੍ਰਵਾਣ ਹੋ ਰਹਿੰਦੇ ਨੇ
ਹੁਕਮੇ ਬੁੱਝੇ ਤੱਤ ਪਛਾਣੇ
ਹਾਂ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ ਉਹ ਤੱਤ ਸਰੂਪ ਪਰਮੇਸ਼ੁਰ ਨੂੰ ਫਿਰ ਪਛਾਣ ਲੈਂਦਾ ਉਹ ਹੁਕਮ ਬੁੱਝਣ ਵਾਲਾ
ਇਹੋ ਪ੍ਰਸਾਦ ਗੁਰੂ 'ਤੇ ਜਾਣੇ
ਇਹ ਹੁਕਮ ਦਾ ਬੁੱਝਣਾ ਗੁਰਾਂ ਦੀ ਕਿਰਪਾ ਦੁਆਰਾ ਹੀ ਜਾਣਿਆ ਜਾਂਦਾ ਹੈ
ਹੁੰਦਾ ਫੜੀ ਅੰਗ ਨਾਨਕ ਜਾਣ
ਜਿਹੜੇ ਆਪਣੇ ਆਪ ਨੂੰ ਹੁੰਦਾ ਮੰਨਦਾ ਆਪਣੀ ਹੋਂਦ ਨੂੰ ਮੰਨਦਾ ਮੈਂ ਕੁਝ ਹੈਗਾ ਵਾਂ ਮੈਂ ਕੁਝ ਕਰ ਸਕਣ ਨੂੰ ਸਮਰੱਥ ਹਾਂ ਐਸਾ ਜਿਹੜਾ ਹੁੰਦਾ ਮੰਨਦਾ ਆਪਣੇ ਆਪ ਨੂੰ ਆਪਣੀ ਹੋਂਦ ਨੂੰ ਮੰਨਦਾ ਫੜੀ ਅੰਗ ਫੜਿਆ ਤਾਂ ਉਹੀ ਜਾਣਾ ਅੱਗੇ ਹੰਕਾਰ ਵਾਲਾ ਹੀ ਹਾਂਜੀ
ਨਾ ਹੋ ਨਾ ਮੈਂ ਜੂਨੀ ਪਾਣ
ਫਿਰ ਸਵਾਲ ਕੀਤਾ ਮਹਾਰਾਜ ਜੀ ਤੁਹਾਨੂੰ ਤਾਂ ਨਹੀਂ ਹੋ ਹੈਗੀ ਤੁਸੀਂ ਤਾਂ ਨਹੀਂ ਫੜੇ ਜਾਓਗੇ ਗੁਰੂ ਸਾਹਿਬ ਉੱਤਰ ਦਿੰਦੇ ਨੇ ਨਾ ਹੋ ਨਾ ਭਾਈ ਸਾਡੇ 'ਚ ਤਾਂ ਕੋਈ ਹੰਗਤਾ ਹੈ ਹੀ ਨਹੀਂ ਨਾ ਮੈਂ ਨਾ ਸਾਡੇ 'ਚ ਕੋਈ ਮਮਤਾ ਹੈ ਜੂਨੀ ਪਾਣ ਅਸੀਂ ਫਿਰ ਜੂਨਾਂ 'ਚ ਥੋੜ੍ਹੋ ਪੈਣਾ ਉੱਤਰ ਦਿੱਤਾ ਮਹਾਰਾਜ ਨੇ ਜਾਂ ਜਿਹੜੇ ਹੋ ਜਿਨ੍ਹਾਂ 'ਚ ਹੈਗੀ ਨਹੀਂ ਮੈਂ ਹੈਗੀ ਨਹੀਂ ਉਹਨਾਂ ਦਾ ਜੂਨਾਂ 'ਚ ਪੈਣਾ ਨਹੀਂ ਹੁੰਦਾ ਫਿਰ ਪੌੜੀ
ਪੜ੍ਹੀਏ ਨਾਮ ਸਲਾਹ
ਸੱਸੇ ਨੂੰ ਵੀ ਕੰਨਾਂ ਲਾ ਦਿਓ
ਹਾਂ
ਹੋਰ ਬੁੱਧੀ ਬਿੰਦੀ ਲਾ ਦਿਓ ਧੱਦੇ
ਤੇ ਬੁੱਧੀ ਹਾਂ ਮਿਥਿਆ
ਹਾਂ ਪੜ੍ਹੀਏ ਮਾਜ ਫਿਰ ਪੜ੍ਹਿਆ ਕੀ ਪੜ੍ਹਨਾ ਚਾਹੀਦਾ ਕੀ ਹੈ ਕਿਹੜੀ ਪੜ੍ਹਾਈ ਪੜ੍ਹੀਏ ਮਾਜ ਕਹਿੰਦੇ ਨਾਮ ਸਲਾਹ ਆਹ ਪੜ੍ਹਾਈ ਪੜ੍ਹੋ ਜਿਹੜੀ ਹੁਣ ਤੁਸੀਂ ਪੜ੍ਹਨ ਲੱਗੇ ਹੋ ਬ੍ਰਹਮ ਵਿੱਦਿਆ ਇਹ ਜਿਹਦੇ 'ਚ ਨਾਮ ਦੀ ਪ੍ਰਾਪਤੀ ਹੋਵੇ ਪਰਮੇਸ਼ਰ ਦੀ ਸਿਫਤ ਸਲਾਹ ਹੋਵੇ ਐਸੀ ਵਿੱਦਿਆ ਪੜ੍ਹੀ ਉਹ ਪੜ੍ਹਿਆ ਹੋਇਆ ਇਹ ਤੋਂ ਬਿਨਾਂ ਹੋਰ ਬੁੱਧੀ ਜਿਹੜੀ ਬੁੱਧੀ ਨੇ ਹੋਰ ਕੁਝ ਪੜ੍ਹਿਆ ਹੈ ਉਹ ਮਿਥਿਆ ਹੀ ਹੈ
ਬਿਨ ਸੱਚੇ ਵਾਪਾਰ ਜਨਮ ਵਿਰਥ
ਹਾਂ ਜਿਹੜਿਆਂ ਨੇ ਸੱਚੇ ਨਾਮ ਦਾ ਵਪਾਰ ਕੀਤਾ ਹੀ ਨਹੀਂ ਉਹਨਾਂ ਦਾ ਜਨਮ ਕੈਸਾ ਫਿਰ ਵਿਰਥਾ ਹੀ ਹੈ
ਅੰਤ ਨਾ ਪਾਰਾਵਾਰ
ਉਸ ਵਾਹਿਗੁਰੂ ਦਾ ਅੰਤ ਪਾਰਾਵਾਰ ਨਹੀਂ ਭਾਈ ਉਰਾਰ ਪੁਰਾਰ ਨਹੀਂ ਲੱਭਦਾ
ਨਾ ਕਿ ਨਹੀਂ ਆਇਆ
ਨਾ ਹੀ ਕਿਸੇ ਪੁਰਸ਼ ਨੇ ਉਹਦਾ ਅੰਤ ਪਾਇਆ
ਸਭ ਜਗ ਗਵੀ ਗਰੀਬ
ਨਹੀਂ ਗਰੀਬ ਨਹੀਂ ਗਰਭ ਹੈ
ਗਰਭ ਸਭ ਜਗ ਗਰਭ ਗੁਬਾਰ
ਸਾਰਾ ਸੰਸਾਰ ਗਰਭਾਂ ਨੇ ਹੰਕਾਰ ਵਿੱਚ ਹੀ ਹੈ ਹੰਕਾਰ ਕਰਕੇ ਹਨੇਰੇ 'ਚ ਤੁਰਿਆ ਫਿਰਦਾ ਹੈ ਗੁਬਾਰ ਮਨੇ ਹਨੇਰਾ ਤਿੰਨ
ਸੱਚ ਨਾ ਪਾਇਆ
ਉਹਨਾਂ ਨੂੰ ਸੱਚ ਕਿੱਥੇ ਚੰਗਾ ਲੱਗਦਾ ਹੈ ਸੱਚਾ ਨਾਮ ਨਹੀਂ ਚੰਗਾ ਲੱਗਦਾ ਸੱਚਾ ਵਾਹਿਗੁਰੂ ਚੰਗਾ ਹੀ ਨਹੀਂ ਲੱਗਦਾ ਪਾਉਂਦਾ ਹੀ ਨਹੀਂ
ਚਲੇ ਨਾ ਵਿਸਾਰ
ਐਸੇ ਜਣੇ ਨਾਮ ਨੂੰ ਵਿਸਾਰ ਕੇ ਚੱਲੇ ਨਾ ਇੱਥੋਂ ਸੰਸਾਰ ਤੋਂ ਗਏ ਫਿਰ ਹਾਲ ਕੀ ਹੋਊਗਾ
ਤਾਵਣ ਤਣਿਆ
ਤੱਤਿਆ
ਤਾਵਣ ਤੱਤਿਆ
ਉਹਨਾਂ ਨੂੰ ਤੱਤੀ ਤੌਣੀ ਪਾ ਕੇ ਤਪਾਇਆ ਜਾਵੇਗਾ ਨਰਕਾਂ ਵਿੱਚ ਤੌਣੀ ਤਾਂ ਜਾਣਦੇ ਹੋ ਨਾ ਅਜੇ ਉਹ ਤੇਲਾਂ ਦਾ ਤੇਲ ਕਿਸੇ ਤੇਲ ਕੱਢਦੇ ਨੇ ਕੋਹਲੂ 'ਚ ਪਾ ਕੇ ਉਹ ਬਰਦਾਬ ਦਾ ਪਾਣੀ ਪਾ ਦਿੰਦੇ ਨੇ ਉਹ ਤੇਲੀ ਵੀ ਤਾਂ ਜੋ ਛੇਤੀ ਕਹਾਣੀ ਵਿੱਚੋਂ ਤੇਲ ਨਿਕਲ ਜਾਏ ਉਹਨੂੰ ਤੌਣੀ ਕਹਿੰਦੇ ਨੇ ਸੋ ਇੱਥੇ ਤਾਵਣ ਦਾ ਅਰਥ ਤੌਣੀ ਐਸੀ ਤੌਣੀ ਜਿਹੜੀ ਹੈ ਤੱਤਾ ਪਾਣੀ ਪਾ ਕੇ ਜਿਵੇਂ ਉਬਾਲਿਆ ਜਾਂਦੇ ਨੇ ਨਾ, ਇਉਂ ਨਰਕ ਵਿੱਚ ਉਹਨਾਂ ਦੇ ਉੱਤੇ ਐਸਾ ਹਾਲ ਹੁੰਦਾ ਹੈ।
ਬਲਦੀ ਅੰਦਰ ਤੇਲ,
ਜਿਵੇਂ ਬਲਦੀ ਅੱਗ ਦੇ ਉੱਤੇ ਤੇਲ ਪਾ ਦਈਏ ਹੋਰ ਬਲ ਪੈਂਦੀ ਹੈ, ਤਾਂ ਜ਼ਿਆਦਾ ਭਾਂਬੜ ਨਿਕਲਦਾ, ਅੱਗ ਬਲਦੀ ਉੱਤੇ ਤੇਲ ਹੋਰ ਪਾ ਦਈਏ, ਉਹ ਫਿਰ ਤੇਲ ਕਿਹੜਾ ਪਾਇਆ?
ਦੁਬਦਾ ਘੱਤਿਆ,
ਜਿਹੜੀ ਦਵਾਇਤ ਹੈ ਇਹ ਉੱਤੇ ਤੇਲ ਪਾਉਣਾ ਕੀਤਾ।
ਆਇਆ ਉੱਠੀ ਖੇਲ ਫਿਰੇ,
ਖੇਲ ਤੇ ਵਿਸਰਾਮ,
ਆਇਆ ਉੱਠੀ ਖੇਲ,
ਜਿਹੜਾ ਜੀ ਜੰਮ ਕੇ ਆਇਆ ਸੀ ਅਤੇ ਇਸ ਖੇਲ ਵਿੱਚੋਂ ਉੱਠ ਕੇ ਚਲਾ ਗਿਆ, ਫਿਰ
ਫਿਰੇ ਉੱਤਿਆ,
ਫਿਰੇ ਉਬੱਤਿਆ,
ਉਬੱਤਿਆ
ਅਵੈੜਾ ਹੋਇਆ ਹੀ ਫਿਰਦਾ ਉਹ, ਗੁਰੂ ਮਹਾਰਾਜ ਦੀ ਗੱਲ ਮੰਨਣ ਤੋਂ ਜਿਹੜਾ ਹੈ ਨਾ ਮੁਨਕਰ ਹੈ, ਅਵੈੜਾ ਹੋ ਕੇ ਫਿਰਦਾ, ਮੈਂ ਕਿਉਂ ਮੰਨਾਂ ਗੁਰੂ ਦੀ ਗੱਲ, ਮੈਂ ਕਿਉਂ ਐਸਾ ਕਰਾਂ, ਐਸਾ ਅਵੈੜਾ ਹੋਇਆ ਫਿਰਦਾ ਉਹ।
ਨਾਨਕ ਸੱਚੇ ਮੇਲ ਸੱਚੇ,
ਹਾਂ ਮੇਲ ਤੇ ਵਿਸਰਾਮ,
ਨਾਨਕ ਸੱਚੇ
ਸੱਚਾ ਜਲਾਵਾਂ ਲਾ ਦੇ
ਸੱਚਾ,
ਹਾਂ
ਮੇਲ ਸੱਚੇ ਮੇਲ, ਨਾਨਕ ਸੱਚੇ ਮੇਲ ਸੱਚੇ ਰੱਤਿਆ,
ਹਾਂ ਜਿਹੜੇ ਸੱਚੇ ਨਾਮ ਵਿੱਚ ਰੱਤੇ ਨੇ, ਨਾਨਕ ਸੱਚਾ ਮੇਲ, ਉਹ ਸੱਚੇ ਫਿਰਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ। ਅਵੈੜਾ ਹੀ ਫਿਰਦਾ, ਅਵੈੜਾ ਬੜਾ ਅਵੈੜਾ ਕਹਿੰਦੇ ਬੜਾ। ਬੋਲੋ ਜੀ।
ਸਲੋਕ ਮਹੱਲਾ ਪਹਿਲਾ, ਪਹਿਲਾ ਮਾਸੋ ਨਿੰਮਿਆ,
ਹਾਹਾ ਪੂਰਾ ਮਾਸੋ,
ਪਹਿਲਾ ਮਾਸੋ ਨਿੰਮਿਆ, ਮਾਸੈ ਅੰਦਰ ਵਾਸ,
ਇਹ ਸ਼ਬਦ ਹੀ ਉਥਾਨਕ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਮਾਤਾ ਪਿਤਾ ਦੀ ਕਲਿਆਣ ਕਰਕੇ ਨਾ ਜਦੋਂ ਨਨਕਾਣਾ ਸਾਹਿਬ ਤੋਂ ਕੁਰਕਸ਼ੇਤਰ ਆਏ ਨੇ, ਉਸ ਵੇਲੇ ਇੱਥੇ ਆਏ ਤਾਂ ਇੱਥੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ, ਕੁਰਕਸ਼ੇਤਰ ਕਈ ਪਾਤਸ਼ਾਹਾਂ ਦੇ ਚਰਨ ਪਏ ਨੇ, ਗੁਰੂ ਨਾਨਕ ਸਾਹਿਬ ਜੀ ਦੇ ਵੀ ਪਏ ਨੇ, ਅਤੇ ਉਹਨਾਂ ਦਾ ਸਥਾਨ ਉੱਥੇ ਬਣਿਆ ਕੁਰਕਸ਼ੇਤਰ 'ਚ, ਅਤੇ ਗੁਰੂ ਅਮਰਦਾਸ ਜੀ ਵੀ ਆਏ ਨੇ, ਉਹਨਾਂ ਦਾ ਸਥਾਨ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਨੇ ਅੱਠਵੇਂ ਪਾਤਸ਼ਾਹ ਜੀ ਦੇ ਵੀ ਚਰਨ ਪਏ ਨੇ ਉੱਥੇ ਕੁਰਕਸ਼ੇਤਰ ਵਿੱਚ, ਨੌਵੇਂ ਪਾਤਸ਼ਾਹ ਦਾ ਵੀ ਸਥਾਨ ਹੈ ਉੱਥੇ ਪਏ ਨੇ ਚਰਨ ਉਹਨਾਂ ਦੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਦੋ ਸਥਾਨ ਨੇ ਉੱਥੇ, ਇੰਨੇ ਪਾਤਸ਼ਾਹ ਜੀ ਦੇ ਚਰਨ ਇੱਥੇ ਕੁਰਕਸ਼ੇਤਰ 'ਚ ਪਏ ਹੋਏ ਨੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਕੁਰਕਸ਼ੇਤਰ ਆਏ ਨੇ, ਸੂਰਜ ਗ੍ਰਹਿਣ ਲੱਗਾ ਹੋਇਆ, ਉੱਥੇ ਸਾਰੇ ਜਿਹੜੇ ਸਿੱਖ ਆਪਣੇ ਖੜ ਸ਼ਾਸਤਰੀ ਲੋਕ ਵੀ ਆਏ ਹੋਏ ਨੇ, ਬੜੇ ਬੜੇ ਹੋਰ ਵਿਦਾਚਾਰੀ ਆਏ ਨੇ, ਸਾਰੇ ਵਰਨਾਂ ਦੇ ਉੱਥੇ ਜਿਹੜੇ ਨੇ ਉਹ ਆਏ ਨੇ, ਪੰਡਿਤ ਲੋਕ ਆਏ ਹੋਏ ਨੇ, ਬੜਾ ਭਾਰੀ ਇਕੱਠ ਹੈ। ਸਤਿ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸਮਝਾਉਣ ਦਾ, ਬਾਹਮਣਾਂ ਨੂੰ ਪਖੰਡ ਦੂਰ ਕਰਨ ਲਈ ਪੰਡਿਤਾਂ ਦੇ, ਅਤੇ ਇੱਕ ਕੌਤਕ ਰਚਿਆ ਉੱਥੇ ਵੀ ਉਂਝ ਤਾਂ ਇਹਨਾਂ ਨੇ ਅਸੀਂ ਨਾ ਇਹਨਾਂ ਨੂੰ ਬੁਲਾਈਏ, ਐਸਾ ਇੱਕ ਕੌਤਕ ਬਣਾਈਏ ਆਪਣੇ ਆਪ ਸਾਡੇ ਕੋਲ ਆਉਣ, ਐਸਾ ਕੌਤਕ ਰਚਿਆ। ਕੌਤਕ ਕੀ ਰਚਿਆ? ਉਸ ਵੇਲੇ ਹਾਂਸੀ ਦੀ ਰਾਣੀ ਆਪਣੇ ਪੁੱਤਰ ਜਗਤ ਰਾਏ ਨੂੰ ਨਾਲ ਲੈ ਕੇ ਆਈ ਆ ਮਹਾਰਾਜ ਸ਼ਰਨ ਵਿੱਚ। ਕਿਉਂ ਆਈ? ਉਹਦੇ ਘਰ ਵਾਲਾ ਜਿਹੜਾ ਰਾਜਾ ਅੰਮ੍ਰਿਤ ਰਾਏ ਸੀ ਨਾ, ਉਹ ਦੁਸ਼ਮਣਾਂ ਨੇ ਜਿਹੜੇ ਸੀ ਦੁਸ਼ਮਣ ਰਾਜਿਆਂ ਨੇ ਉਹਨੂੰ ਮਾਰ ਦਿੱਤਾ, ਰਾਜ ਪਾ ਖੋਲਿਆ ਇਹਨਾਂ ਦਾ, ਰਾਜ ਤੋਂ ਵਿਚਾਰੇ ਖਾਲੀ ਕਰ ਦਿੱਤੇ, ਧਨ ਖੋਲਿਆ ਸਾਰਾ, ਇਉਂ ਦੇਸ਼ ਨਿਕਾਲਾ ਦੇ ਦਿੱਤਾ। ਇਉਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਈ ਹੈ ਜਿਹੜੀ ਹਾਂਸੀ ਦੀ ਰਾਣੀ ਸੀ ਆਪਣੇ ਪੁੱਤਰ ਜਗਤ ਰਾਏ ਨੂੰ ਨਾਲ ਲੈ ਕੇ, ਅਤੇ ਉਸ ਵੇਲੇ ਆਖਣਗੇ ਮਹਾਰਾਜ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ, ਸਾਡਾ ਰਾਜਭਾਗ ਤਾਂ ਵਾਪਸ ਦਵਾ ਦਿਓ, ਅਤੇ ਤਾਂ ਜੋ ਰਾਜਭਾਗ ਦੇ ਮਾਲਕ ਬਣਿਆ ਰਹੇ, ਮੇਰਾ ਪੁੱਤਰ ਜਿਹੜਾ ਪਿਓ ਤਾਂ ਮਾਰ ਦਿੱਤਾ ਇਹਨਾਂ ਦਾ, ਇਹਨੂੰ ਰਾਜ ਦੀ ਬਖਸ਼ਿਸ਼ ਕਰੋ। ਮਹਾਰਾਜ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਬ੍ਰਹਮ ਭੋਜ ਕਰੋ, ਅੱਜ ਸੂਰਜ ਗ੍ਰਹਿਣ ਹੈ। ਕਹਿੰਦੇ ਜੀ ਅਸੀਂ ਤਾਂ ਮਹਾਰਾਜ ਸਾਡਾ ਤਾਂ ਬ੍ਰਹਮ ਭੋਜ ਵਾਸਤੇ ਕੋਈ ਪੈਸਾ ਕੋਲ ਰਹਿ ਹੀ ਨਹੀਂ ਗਿਆ, ਸਾਰਾ ਉਹਨਾਂ ਨੇ ਖੋਹ ਲੈਣਾ ਕੀਤਾ, ਖਾਲੀ ਹਾਂ ਅਸੀਂ ਅਤੇ ਕੰਗਾਲ ਹੋ ਗਏ ਹਾਂ। ਆ ਇੱਕ ਮਹਾਰਾਜ ਅਸੀਂ ਵੀ ਕਿਸੇ ਸਾਧੂ ਨੂੰ ਮਿਲਣ ਵਾਸਤੇ ਜਾਈਦਾ, ਖਾਲੀ ਹੱਥ ਜਾਣਾ ਪਾਪ ਹੈ, ਅਸੀਂ ਜਿਹੜਾ ਸੀ ਰਸਤੇ 'ਚ ਇੱਕ ਮਿਰਗ ਦਾ ਸ਼ਿਕਾਰ ਕਰਕੇ ਲਿਆਂਦਾ, ਬਸ ਇਹੀ ਆਪਣੀ ਭੇਟਾ ਸਮਝ ਲਓ। ਮਹਾਰਾਜ ਕਹਿੰਦੇ ਚੰਗਾ ਬਾਈ ਤੁਹਾਡੀ ਇਹੀ ਮਨਜ਼ੂਰ ਹੈ, ਫਿਰ ਇਹਨੂੰ ਇੱਦਾਂ ਕਰੋ, ਇਹਨੂੰ ਜਿਹੜਾ ਠੀਕ ਤਰ੍ਹਾਂ ਨਾਲ ਕਰਕੇ ਆ ਵੱਡੇ ਸਾਰੇ ਇੱਕ ਮੱਟ ਵਿੱਚ ਲੈ ਕੇ ਮਸਾਲੇ ਵਗੈਰਾ ਪਾ ਕੇ ਇਹਨੂੰ ਰਿੰਨਣਾ ਕਰੋ, ਇਹਦਾ ਹੀ ਬ੍ਰਹਮ ਭੋਜ ਸਿਖਾ ਦਿੰਦੇ ਅੱਜ। ਇਉਂ ਉਹ ਮਾਸ ਜਿਹੜਾ ਸੀ ਮਿਰਗ ਦਾ ਉਹ ਵੱਡੇ ਮੱਟ 'ਚ ਪਾ ਕੇ ਜਿਹੜਾ ਰਿੰਨਣਾ ਸ਼ੁਰੂ ਕੀਤਾ ਮਹਾਰਾਜ ਜੀ ਨੇ, ਇਹ ਜਦੋਂ ਇਹਦੀਆਂ ਭਾਵਾਂ ਬਾਹਰ ਨਿਕਲੀਆਂ, ਧੂੰਆਂ ਬਾਹਰ ਗਿਆ, ਅਤੇ ਬ੍ਰਾਹਮਣ ਤਾਂ ਜਿਹੜੇ ਸੀ ਉਹ ਆਏ ਭੱਜੇ ਪੰਡਿਤ ਇਕੱਠੇ ਹੋ ਕੇ, ਅੱਜ ਸੂਰਜ ਗ੍ਰਹਿਣ ਹੋਵੇ, ਅਤੇ ਅੱਜ ਤੁਸੀਂ ਜਿਹੜਾ ਹੈ ਇੱਥੇ ਪੁੰਨ ਦਾ ਆਉਂਦਾ ਵੇਲਾ ਇਸ਼ਨਾਨ ਕਰਨ ਦਾ ਵੇਲਾ ਤੁਸੀਂ ਇੱਥੇ ਮਾਸ ਦੇਣਾ ਸ਼ੁਰੂ ਕਰ ਦਿੱਤਾ ਲਿਆਓ ਲਿਆਓ ਡਾਂਗਾ ਮਾਰੋ ਇਹਨੂੰ ਮਾਰ ਦੇਣਾ ਕਰੀਏ ਜੀ ਕਿਸੇ ਨੇ ਪੱਥਰ ਚੱਕ ਲਏ ਕਿਸੇ ਡਾਂਗਾ ਲੈ ਕੇ ਸਤਿਗੁਰ ਦੇ ਦੁਆਲੇ ਹੋ ਗਏ ਨੇ ਮਾਰਨ ਵਾਸਤੇ ਸਾਧੂ ਕਹਿੰਦਾ ਚੰਗਾ ਭਾਈ ਧੀਰਜ ਸਹਿਤ ਰਹੇ ਜੇ ਤੁਹਾਡੇ 'ਚ ਮਾਰਨ ਦੀ ਸ਼ਕਤੀ ਹੈ ਫਿਰ ਮਾਰ ਲਓ ਹਾਂ ਅਤੇ ਫਿਰ ਕਹਿੰਦਾ ਕਿ ਚੰਗਾ ਜੇ ਤੁਹਾਡਾ ਬਹੁਤੇ ਪੜ੍ਹੇ ਲਿਖੇ ਹੋ ਤੁਸੀਂ ਜੇ ਚਰਚਾ ਸਾਡੇ ਨਾਲ ਕਹਿੰਦੇ ਤਾਂ ਚਰਚਾ ਕਰ ਲਓ ਇਸ ਸੰਬੰਧ ਵਿੱਚ ਅਤੇ ਉਹ ਫਿਰ ਸਾਰੇ ਮਹਾਰਾਜ ਧੀਰਜ ਵੇਖ ਕੇ ਕਹਿੰਦੇ ਵੀ ਚਲੋ ਚਰਚਾ ਹੀ ਕਰ ਲੈਂਦੇ ਹਾਂ ਉਹ ਚਰਚਾ ਕਰਨ ਵਿੱਚ ਉਸ ਵੇਲੇ ਇੱਕ ਨਾਨੂ ਪੰਡਿਤ ਸੀ ਬਹੁਤ ਵਿਦਵਾਨ ਸੀ ਸਾਰੇ ਪੰਡਿਤ ਉਹਨੇ ਚਰਚਾ ਵਿੱਚ ਹਰਾਏ ਹੋਏ ਸੀ ਅਤੇ ਉਹਨੇ ਭਾਗਵਤ ਪੁਰਾਣ ਵਿੱਚ ਪੜ੍ਹਿਆ ਵੀ ਹੋਇਆ ਸੀ ਨਾਨੂ ਬਾਹਮਣ ਨੇ ਪੰਡਿਤ ਨੇ ਬਈ ਕਲਯੁੱਗ ਦਾ ਸਮਾਂ ਆਊਗਾ ਵੀ ਕਲਯੁੱਗ ਦੇ ਸਮੇਂ ਵਿੱਚ ਭਾਗਵਤ ਪੁਰਾਣ ਵਿੱਚ ਲਿਖਿਆ ਹੋਇਆ ਇਹ ਵੀ ਬੇਦੀ ਕੁੱਲ ਵਿੱਚ ਪੱਛਮ ਦੇ ਪਾਸੇ ਇੱਕ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਣਾ ਉਹਨੇ ਪੜ੍ਹਿਆ ਹੋਇਆ ਸੀ ਅਤੇ ਉਹਨੇ ਕਿਹਾ ਵੀ ਹੁਣ ਮੈਂ ਸਾਰੇ ਪੰਡਿਤਾਂ ਜਿਹੜੇ ਨੇ ਜਿੱਤ ਲਏ ਨੇ ਸ਼ਾਇਦ ਕਿਤੇ ਮੈਂ ਨਾ ਨਾਨਕ ਹੋਵਾਂ ਅਤੇ ਮੇਰਾ ਨਾਂ ਘਰਦਿਆਂ ਨੇ ਵੀ ਭੁੱਲ ਕੇ ਨਾਨੂ ਲਿਖ ਦਿੱਤਾ ਹੈ ਅਤੇ ਮੈਂ ਨਾਨਕ ਹੀ ਹਾਂ ਆਪਣੇ ਆਪ ਨੂੰ ਨਾਨਕ ਕਹਾਉਣ ਲੱਗ ਪਿਆ ਜਿਹੜਾ ਨਾਨੂ ਮੈਨੂੰ ਨਾਨਕ ਆਖੋ ਜੀ ਇਹਦੀ ਵੀ ਇਹ ਨਿਵਿਰਤੀ ਕਰਨੀ ਸੀ ਵੀ ਅਸਲੀ ਨਾਨਕ ਕੌਣ ਹੈ ਇਹਦੇ ਨਾਲ ਚਰਚਾ ਕਰਨ ਵਾਸਤੇ ਇਹਨੂੰ ਮੂਹਰੇ ਕਰ ਦਿੱਤਾ ਲਓ ਜੀ ਆਹ ਚਰਚਾ ਕਰਨਗੇ ਸਤਿਗੁਰੂ ਨਾਨਕ ਸਾਹਿਬ ਜੀ ਨਾਨੂ ਨੂੰ ਕਹਿਣ ਲੱਗੇ ਨਾਨੂ ਪੰਡਿਤ ਜੀ ਦੱਸੋ ਬ੍ਰਾਹਮਣ ਦੇ ਕੀ ਕਰਮ ਹੁੰਦੇ ਨੇ ਛੱਤਰੀ ਦਾ ਕੀ ਧਰਮ ਹੈ ਸਵਾਲ ਕੀਤਾ ਕਹਿਣਾ ਕਿ ਜੀ ਬ੍ਰਾਹਮਣ ਦਾ ਤਾਂ ਕਰਮ ਹੈ ਵਿੱਦਿਆ ਪੜ੍ਹਨੀ ਪੜ੍ਹਾਉਣੀ ਜੱਗ ਕਰਨਾ ਕਰਾਉਣਾ ਦਾਨ ਦੇਣਾ ਦਾਨ ਲੈਣਾ ਫਿਰ ਛੱਤਰੀ ਦਾ ਕੀ ਧਰਮ ਹੈ ਕਹਿੰਦਾ ਜੀ ਮਾਸ ਦੁਆਰਾ ਜੱਗ ਕਰਨੇ ਅਸਮੇ ਜੱਗ ਵਗੈਰਾ ਕਰਨੇ ਅਤੇ ਧਰਮ ਯੁੱਧ ਕਰਨੇ ਛੱਤਰੀ ਦਾ ਧਰਮ ਹੈ ਫਿਰ ਸਾਡੇ ਦੁਆਲੇ ਮਹਾਰਾਜ ਕਹਿੰਦੇ ਕਾਹਨੂੰ ਹੋਏ ਹੋ ਜੇ ਛੱਤਰੀ ਦਾ ਧਰਮ ਤੁਸੀਂ ਕਹਿੰਦੇ ਹੋ ਬਈ ਮਾਸ ਖਾਣਾ ਅਤੇ ਅਸੀਂ ਔਰ ਮਾਸ ਰੰਨਣਾ ਸ਼ੁਰੂ ਕੀਤਾ ਹੈ ਤੁਸੀਂ ਡਾਂਗਾ ਲੈ ਕੇ ਕਿਉਂ ਦੁਆਲੇ ਹੋਏ ਅਤੇ ਤੁਸੀਂ ਆਹ ਉਹਨਾਂ ਤੋਂ ਹੀ ਖਾ ਲਿਆ ਨਾ ਫਿਰ ਮਹਾਰਾਜ ਕਹਿੰਦੇ ਪੰਡਤਾ ਇਹ ਮਾਸ ਦਾ ਜਿਹੜਾ ਖਾ ਤੁਸੀਂ ਇਹ ਆਪਣੇ ਆਪ ਨੂੰ ਵੈਸ਼ਨੂੰ ਮੰਨਦੇ ਹੋ ਨਾ ਤੁਸੀਂ ਵੈਸ਼ਨੂੰ ਨਹੀਂ ਹੈਗੇ ਕਿੱਥੇ ਨਹੀਂ ਮਾਸ ਹੈਗਾ ਦੱਸ ਸਾਨੂੰ ਹੁਣ ਉਹ ਸਾਰੇ ਪਾਸੇ ਮਾਸ ਦੀ ਪ੍ਰਵਿਰਤੀ ਮਹਾਰਾਜ ਦੱਸ ਰਹੇ ਨੇ ਹਰ ਥਾਂ ਦੇ ਉੱਤੇ ਮਾਸ ਹੈ ਉਹ ਹੁਣ ਸਾਰੇ ਸ਼ਬਦ ਵਿੱਚ ਉਚਾਰ ਕੇ ਮਹਾਰਾਜ ਪਾਤਸ਼ਾਹ ਇਹਨਾਂ ਨਾਲ ਚਰਚਾ ਕਰਕੇ ਫਿਰ ਇਹਨਾਂ ਨੂੰ ਜਿਹੜਾ ਹੈ ਮਹਾਰਾਜ ਪਾਤਸ਼ਾਹ ਜੀ ਇਹਨਾਂ ਦੇ ਭਰਮ ਨਿਵਰਤ ਕਰਨਗੇ ਪਖੰਡ ਦੂਰ ਕਰਨਗੇ ਇਹ ਨਾਨੂ ਪੰਡਿਤ ਮਹਾਰਾਜ ਸ਼ਰਨ ਵਿੱਚ ਆਵੇਗਾ ਫਿਰ ਗੁਰੂ ਮਹਾਰਾਜ ਸਾਹਿਬ ਦਾ ਸਿੱਖੇ ਬਣ ਜਾਣਾ ਇਹਨੇ ਜਿਹੜੇ ਆਪਣੇ ਨੂੰ ਨਾਨੂ ਕਹਾਉਂਦਾ ਸੀ ਕਹਿੰਦਾ ਫਿਰ ਆਪ ਹੀ ਆਖੂਗਾ ਲੋਕਾਂ ਨੂੰ ਨਹੀਂ ਜੀ ਨਹੀਂ ਮੈਂ ਨਾਨੂ ਹਾਂ ਮੈਂ ਨਾਨਕ ਨਹੀਂ ਹੈਗਾ ਕੱਕਾ ਹਟਾ ਦਿਉ ਮੇਰੇ ਨਾਲੋਂ ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਇਹ ਸ਼ਬਦ ਮਹਾਰਾਜ ਬਖਸ਼ਾਂ ਕਰ ਰਹੇ ਨੇ ਸਮਝਾ ਰਹੇ ਨੇ ਪੜ੍ਹੋ ਜੀ ਉਹ ਗੁਰੂ ਨਾਨਕ ਸਾਹਿਬ ਨੂੰ ਉਪਦੇਸ਼ ਦੇ ਰਹੇ ਨੇ ਨਾਨੂ ਨੇ ਨਹੀਂ ਕਿਹਾ ਇਹ ਉਪਦੇਸ਼ ਉਹਨੂੰ ਨਾਨੂ ਨੂੰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਉਹ ਦੱਸ ਰਹੇ ਅਨੁਸਾਰ ਆਊਗਾ ਹੁਣ ਦੇਖੋ ਕੀ ਮਾਸ ਹੈ ਕਿੱਥੇ ਕਿੱਥੇ ਮਾਸ ਹੈ ਮਾਸ ਤੋਂ ਬਿਨਾਂ ਕੋਈ ਚੀਜ਼ ਹੈ ਪੜ੍ਹੋ ਜੀ
ਪਹਿਲਾ ਮਾਸੋਂ ਨਿੰਮਿਆ
ਨਾਨੂ ਜੀ ਦੱਸ ਪਹਿਲਾਂ ਮਾਸ ਤੋਂ ਹੀ ਜਿਹੜਾ ਸੀ ਨਿੰਮਿਆ ਮੈਨੇ ਸਥਿਤ ਹੋਇਆ ਮਾਤਾ ਦੇ ਆ ਜਿਹੜੀ ਸੀ ਰਕਤ ਪਿਤਾ ਦਾ ਵੀਰਜ ਇਹਦੇ ਦੁਆਰਾ ਮਾਂ ਦੇ ਅੰਦਰ ਜਿਹੜਾ ਸੀ ਸਥਿਤ ਹੋਇਆ ਹਾਂਜੀ ਨਿੰਮਿਆ ਮੈਨੇ ਸਥਿਤ ਹੋਇਆ ਉਹ ਵੀ ਮਾਸ ਏ ਸੀ ਫਿਰ ਮਾਸਾ
ਮਾਸਾ ਅੰਦਰ ਵਾਸ
ਫਿਰ ਮਾਸਾ ਮਾਂ ਦਾ ਜਿਹੜਾ ਪੇਟ ਸੀ ਗਰਭ ਸੀ ਉਹ ਵੀ ਤਾਂ ਮਾਸ ਦਾ ਹੀ ਸੀ ਉੱਥੇ ਦਾ ਵਾਸਾ ਹੋਇਆ ਕਿ ਮਾਸ ਨਹੀਂ ਹੈਗਾ ਕਿੱਥੋਂ ਮਾਸ ਤੋਂ ਬਚੇਗਾ ਜੀਓ ਪਾਏ
ਮਾਸ ਮੋਹ ਮਿਲਿਆ
ਜਦੋਂ ਜੀ ਪੈਦਾ ਹੋਇਆ ਅੰਦਰ ਅਤੇ ਉਹਦਾ ਪੁਤਲਾ ਬਣਨ ਲੱਗਾ ਉਹਦੇ ਮੂੰਹ ਦੇ ਉੱਤੋਂ ਦੀ ਜਿਹੜੀ ਆ ਜੇਰ ਨਹੀਂ ਹੁੰਦੀ ਬੱਚਾ ਜੇਰ ਵਿੱਚ ਪਲਦਾ ਅੰਦਰ ਸੋ ਉਹ ਜੇਰ ਜਿਹੜੀ ਸੀ ਮੂੰਹ ਦੇ ਉੱਤੋਂ ਦੀ ਪਈ ਮਾਂ ਦੇ ਗਰਭ ਵਿੱਚ ਉਹ ਵੀ ਤਾਂ ਮਾਸ ਦੀ ਉਹ ਸੀ ਹਾਂਜੀ
ਹੱਡ ਚੰਮ ਤਨ ਮਾਸ
ਜਿਹੜੇ ਹੱਡ ਨੇ ਇਹ ਪਿਤਾ ਦੀ ਅੰਸ਼ ਵਿੱਚੋਂ ਹੁੰਦੇ ਨੇ ਪੈਦਾ ਜਿਹੜਾ ਚੰਮ ਹੈ ਮਾਂ ਦੀ ਅੰਸ਼ ਵਿੱਚੋਂ ਪੈਦਾ ਹੁੰਦਾ ਸੋ ਇਹ ਜਿਹੜਾ ਸੀ ਇਹ ਤਨ ਜਿਹੜਾ ਸਰੀਰ ਬਣਿਆ ਨਾ ਇਹ ਵੀ ਤਾਂ ਮਾਸ ਦਾ ਹੀ ਬਣਿਆ ਇਹਨਾਂ ਦੇ ਹੱਡਾਂ ਦੇ ਉੱਤੇ ਵੀ ਮਾਸ ਇਹ ਆਇਆ ਹੋਰ
ਮਾਸੋਂ ਬਾਹਰ ਕੱਢਿਆ
ਮਾਂ ਦੇ ਗਰਭ ਜਿਹੜਾ ਮਾਸ ਸੀ ਉਹਦੇ ਵਿੱਚ ਜਦੋਂ ਬਾਹਰ ਕੱਢਿਆ ਜਨਮ ਦਿੱਤਾ
ਮੰਮਾ ਮਾਸ ਗ੍ਰਾਸ
ਮਾਂ ਦਾ ਜਿਹੜਾ ਮੰਮਾ ਆਸਣ ਸੀ ਇਹ ਵੀ ਮਾਸ ਦੇ ਹੀ ਗ੍ਰਾਹੀ ਤੈਨੂੰ ਪ੍ਰਾਪਤ ਹੋਈ
ਮੋਹ ਮਾਸੇ
ਮਾਸਾ ਦਿਲਾਵਾ
ਮੋਹ ਮਾਸਾ
ਕਾ ਤੇ ਵਿਛਣ
ਮੋਹ ਮਾਸੈ ਕਾ ਜੀਵ ਮਾਸੈ ਕੀ
ਮੂੰਹ ਵੀ ਤਾਂ ਮਾਸ ਦਾ ਹੀ ਹੈ ਜਿਹੜੀ ਜੀਵ ਨਾਲ ਕਹਿਣਾ ਮਾਸ ਮਾਸ ਕਰਦਾ ਹੈ ਜਿਹੜੀ ਬੋਲਦੀ ਹੈ ਇਹ ਵੀ ਤਾਂ ਮਾਸ ਦੀ ਹੈ
ਮਾਸੈ ਅੰਦਰ ਸਾਸ
ਹਾਂ ਜਿਹੜੇ ਸਰੀਰ ਦੇ ਸਾਹ ਪਾਏ ਨੇ ਅੰਦਰ ਇਹ ਸਰੀਰ ਵੀ ਤਾਂ ਮਾਸ ਦਾ ਹੀ ਹੈ
ਵੱਡਾ ਹੋਇਆ ਵਿਆਹਿਆ
ਜਦੋਂ ਵੱਡਾ ਹੋਇਆ ਵਿਆਹ ਕੀਤਾ
ਘਰ ਲੈ ਆਇਆ ਮਾਸ
ਉਦੋਂ ਲੱਕੜ ਦੀ ਤਾਂ ਨਹੀਂ ਘਰ ਵਾਲੀ ਬਣਾ ਕੇ ਲਿਆਂਦੀ ਉਹ ਵੀ ਤਾਂ ਮਾਸ ਦੀ ਉਸੀ ਹਾਂਜੀ
ਮਾਸੋ ਹੀ ਮਾਸ ਉਪਜੈ
ਹਾਂ ਮਾਸ ਤੋਂ ਹੀ ਪਿਤਾ ਦੀ ਵੀਰਜ ਮਾਤਾ ਦੇ ਜਿਹੜੀ ਰਕਤ ਤੋਂ ਹੀ ਮਾਸ ਪੈਦਾ ਹੁੰਦਾ ਸਰੀਰ
ਮਾਸੋਂ
ਜਾਂ ਮਾਸੋਂ ਹੀ ਮਾਸ ਉਪਜੈ ਜਿਹੜੀ ਵਿਆਹ ਕੇ ਲਿਆਂਦੀ ਇਸ ਮਾਸ ਤੋਂ ਹੀ ਅੱਗੇ ਹੋਰ ਪੁੱਤਰ ਧੀਆਂ ਪੈਦਾ ਹੋਏ ਉਹ ਵੀ ਤਾਂ ਮਾਸ ਦੇ ਹੀ ਹੋਏ ਮਾਸੋਂ
ਮਾਸੋਂ ਸਭੋ ਸਾਕ
ਮਾਸ ਤੋਂ ਹੀ ਸਾਰੇ ਅੱਗੇ ਰਿਸ਼ਤੇਦਾਰ ਸਾਕ ਸੰਬੰਧੀ ਮਾਸ ਦੇ ਹੀ ਸਾਰੇ
ਸਤਿਗੁਰ ਮਿਲਿਆ ਹੁਕਮ ਬੂਝੀਐ
ਨਾਨੂ ਪੰਡਿਤ ਜੀ ਕਿਤੇ ਸਤਿਗੁਰੂ ਨਾਲ ਹੋ ਜਾਵੇ ਮਲਾਪ ਹੁਕਮ ਨੂੰ ਕਿਤੇ ਹੁਕਮ ਨੂੰ ਮਹਾਰਾਜ ਨੂੰ ਕਿਤੇ ਬੁੱਝ ਲਵਾਂ ਤਾਂ ਕੋ
ਆਵੈ ਰਾਸ
ਇਹ ਫਿਰ ਜਿਹੜੀ ਕਰਤੂਤ ਕਸੂਤੀ ਆ ਤੁਹਾਡੀ ਇਹ ਜਿਹੜਾ ਝਗੜਾ ਬਣਿਆ ਇਹ ਰਾਸ ਆ ਜਾਵੇਗਾ
ਆਪ ਛੁੱਟੇ ਨਹੀਂ ਛੁੱਟੀ ਹੈ
ਪੰਡਿਤ ਜੇਤੂ ਕਿ ਮੈਂ ਆਪਣੇ ਆਪ ਵਿਦਵਾਨ ਹਾਂ ਜੀ ਮੈਂ ਛੁੱਟ ਜਾਊਂਗਾ ਬੰਧਣਾਂ ਤੋਂ ਮਾਇਆ ਦੇ ਤੋਂ ਜੰਜਾਲਾਂ ਤੋਂ ਜਮਾਂ ਤੋਂ ਨਹਿ ਛੁੱਟੀ ਹੈ ਨਹੀਂ ਛੁਟਕਾਰਾ ਹੋਣਾ
ਨਾਨਕ ਵਚਨ ਵਿਨਾਸ਼
ਮਾਰਗ ਇਹ ਜਿਹੜੇ ਤੁਸੀਂ ਬਚਨ ਬੋਲਣਾ ਕੀਤੇ ਨੇ ਮੈਂ ਆਪਣੇ ਆਪ ਛੁੱਟ ਜੂੰਗਾ ਨਾ ਇਹ ਤੇਰੇ ਬਚਨ ਬੋਲਣੇ ਵਿਅਰਥ ਨੇ ਨਾਸ ਨੇ ਇਹ ਹਾਂਜੀ ਹੋਰ ਫਿਰ ਕੀ ਕਹਿੰਦੇ ਮਹਾਰਾਜ ਅੱਗੇ
ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ
ਇਹ ਮੂਰਖ ਨੇ ਜਿਹੜੇ ਮਾਸ ਹੈ ਮਾਸ ਹੈ ਮਾਸ ਰਿੰਨ ਰਹੇ ਹੋ ਜੀ ਮਾਸ ਰਿੰਨੇ ਹੋ ਇਹ ਤੁਸੀਂ ਝਗੜਾ ਪਾਇਆ ਸਾਡੇ ਨਾਲ ਮੂਰਖ ਹੋ ਤੁਸੀਂ
ਗਿਆਨ ਧਿਆਨ ਨਹੀਂ ਜਾਣਾ
ਹਾਂ ਨਿਰਗੁਣ ਵਾਹਿਗੁਰੂ ਦਾ ਗਿਆਨ ਨਹੀਂ ਜਾਣਨਾ ਕੀਤਾ ਜਿਹੜਾ ਸਰਗੁਣ ਵਾਹਿਗੁਰੂ ਦਾ ਧਿਆਨ ਲਾਉਣਾ ਨਹੀਂ ਕੀਤਾ ਤੁਸੀਂ
ਕੌਣ ਮਾਸ ਕੌਣ ਸਾਗ ਕਹਾਵੈ
ਪੰਡਿਤ ਨਾਨੂ ਜੀ ਦੱਸ ਕੌਣ ਮਾਸ ਮਾਸ ਕਿਹੜਾ ਹੈ ਅਤੇ ਸਾਗ ਕੀ ਹੈ ਕਿਸਮ ਹੈ
ਕਿਸਮ ਹੈ ਪਾਪ ਸਮਾਣੇ
ਇਹਨਾਂ ਦੋਹਾਂ ਵਿੱਚ ਕਿਹੜੇ 'ਚ ਪਾਪ ਸਮਾਇਆ ਹੋਇਆ ਭਾਵ ਮਾਸ ਜਿਹੜਾ ਹੈਗਾ ਜਿਹੜਾ ਗਿਰਤ ਕਰਨੀ ਹੈ ਮਾੜੇ ਕੰਮ ਕਰਨੇ ਨੇ ਪਰਾਇਆ ਧਨ ਚਰਾਉਣਾ ਅਤੇ ਪਰਾਇਆ ਇਸਤਰੀ ਪਰਾਇਆ ਪੁਰਖ ਦਾ ਸੰਗ ਕਰਨਾ ਅਸਲ ਮਾਸ ਖਾਣਾ ਤਾਂ ਇਹ ਹੈ ਅਤੇ ਇਹ ਮਾਸ ਹੈ ਫਿਰ ਸਾਗ ਕੀ ਹੋਇਆ ਜਿਹੜੀ ਦਸਾਂ ਨੂੰ ਹਾਂ ਕਿਰਤ ਕਰਨੀ ਅਤੇ ਇਹ ਜਿਹੜਾ ਕੈਦਾਂ ਦੀ ਕਿਰਤ ਕਮਾਈ ਹੈ ਚੰਗੇ ਕਰਮ ਨੇ ਇਹੀ ਸਾਗ ਦਾ ਖਾਣਾ ਹੈ ਹਾਂਜੀ
ਗੈਂਡਾ ਮਾਰ
ਦੱਸ ਇਹਨਾਂ ਦੋਹਾਂ ਵਿੱਚ ਕਿਹੜੇ 'ਚ ਪਾਪ ਸਮਾਇਆ ਹੋਇਆ ਉਸ ਸੂਰ ਉਸ ਗਾਏ ਆਉਂਦਾ ਨਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜਿਹੜਾ ਪਰਾਇਆ ਹੱਕ ਹੈ ਉਹ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ ਹਿੰਦੂ ਵਾਸਤੇ ਗਾਂ ਖਾਣ ਦੇ ਬਰਾਬਰ ਆਹ ਮਾਸ ਖਾਣਾ ਹੈ ਇਹ ਤਾਂ ਤੁਸੀਂ ਬੱਚੇ ਕੋਈ ਨਹੀਂ ਕਹਿੰਦੇ ਅਸੀਂ ਵੈਸ਼ਨੂ ਹਾਂ ਤੁਸੀਂ ਕਿਵੇਂ ਵੈਸ਼ਨੂ ਰਹਿ ਗਏ ਹਾਂਜੀ
ਗੈਂਡਾ ਮਾਰ ਹੋਮ ਜੱਗ ਕੀਏ
ਕਹਿੰਦੇ ਜੀ ਤੁਸੀਂ ਆਪਣੇ ਵੱਲੋਂ ਇਹ ਕਹੀ ਜਾਂਦੇ ਹੋ ਨਾਨੂ ਕਹਿੰਦਾ ਕੋਈ ਲਿਖਤ ਪੜ੍ਹਤ ਵਾਲੀ ਗੱਲ ਤਾਂ ਕਹਿ ਨਹੀਂ ਰਹੇ ਕਿਸੇ ਵੇਦ ਦਾ ਕੋਈ ਪ੍ਰਮਾਣ ਦਿਓ ਮਾਰ ਕਹਿੰਦਾ ਹੁਣ ਵੇਦ ਦਾ ਸੁਣ ਲੈ ਫਿਰ ਮਾਰ ਕਹਿੰਦਾ ਤੁਹਾਡੇ ਯਜੁਰਵੇਦ ਵਿੱਚ ਲਿਖਿਆ ਨਹੀਂ ਹੋਇਆ ਗੈਂਡਾ ਮਾਰ ਹੋਮ ਜੱਗ ਕੀਏ ਉਹ ਵੇਦ ਵਿੱਚ ਲਿਖਿਆ ਬਈ ਜਿਹੜਾ ਜਦੋਂ ਜੱਗ ਕਰਨਾ ਹੈ ਤਾਂ ਉਹਦੇ ਵਿੱਚ ਗੈਂਡੇ ਨੂੰ ਮਾਰ ਕੇ ਉਹਦੇ ਦਾ ਉਹਦਾ ਉਹਦੀ ਚਰਬੀ ਦਾ ਹਮਲ ਕਰਦੇ ਹੋ ਯਜੁਰਵੇਦ ਵੇਦ ਵਿੱਚ ਤੁਹਾਡੇ 'ਚ ਲਿਖਿਆ ਹੈ ਹੁਣ ਵੇਦਾਂ ਮੁਤਾਬਕ ਸਮਝ ਲੈ ਹੁਣ ਉੱਥੇ ਵੀ ਮਾਸ ਦੀ ਗੱਲ ਕੀਤੀ ਹੈ ਦੇਵਤਿਆਂ ਕੀ ਬਾਣੇ ਇਹ ਦੇਵਤਿਆਂ ਦੀ ਬਾਣੀ ਜਿਹੜਾ ਯਜੁਰਵੇਦ ਆ ਉਹਦੇ 'ਚ ਲਿਖਿਆ ਹੋਇਆ ਬਾਣੇ ਮੈਨੇ ਜਾਂ ਬਾਣੇ ਨਾਮ ਆਦਿਤ ਦਾ ਬਾਣ ਦਾ ਇਹ ਦੇਵਤਿਆਂ ਦੀ ਮੁੱਢ ਦੀ ਉਹ ਆਦਤ ਹੈ ਜਦੋਂ ਵੀ ਜੱਗ ਕਰਨਾ ਹੈ ਜਾਂ ਅਸ਼ਮੇਧ ਜੱਗ ਕਰਨਗੇ ਅਸ਼ਮੇਧ ਜੱਗ ਨਾਲ ਵੀ ਉਹਦੇ 'ਚ ਘੋੜੇ ਨੂੰ ਮਾਰ ਕੇ ਉਹਦੀ ਚਰਬੀ ਪਾਈ ਜਾਂਦੀ ਹੈ ਉਹਨੂੰ ਅਸ਼ਮੇਧ ਜੱਗ ਕਹਿੰਦੇ ਨੇ ਗਊ ਮੇਧ ਗਊ ਨੂੰ ਮਾਰ ਕੇ ਉਹਦੀ ਚਰਬੀ ਵਿਛਾਵਣ 'ਚ ਪਾਉਂਦੇ ਗੈਂਡਾ ਮੇਧ ਗੈਂਡੇ ਨੂੰ ਮਾਰ ਕੇ ਉਹਦਾ ਹਮਨ ਕਰਦੇ ਇਹ ਵੇਦਾਂ 'ਚ ਲਿਖਿਆ ਨਹੀਂ ਹੋਇਆ ਤੁਹਾਡੇ ਹੁਣ ਲਿਖੇ ਹੋਏ ਮੁਤਾਬਕ ਸਮਝ ਲੈ ਹਾਂਜੀ
ਮਾਸ ਛੋੜ ਬੈਸ ਨੱਕ ਪਕੜ ਹੈ
ਮਾਸ ਛੋੜ ਬੈਸ ਨੱਕ ਪਕੜ ਹੈ ਮਾਸ ਨੂੰ ਛੱਡ ਕੇ ਤੁਸੀਂ ਨੱਕ ਫੜ ਕੇ ਬੈਠੇ ਹੋਏ ਹੋ ਵੀ ਬਦਬੋ ਆਉਂਦੀ ਆ ਆ ਮਾਸ ਰਿੰਨਾ ਜਾ ਰਿਹਾ ਆ ਨੱਕ ਜਿਹੜਾ ਫੜਿਆ ਇਹ ਨਹੀਂ ਮਾਸ ਦਾ ਹੈਗਾ ਜਿਹੜਾ ਫੜ ਕੇ ਬੈਠੇ ਹੋ ਇਹ ਵੀ ਤਾਂ ਮਾਸ ਦਾ ਹੀ ਹੈ
ਰਾਤੀ ਮਾਨਸ ਖਾਣੇ
ਅਤੇ ਤੁਸੀਂ ਮਾਸ ਤੋਂ ਰਹਿਤ ਕਿਵੇਂ ਰਾਤ ਨੂੰ ਤੁਸੀਂ ਸਾਬਤਾ ਹੀ ਮਨੁੱਖ ਖਾ ਜਾਂਦੇ ਹੋ ਫੜ ਕੇ ਜਾਂ ਜਦੋਂ ਵਿਵਚਾਰ ਵੇਲੇ ਕਿਤੇ ਜਾਂਦੇ ਹੋ ਵਿਵਚਾਰੀ ਹੋ ਤੁਸੀਂ, ਇਸਤਰੀ ਦਾ ਉਹ ਮਾਸ ਖਾਣਾ ਜਿਹੜਾ ਹੈ ਐਸਾ ਵੀ ਉਹ ਮਾਸ ਖਾਣਾ ਕਰਦੇ ਹੋ ਰਾਤ ਦੇ ਸਮੇਂ ਵਿਵਚਾਰੀ ਹੋ ਕੇ,
ਫੜ ਕਰ ਲੋਕਾਂ ਨੂੰ ਦਿਖਲਾਵਾ ਹੈ,
ਨੱਕ ਫੜ ਕੇ ਲੋਕਾਂ ਨੂੰ ਦਿਖਾਉਂਦੇ ਹੋ ਜੀ ਅਸੀਂ ਤਾਂ ਵੈਸ ਨੂੰ, ਹਾਂਜੀ
ਗਿਆਨ ਧਿਆਨ ਨਹੀਂ ਸੁੱਝਿਆ,
ਤੁਹਾਨੂੰ ਨਿਰਗੁਣ ਦਾ ਗਿਆਨ ਕੋਈ ਨਹੀਂ, ਸਰਗੁਣ ਦੇ ਵਿੱਚ ਧਿਆਨ ਲਾਉਣਾ ਤੁਹਾਨੂੰ ਕੋਈ ਨਹੀਂ ਸੁੱਝਦਾ।
ਨਾਨਕ ਅੰਧੇ ਸਿਓ ਕਿਆ ਕਹੀਐ,
ਮਰ ਗਏ ਤੁਹਾਨੂੰ ਅੰਨਿਆਂ ਨੂੰ ਅਸੀਂ ਕੀ ਆਖੀਏ, ਕਹਿ
ਕਹਿ ਨਾ ਕਹਿਆ ਬੂਝੈ,
ਜੇ ਕਹੀਏ ਤੁਸੀਂ ਕਿਹੜਾ ਕਹਿਆ ਉਹਨੂੰ ਸਮਝ ਲੈਣਾ ਬੁੱਝ ਲੈਣਾ, ਜੋ ਵੀ ਕਹਿਆ ਉਹਨੂੰ ਠੀਕ ਮੰਨ ਲੈਣਾ, ਫਿਰ ਕਹਿੰਦਾ ਜੀ ਸਾਨੂੰ ਅੰਨਾ ਕਿਉਂ ਕਿਹਾ ਤੁਸੀਂ, ਹੁਣ ਮਾਲਕ ਅੰਨਾ ਤਾਂ ਕਿਹਾ, ਅਗਲੀ ਲਾਈਨ 'ਚ ਕਹਿੰਦੇ ਨੇ
ਅੰਧਾ ਸੋਏ ਜੇ ਅੰਧ ਕਮਾਵੈ,
ਨਾਨੂ ਜੀ ਅੰਧਾ ਉਹ ਹੁੰਦਾ ਜਿਹੜੇ ਅੰਨੇ ਕੰਮ ਕਰਦਾ ਹੈ, ਹਾਂਜੀ
ਅਤੇ ਸਿਰਦਾ ਸੇ ਲੋਚਨ ਨਾਹੀਂ,
ਜਿਹਦੇ ਹਿਰਦੇ ਵਿੱਚ ਸੇ ਮੈਨੇ ਉਹ ਇੱਦਾਂ ਵਸਾਮ ਕਰ ਲਓ, ਤਿਸ ਹਿਰਦੈ
ਤਿਸ ਹਿਰਦੈ
ਸੇ ਲੋਚਨ ਨਾਹੀਂ,
ਸੇ ਲੋਚਨ ਨਾਹੀਂ,
ਜਿਹਨਾਂ ਹਿਰਦੇ ਵਿੱਚ ਸੇਮਨ ਸ੍ਰੇਸ਼ਟ ਉਹਨਾਂ ਦੇ ਲੋਚਨ ਨੇਤਰ ਨਹੀਂ ਹੈਗੇ, ਉਹ ਕਿਹੜੇ ਨੇ, ਵੈਰਾਗ ਅਤੇ ਵਿਵੇਕ ਰੂਪੀ ਉਹ ਨੇਤਰ ਨਹੀਂ ਹੈਗੇ ਤੁਹਾਡੇ, ਤਾਂ ਤੁਹਾਨੂੰ ਉਹਨਾਂ ਕਿਹਾ, ਉਹਦਾ ਪੱਥਰ ਪੱਥਰ ਜਾਂ ਵੱਡੇ ਵੱਡੇ ਡੇਲੇ ਵਾਲਿਆਂ ਤਾਂ ਨਹੀਂ ਨਾ ਉਹਨਾਂ ਕਿਹਾ, ਜਿਹਨਾਂ ਦੇ ਵੱਡੇ ਵੱਡੇ ਅੱਖਾਂ ਨੇ, ਭਾਵ ਜੇ ਉਹਨਾਂ ਕੋਲ ਗਿਆਨ ਨਹੀਂ ਹੈਗਾ ਉਹ ਅੰਨੇ ਹੀ ਨੇ, ਉਹ ਸੁਜਾਖੇ ਨਹੀਂ ਹੈਗੇ, ਜਿਹਨਾਂ ਕੋਲ ਗਿਆਨ ਵੈਰਾਗ ਰੂਪੀ ਨੇਤਰ ਹੈ ਨਹੀਂ ਅੰਨੇ ਉਹ ਨੇ। ਹਾਂ
ਮਾਤ ਪਿਤਾ ਕੀ ਰਕਤ ਨਪੰਨੇ,
ਸੋ ਇਸ ਕਰਕੇ ਨਾਨੂ ਜੀ ਹੋਰ ਸੁਣ ਲੈ, ਮਾਤਾ ਦੀ ਰਕਤ ਪਿਤਾ ਦੇ ਵੀਰ ਤੋਂ ਨਿਪੰਨੇ ਜਿਹੜਾ ਸੀ ਪੈਦਾ ਹੁੰਦਾ ਜੀ। ਹਾਂ
ਮੱਛੀ ਮਾਸ ਨਾ ਖਾਹੀ,
ਇੱਕ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਨਮ ਸਾਖੀ ਲਿਖੀ ਹੈ, ਉਹ ਜਨਮ ਸਾਖੀ ਵਿੱਚ ਉਹਨੇ ਲਿਖਿਆ ਵੀ ਉੱਥੇ ਮਹਾਰਾਜ ਜੀ ਨੇ ਮਿਰਗ ਦਾ ਮਾਸ ਨਹੀਂ ਸੀ ਰਿਹਾ ਭਾਵੇਂ ਮੱਛੀ ਦਾ ਹੀ ਮਾਸ ਸੀ, ਉਸ ਗੱਲ ਦੇ ਮੁਤਾਬਕ ਕਹਿੰਦੇ ਨੇ ਮੱਛੀ ਮਾਸ ਨਾ ਖਾਹੀ, ਬਈ ਮੱਛੀ ਦਾ ਮਾਸ ਜਿਹੜਾ ਤੁਸੀਂ ਕਹਿੰਦੇ ਵੀ ਖਾਣਾ ਹੀ ਨਹੀਂ ਚਾਹੀਦਾ,
ਗਾਹੀ ਕਰ ਦਿੰਦੇ
ਵੀ ਇਹ ਜਿਹਨੇ ਮੱਛੀ ਦਾ ਮਾਸ ਖਾ ਲਿਆ ਸਭ ਕੁਝ ਖਾ ਲਿਆ, ਕਿਉਂ ਸਭ ਕੁਛ ਅੱਗ ਜਾਂਦੀ ਆ ਉਹ ਇਸਤਰੀ ਪੁਰਖ ਹੈ,
ਇਸਤਰੀ ਪੁਰਖ ਹੈ ਜਾਂ ਨਿਸ ਮੇਲਾ ਉੱਥੇ
ਉੱਥੇ
ਮੰਦ ਕੁਮਾਹੀ,
ਸੋਇਓ ਪੰਡ ਦੱਸ ਇਸਤਰੀ ਪੁਰਸ਼ ਦਾ ਜਾਂ ਨਿਸ ਮੇਲਾ, ਨਿਸ ਮੇਲੇ ਰਾਤ ਨੂੰ, ਰਾਤ ਨੂੰ ਜਦੋਂ ਮਿਲਾਪ ਹੋਇਆ ਉੱਥੇ ਵੀ ਤਾਂ ਮੰਦ ਕੰਮ ਤੁਸਾਂ ਨੇ ਕਮਾਉਣਾ ਕੀਤਾ, ਉਹ ਵੀ ਤਾਂ ਮਾਸੇ ਸੀ, ਹਾਂਜੀ
ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਭਾਂਡੇ,
ਮਾਸੋ ਨਿੰਮੇ, ਸੋ ਪਿਤਾ ਦਾ ਵੀਰ ਮਾਂ ਦੀ ਰਕਤ ਤੋਂ ਮਾਂ ਦੇ ਘਰ ਵਿੱਚ ਜਿਹੜਾ ਸੀ ਨਿੰਮੇ ਸਤਿ ਜਦੋਂ ਹੋਇਆ ਅਤੇ ਮਾਸੋ ਜੰਮੇ ਮਾਸ ਤੋਂ ਹੀ ਜੰਮਿਆ, ਹਮ
ਗਿਆਨ ਧਿਆਨ
ਹਮ ਮਾਸਾ ਕੇ ਭਾਂਡੇ, ਇੱਥੇ ਹਮ ਦਾ ਅਰਥ ਮੇਰਾ ਨਹੀਂ ਸਾਡਾ ਨਹੀਂ, ਇੱਥੇ ਹਮ ਫਾਰਸੀ ਦਾ ਸ਼ਬਦ ਹੈ, ਫਾਰਸੀ ਬੋਲੀ ਦਾ, ਫਾਰਸੀ ਬੋਲੀ 'ਚ ਹਮ ਕਹਿੰਦੇ ਨੇ ਤਮਾਮ ਨੂੰ ਸਭ ਕੁਛ ਨੂੰ, ਹਮ ਮਾਸਾ ਕੇ ਭਾਂਡੇ, ਤਮਾਮ ਜਿੰਨੇ ਵੀ ਸਰੀਰ ਨੇ ਇਹ ਮਾਸ ਦੇ ਹੀ ਭਾਂਡੇ ਨੇ ਨਾ, ਮਾਸ ਦੇ ਹੀ ਪਾਤਰ ਨੇ ਸਾਰੇ, ਹਾਂਜੀ ਗਿਆਨ ਧਿਆਨ,
ਗਿਆਨ ਧਿਆਨ ਕੁਛ
ਕਸ਼ ਬਣਨਾ
ਸੂਝੇ ਨਾਹੀਂ,
ਝੱਜਣ ਵੀ ਦਲਾਮਾ ਲਾ ਦੋ ਸੂਝਾ
ਸੂਝੇ ਨਾਹੀਂ, ਚਤਰ
ਕਹਾਵੇ
ਚਤਰ ਕਹਾਵੇ ਪਾਂਡੇ,
ਸੋ ਇਹ ਪਾਂਡੇ ਪੰਡਿਤ ਜੀ ਆਪਣੇ ਆਪ ਨੂੰ ਬੜਾ ਚਤਰ ਕਹਾਉਂਦੇ ਹੋ ਨਾਨੂ ਜੀ, ਤੁਹਾਨੂੰ ਨਿਰਗੁਣ ਦਾ ਗਿਆਨ ਕੋਈ ਨਹੀਂ, ਧਿਆਨ ਸਰਗੁਣ ਦਾ ਧਿਆਨ ਕੋਈ ਲਾਉਣਾ ਨਾ, ਤੁਹਾਨੂੰ ਸੋਝੀ ਨਹੀਂ ਹੈਗੀ ਅਸੀਂ, ਹਾਂਜੀ ਬਾਹਰ ਕਾ
ਬਾਹਰ ਕਾ ਮਾਸ ਮੁਦਾ
ਮੰਦਾ
ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ,
ਬਾਹਰ ਦਾ ਮਾਸ ਤਾਂ ਕਹਿੰਦੇ ਜੀ ਮੰਦਾ ਵਾ ਮਾੜਾ ਵਾ, ਇਹਨੂੰ ਮਾੜਾ ਦੱਸਦੇ ਹੋ ਤੁਸੀਂ, ਆ ਘਰ ਦਾ ਜਿਹੜਾ ਨਿਆਣੇ ਨੇ ਕਹਿੰਦੇ ਇਹ ਮਾਸ ਚੰਗਾ, ਹਾਂਜੀ
ਜੀ ਜੰਤ ਸਭ ਮਾਸੋ ਹੋਏ,
ਮਾ ਪੰਡਿਤ ਜੀ ਜੀ ਵੀ ਜੰਤ ਵੀ ਸਾਰੇ ਮਾਸ ਤੋਂ ਹੀ ਹੋਏ ਨੇ ਨਾ,
ਜੀਏ ਲਾਇਆ
ਲਿਆ
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 ਵਾਸੇਰਾ
ਵਾਸੇਰਾ,
ਹਾਂ ਜੀਵ ਨੇ ਮਾਸ ਦੇ ਸਰੀਰ ਵਿੱਚ ਵਾਸਾ ਕੀਤਾ ਹੋਇਆ ਨਾ, ਹਾਂਜੀ ਪੜੋ
ਪੱਖਮ
ਅਪੱਖ
ਅਪੱਖ
ਪੱਖ ਹੈ
ਪੱਖੇ ਪੱਖ ਤਜ ਛੋੜ ਹੈ,
ਸਾਰੇ ਪੜ ਲਓ ਪੱਖ ਪੱਖ ਹੈ
ਪੱਖ ਪੱਖੇ
ਪੱਖ ਤਜ ਛੋੜ ਹੈ
ਪੱਖ ਤਜ ਛੋੜ ਹੈ,
ਪੰਡਿਤ ਜਿਹੜੀਆਂ ਚੀਜ਼ਾਂ ਪੱਖ ਨੇ ਨਾ ਖਾਣੇ ਯੋਗ ਨੇ, ਤੰਬਾਕੂ ਵਾਦਕ ਜਾਂ ਸ਼ਰਾਬ ਆਦਿਕ, ਉਹ ਤਾਂ ਤੁਸੀਂ ਭੱਖ ਜਾਨੂੰ ਖਾ ਜਾਂਦੇ ਹੋ, ਭੱਖ ਤਾਂ ਜੀ ਛੋਡਾ ਜਿਹੜੀਆਂ ਖਾਣ ਯੋਗ ਨੇ ਚੀਜ਼ਾਂ ਉਹਨਾਂ ਦਾ ਤੁਸੀਂ ਤਿਆਗ ਕਰਦੇ ਹੋ, ਅੰਧ ਗੁਰੂ,
ਅੰਧ ਗੁਰੂ ਜਿਨ ਕੇਰਾ,
ਜੇ ਤੁਹਾਡਾ ਸਾਰਿਆਂ ਦਾ ਅੰਨਾ ਹੀ ਗੁਰੂ ਹੈ, ਅਗਿਆਨੀ ਹੈ, ਜਿਨ੍ਹਾਂ ਨੂੰ ਖਾਣ ਯੋਗ ਪਦਾਰਥ ਨਾ ਖਾਣ ਯੋਗ ਦਾ ਪਤਾ ਨਹੀਂ ਲੱਗਿਆ, ਮਾਸੋ ਨਿੰਮੇ,
ਮਾਸੋ ਨਿੰਮੇ, ਮਾਸੋ ਜੰਮੇ,
ਮਾਸ ਤੋਂ ਹੀ ਮਾਂ ਦੇ ਗਰਭ ਵਿੱਚ ਸਥਿਤ ਹੋਏ ਸੀ, ਮਾਸ ਦੇ ਵਿੱਚੋਂ ਹੀ ਜੰਮੇ ਸੀ। ਹਮ
ਮਾਸੈ ਕੇ ਡਾ ਭਾਂਡੇ,
ਭਾਂਡੇ ਬਿੰਦੀ ਲਾ ਦੇ, ਭਾਂਡੇ ਨਹੀਂ ਕਹਿਣਾ, ਭਾਂਡੇ
ਭਾਂਡੇ।
ਹਮ ਮੈਂ ਤਮਾਮ, ਫੇਰ ਆ ਗਿਆ ਉਹ ਸ਼ਬਦ, ਤਮਾਮ ਸਾਰੇ ਸਰੀਰ ਜਿੰਨੇ ਨੇ ਮਾਸ ਦੇ ਹੀ ਨੇ ਨਾ, ਸਾਰੇ ਭਾਂਡੇ ਨੇ ਜਿੰਨੇ ਪਾਤਰ ਨੇ ਬਾਸ ਤੋਂ ਹੀ ਬਣੇ ਨੇ। ਅੱਗੇ
ਗਿਆਨ ਧਿਆਨ ਕੁਛ ਸੂਜੈ,
ਕਸ਼ ਪੜ੍ਹਨ, ਕਸ਼
ਗਿਆਨ ਧਿਆਨ ਕਸ਼ ਸੂਜੈ ਨਾਹੀ।
ਹੈ ਪਾਂਡੇ, ਤੁਹਾਨੂੰ ਨਿਰਗੁਣ ਵਾਹਿਗੁਰੂ ਦੇ ਗਿਆਨ ਕੋਈ ਨਹੀਂ, ਸਰਗੁਣ ਦਾ ਤੁਸੀਂ ਧਿਆਨ ਲਾਉਣ ਦੀ ਕੋਈ ਸੋਝੀ ਨਹੀਂ।
ਚਤੁਰ ਕਹਾਵੈ ਪਾਂਡੇ,
ਹਾਂ ਹੁਣ ਮਿੰਦੀ ਲੱਗ ਗਈ, ਪਾਂਡੇ ਆਪਣੇ ਆਪ ਨੂੰ ਬੜਾ ਚਤੁਰ ਕਹਾਉਂਦੇ ਹੋ, ਚਲਾਕ ਕਹਾਉਂਦੇ ਹੋ।
ਮਾਸ ਪ੍ਰਾਣੀ ਮਾਸ ਕਿਤੇ ਬੀ,
ਬੀ ਮਿੰਦੀ ਲਾ ਦੇ, ਕਿਤੇ ਬੀ,
ਕਿਤੇ ਬੀ,
ਮਾਸ ਪ੍ਰਾਣਾ ਵਿੱਚ ਵੀ ਮਾਸ ਖਾਣਾ ਲਿਖਿਆ ਹੈ, ਤੁਹਾਡੇ ਮਾਸ ਕਿਤੇ ਬੀ ਕਿਤੇਬਾਂ ਵਿੱਚ ਵੀ ਮਾਸ ਦੀ ਗੱਲ ਹੈਗੀ ਆ। ਹਾਂਜੀ, ਚਾਰਾ ਯੁਗਾਂ ਵਿੱਚ ਵੀ ਮਾਸ ਸਮਾਇਆ ਹੋਇਆ ਸਾਰੇ।
ਚੱਜ ਕਾਜ ਵਿਆਹੇ ਸੁਹਾਵੈ,
ਜੱਜ ਹੁੰਦਾ ਅਰਥ ਪੂਜਾ, ਜੱਜ ਮੈਨੇ ਜੱਜ ਨਹੀਂ ਕਹਿਣਾ, ਜੱਜ ਪਾਲਣਾ ਪੋਲਾ, ਜੱਜ ਦਾ ਜੱਜ ਜਿਹੜੀ ਆ ਪੂਜਾ, ਅਤੇ ਪੂਜਾ ਵੇਲੇ ਵੀ ਮਾਸ ਇਕੱਠਾ ਹੁੰਦਾ, ਜਿਹੜੇ ਲੋਕ ਆਏ ਹੁੰਦੇ ਪੂਜਾ ਕਰਨ, ਮਾਸ ਦੇ ਹੀ ਨੇ ਨਾ ਸਾਰੇ। ਅਤੇ ਕਾਜ ਵੀ ਆ ਇਹ ਵਿਆਹ ਦੇ ਕੰਮਾਂ ਵੇਲੇ ਵੀ ਮਾਸ ਜਿਹੜਾ ਆਉਂਦਾ, ਪਾਪ ਜੰਨ ਜਿੰਨੀ ਲੋਕ ਆਉਂਦੇ ਨੇ ਚੜ੍ਹ ਕੇ, ਮਾਸ ਇਕੱਠਾ ਹੋ ਗਿਆ ਹੈ ਨਾ ਸਾਰਾ, ਜਿੰਨੇ ਲੋਕ ਨੇ ਮਾਸ ਦੇ ਨੇ ਸਾਰੇ, ਕਲੱਕੜ ਦੀ ਆਉਂਦੀ ਆ ਜੰਜ। ਚਲੋ ਅੱਗੇ, ਉੱਥੇ ਮਾਸ ਸਮਾਣਾ,
ਉੱਥੇ ਮਾਸ ਸਮਾਣਾ,
ਉੱਥੇ ਵੀ ਮਾਸ ਹੀ ਸਮਾ ਰਹੇ ਆ ਸਾਰੇ, ਇਸਤਰੀ ਪੁਰਖ,
ਇਸਤਰੀ ਪੁਰਖ ਨਿਪਜੇ ਮਾਸੋ,
ਹਾਂ ਇਸਤਰੀ ਅਤੇ ਪੁਰਖ ਮਾਸ ਤੋਂ ਹੀ ਨਿਪਜਾ ਮੈਨੇ ਪੈਦਾ ਹੁੰਦੇ ਨੇ। ਹੋਰ
ਪਾਤਸ਼ਾਹ ਸੁਲਤਾਨ,
ਬੜੇ ਬੜੇ ਸੁਲਤਾਨ ਬਾਦਸ਼ਾਹ ਵੀ ਮਾਸ ਤੋਂ ਹੀ ਬਣੇ ਨੇ।
ਜੇ ਉਹ ਦਿਸ ਨਾਇਕ ਜਾਂਦੇ,
ਇਹ ਪੰਡਿਤ ਜੀ ਜੇ ਤੁਸੀਂ ਕਹਿੰਦੇ ਹੋ ਵੀ ਇਹ ਮਾਸ ਖਾਣ ਵਾਲੇ ਜਿਹੜੇ ਨੇ, ਇਹ ਰਾਜੇ ਆਦਿ ਸਾਰੇ ਜਿੰਨੇ ਨੇ, ਇਹ ਤਾਂ ਨਰਕ ਨੂੰ ਜਾਣਗੇ, ਫਿਰ
ਤਾਂ ਉਨ ਕਾ ਦਾਨ ਨਾ ਲੈਣਾ,
ਫਿਰ ਤੁਸੀਂ ਉਹਨਾਂ ਦਾ ਦਾਨ ਕਾਹਨੂੰ ਲੈਂਦੇ ਹੋ ਜਿਹੜੇ ਨਰਕ ਨੂੰ ਜਾਣ ਵਾਲੇ ਨੇ, ਫਿਰ ਦਾਨ ਵੀ ਨਾ ਲਿਆ ਕਰੋ।
ਦੇ ਦਾ ਨਰਕ ਸੁਰਗ ਲੈ ਦੇ,
ਕਹਿੰਦੇ ਜੀ ਜਿਹੜਾ ਦਿੰਦਾ ਹੈ ਉਹ ਤਾਂ ਜਾਊਗਾ ਨਰਕ ਨੂੰ, ਇਹ ਦਾਨ ਦੇ ਇੱਦਾਂ ਦੇਣ ਵਾਲਾ ਸਾਨੂੰ, ਅਸੀਂ ਲੈਣ ਵਾਲੇ ਜਾਵਾਂਗੇ ਸੁਰਗ ਵਿੱਚ। ਮਾਰਗ ਵਾਹ ਬਈ ਵਾਹ ਪੰਡਿਤ, ਕਮਾਲ ਦੀ ਗੱਲ ਆਖੀ ਤੁਸੀਂ, ਦੇਖੋ ਇਹੋ ਤਿੰਗਾਣਾ,
ਦੇਖੋ ਇਹ
ਤਿੰਗਾਣਾ, ਪੜ੍ਹੋ ਸਾਰੇ ਲੈਣ ਨੂੰ ਗੰਗਾ ਲਾ ਕੇ ਬੋਲਿਓ, ਦੇਂਦਾ ਨਰਕ,
ਦੇਂਦਾ ਨਰਕ,
ਸੁਰਗ ਲੈਂਦੇ,
ਸੁਰਗ ਲੈਂਦੇ,
ਦੇਖੋ ਇਹੋ ਤਿੰਗਾਣਾ,
ਦੇਖੋ ਇਹ,
ਕਹਿੰਦੇ ਵਾਹ ਵੀ ਵਾਹ, ਕਹਿੰਦੇ ਦੇਣ ਵਾਲਾ ਜਿਹੜਾ ਦਾਨ ਜਿਹੜਾ ਤੁਹਾਨੂੰ, ਉਹ ਤਾਂ ਕਹਿੰਦੇ ਜਾਊਗਾ ਨਰਕ ਨੂੰ, ਤੁਸੀਂ ਜਿਹੜੇ ਉਹਨਾਂ ਤੋਂ ਦਾਨ ਲੈਣ, ਕਹਿੰਦੇ ਅਸੀਂ ਜਾਵਾਂਗੇ ਸਵਰਗ ਨੂੰ, ਦੇਖੋ ਇਹੋ ਧਿੰਗਾਣਾ, ਇੱਦੋਂ ਵੱਡਾ ਧੱਕਾ ਹੋਰ ਕੀ ਹੋਊਗਾ। ਹਾਂਜੀ, ਧਿੰਗਾਣਾ ਮੈਨੂੰ ਧੱਕਾ, ਚੰਗਾ ਇਨਸਾਫ਼ ਹੈ ਪੰਡਿਤ ਤੁਹਾਡਾ, ਇਹ ਆਪ ਨਾ ਬੁੱਝਾ,
ਆਪ ਨਾ ਬੁੱਝਾ ਲੋਕ ਬੁੱਝਾਏ,
ਤੁਸੀਂ ਆਪ ਤਾਂ ਬੁੱਝਦੇ ਆ ਨਹੀਂ, ਸਮਝਿਆ ਹੀ ਨਹੀਂ ਕੁਛ, ਲੋਕਾਂ ਨੂੰ ਸਮਝਾਉਣ ਲੱਗੇ ਹੋਏ ਹੋ।
ਪਾਂਡੇ ਕਰਾ ਸਿਆਣਾ,
ਵਾਹ ਵੀ ਵਾਹ, ਬੜਾ ਸਿਆਣਾ ਪੰਡਿਤ ਤਾਂ ਭਾਵ, ਭਾਵ ਤੂੰ ਮੂਰਖ ਆ, ਚੰਗਾ ਸਿਆਣਾ ਵੀ ਤੂੰ, ਬਹੁਤ ਵਧੀਆ ਕੰਮ ਕਰ ਰਹੇ ਹੋ। ਪਾਂਡੇ
ਪਾਂਡੇ ਤੂੰ ਜਾਣੈ ਹੀ ਨਾਹੀ,
ਪੰਡਿਤ ਨਾਨੂ ਜੀ ਤੂੰ ਜਾਣਦਾ ਹੀ ਨਹੀਂ ਇਹ ਗੱਲ ਨੂੰ, ਕਿ ਕਿੱਥੋਂ
ਕਿੱਥੋਂ ਮਾਸ
ਉਪੰਨਾ,
ਉਪੰਨਾ
ਇਹ ਮਾਤ ਕਿੱਥੋਂ ਉਤਪੰਨ ਹੋਇਆ, ਕਿੱਥੋਂ ਪੈਦਾ ਹੋਇਆ, ਤੂੰ ਜਾਣਦਾ ਹੀ ਨਹੀਂ ਪੈਦਾ ਕਿੱਥੋਂ ਹੋਇਆ ਇਹ।
ਤੋਏ
ਤੋਏ ਆਹ,
ਤੋਹੇ ਓ,
ਤੋਏ ਆਹ,
ਤੋਹੇ ਓ,
ਪੜ੍ਹੋ ਸਾਰੇ, ਤੋਏ ਆਹ,
ਤੋਏ ਹੋ,
ਅੰਨ ਕਮਾਦ ਕਪਾਹਾ,
ਅੰਨ ਕਮਾਦ ਕਪਾਹਾ,
ਤੋਏ ਉਹ ਦਾ ਅਰਥ ਹੈ ਪਾਣੀ, ਪਾਣੀ ਤੋਂ ਹੀ ਅੰਨ ਬਣਿਆ, ਅੰਨ ਖਾ ਕੇ ਫਿਰ ਉਹ ਤੋਂ ਵੀਰਜ ਬਣਿਆ, ਉੱਥੋਂ ਮਾਸ ਬਣਿਆ ਫਿਰ, ਅਤੇ ਕਮਾਦ ਆਦਿਕ ਇਹ ਵੀ ਪਾਣੀ ਤੋਂ ਹੀ ਬਣੇ, ਕਪਾਹਾਂ ਆਦਿ ਜਿਹਨੇ ਕੱਪੜੇ ਪਹਿਣਦੇ ਹੋ ਤੁਸੀਂ, ਇਹ ਵੀ ਪਾਣੀ ਤੋਂ ਬਣੇ। ਗੰਨਾ ਹੁਣ ਕਮਾਦ ਆ ਗਿਆ, ਤੁਸੀਂ ਗੰਨਾ ਫੇਰ ਆ ਗਿਆ ਕਹੋਗੇ, ਨਹੀਂ ਇੱਥੇ ਗੰਨੇ ਦੇ ਹੱਥ ਕਮਾਦ ਨਹੀਂ। ਹੁਣ ਤੋਏ ਉਹ ਤ੍ਰਿਪਾਵਨ ਗੰਨਾ, ਪਾਣੀ ਤੋਂ ਹੀ ਤਿੰਨੇ ਪਾਵਣਾਂ ਰੂਪਾਂ ਜਿਹੜੇ ਹੋਏ ਨੇ, ਤਿੰਨੇ ਪਾਵਣ ਗੰਨਾ ਦਾ ਅਰਥ ਆ ਗਿਣਤੀ, ਤਿੰਨੇ ਪਾਵਣ ਹੋਇਆਂ ਦੀ ਗਿਣਤੀ ਕੀਤੀ ਜਾਂਦੀ ਹੈ ਵੀ ਪਾਣੀ ਤੋਂ ਹੋਏ ਨੇ। ਹਾਂਜੀ, ਗੰਨਾ ਗਿਣਤੀ ਦਾ ਅਰਥ ਹੈ ਇੱਥੇ।
ਆਖੇ ਹੋ,
ਇੱਥੇ ਪਾਠ ਇਕੱਠਾ ਕਰਨਾ ਹੈ। ਆਖਾ ਹੋ,
ਆਕੇ ਹੋ,
ਤੋਆ ਆਖਾ ਹੋ,
ਤੋਆ ਆਕੇ ਹੋ,
ਬਹੁਵਿਧ ਅੱਛਾ,
ਬਹੁਵਿਧ
ਆਖਾ ਹੋ। ਤੋਆ ਪਾਣੀ ਨਹੀਂ ਆਖਦਾ ਵੀ ਮੈਂ ਚੰਗਾ ਵਾਂ, ਉਹਦੇ ਵੱਲੋਂ ਨਹੀਂ ਕਿਹਾ ਗਿਆ। ਤੋਆ ਹੋ ਗਿਆ ਪਾਣੀ, ਆਖਾ ਹੋ ਤੁਸੀਂ ਆਖਦੇ ਹੋ ਵੀ ਪਾਣੀ ਬੜਾ ਅੱਛਾ ਹੈ ਜੀ, ਪਾਣੀ ਨਿਰਮਲ ਹੈ। ਇਹ ਨਿਰਮਲ ਕਿੱਥੋਂ ਰਹਿ ਗਿਆ? ਤੋਇਆ ਬਹੁਤ ਬੇਕਾਰ ਆ, ਪਾਣੀ ਵਿੱਚ ਤਾਂ ਕਿੰਨੇ ਬੇਕਾਰ ਨੇ, ਅੱਧੀ ਸ੍ਰਿਸ਼ਟੀ ਪਾਣੀ ਵਿੱਚ ਹੈ, ਸਾਰੀ ਕਿਰਿਆ ਪਾਣੀ 'ਚ ਕਰਦੀ ਹੈ, ਜਿਹੜੀ ਜਿੰਨੇ ਪਾਣੀ 'ਚ ਰਹਿਣ ਵਾਲੇ ਜੀਅ ਨੇ ਸਾਰਾ ਮਲ ਮੂਤਰ ਪਾਣੀ 'ਚ ਕਰਦੇ ਨੇ, ਫਿਰ ਇਹ ਕਿਵੇਂ ਅੱਛਾ ਹੋ ਗਿਆ? ਹਾਂਜੀ, ਇੱਥੇ ਹੁਣ ਮਹਾਰਾਜ ਜੀ ਆਪਣਾ ਸਿਧਾਂਤ ਦੇਣਗੇ ਅਖੀਰ 'ਤੇ ਜਾ ਕੇ। ਉਹ ਪਰਮਾਸ ਦਾ ਨਿਰਣਾ ਕਹੀਗੇ ਨੇ, ਕਿਤੇ ਖਾਣ ਵਾਸਤੇ ਤਾਂ ਨਹੀਂ ਕਿਹਾ ਵੀ ਖਾਣਾ ਹੈ, ਇੱਥੇ ਅਖੀਰ 'ਤੇ ਆਪਣਾ ਸਿਧਾਂਤ ਕਰਨਾ ਕੀ ਹੈ? ਪੜ੍ਹੋ ਸਾਰੇ, ਇੱਥੇ ਰਸ ਛੋੜ ਹੋਵੇ ਸੰਨਿਆਸੀ, ਆਪਣੇ ਸਾਰੇ ਰਸ ਕਹੇ ਨੇ ਸਾਰੇ ਉੱਪਰ ਜਿੰਨੇ ਨੇ। ਮਹਾਰਾਜ ਕਹਿੰਦੇ ਇਹ ਸਾਰਿਆਂ ਨੂੰ ਛੱਡ, ਖਾਣ ਦੀ ਗੱਲ ਨਹੀਂ ਕੀਤੀ, ਛੱਡਣ ਦੀ ਗੱਲ ਕੀਤੀ ਹੈ, ਸਾਡੇ ਨਾਲ ਰਸਾਂ ਨੂੰ, ਤਾਂ ਤੂੰ ਅਸਲੀ ਸੰਨਿਆਸੀ ਹੈ। ਨਾਨਕ
ਨਾਨਕ
ਕਹੇ ਵਿਚਾਰਾ, ਇਉਂ ਮਹਾਰਾਜ ਵਿਚਾਰ ਦੱਸੀ ਹੈ। ਕਹਿੰਦੇ ਭਾਈ ਪੰਡਿਤ ਦਾ ਸੁਣ ਲੈ, ਉਸ ਵੇਲੇ ਫਿਰ ਪੰਡਿਤ ਹਥਿਆਰ ਸਿੱਟ ਗਿਆ। ਮਹਾਰਾਜ ਲਓ ਮੈਂ ਤਾਂ ਨਾਨੂ ਹੀ ਹਾਂ ਹੁਣ, ਮੈਂ ਨਾਨਕ ਨਹੀਂ ਹੈਗਾ, ਐਵੇਂ ਕਹਾਉਂਦਾ ਸੀ ਆਪਣੇ ਆਪ ਨੂੰ, ਤੁਸੀਂ ਹੀ ਅਸਲੀ ਨਾਨਕ ਹੋ। ਸੋ ਮਹਾਰਾਜ ਫਿਰ ਕਹਿੰਦੇ ਚੰਗਾ ਫਿਰ ਆ ਜਿਹੜਾ ਹੁਣ ਰਹਿੰਦੇ ਹਾਂ ਸਕੋ ਸਾਰੇ ਨੂੰ। ਕਹਿੰਦੇ ਮਹਾਰਾਜ ਮਾਸ ਖਵਾਓਗੇ ਸਾਨੂੰ ਫਿਰ ਹੁਣ? ਕਹਿੰਦੀ ਸਕੋ ਤਾਂ ਸਹੀ ਮਹਾਰਾਜ, ਕਹਿੰਦੇ ਕਿੰਨੀਆਂ ਗਊਆਂ ਇਕੱਠੀਆਂ ਕਰਕੇ ਦੁੱਧ ਬਣਾ ਕੇ ਖੀਰ ਬਣਾਈਆਂ, ਵੀ ਮਾਸ ਮਾਸ ਕਹੀ ਜਾਂਦੇ ਹੋ, ਢੱਕਣ ਚੱਕ ਕੇ ਤਾਂ ਵੇਖੋ ਜਾਂ ਪਰੋਸਣ ਲੱਗੇ, ਉਹ ਸਾਰੇ ਖੀਰੇ ਵਰਤ ਰਹੀ ਹੈ, ਮਾਸ ਵਾਲਾ ਝਗੜਾ ਹੀ ਨਿਬੇੜ ਦਿੱਤਾ ਉਸ ਵੇਲੇ, ਐਸੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੁਆਕਾ ਜਿਹੜੇ ਖਾਣ ਦੇ ਪੱਖੀ ਨੇ ਆਹ ਸ਼ਬਦ ਪੜ੍ਹ ਲੈਂਦੇ ਨੇ ਜੀ, ਮਗਲੀ ਪੰਕਤੀ ਨੂੰ ਨਹੀਂ ਪੜ੍ਹਦੇ, ਸੋ ਇਸ ਕਰਕੇ ਉਹਨਾਂ ਨੂੰ ਆਹ ਪੜ੍ਹ ਕੇ ਸੁਣਾਇਆ ਕਰੋ ਕਿ ਭਾਈ ਸਾਹਿਬ ਜੀ ਆਹ ਮਗਲੀ ਲੈਣ ਦਾ ਅਰਥ ਤਾਂ ਕਰਿਓ, ਜਿਹੜਾ ਕੀ ਬਣਦਾ ਹੈ, ਮੁੱਢਲੀਆਂ 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 ਆਖੀ ਜਾਂਦੇ ਹੋ ਵੀ ਖਾ ਲੈਣਾ ਚਾਹੀਦਾ। ਸੋ ਐਸਾ ਮਹਾਰਾਜ ਪਾਤਸ਼ਾਹ ਨੇ ਉਪਦੇਸ਼ ਉਹਨਾਂ ਨੂੰ ਬਖਸ਼ ਕੇ ਸਾਰਿਆਂ ਨੂੰ ਉੱਥੇ ਭਰਮ ਦਾ ਪਖੰਡ ਦਾ ਤਿਆਗ ਕਰਾਇਆ ਸੀ ਮਹਾਰਾਜ ਜੀ ਨੇ। ਸੋ ਇਉਂ ਬਖਸ਼ਾਂ ਹੋਈਆਂ ਸੀ। ਸੋ ਇੱਥੇ ਤੱਕ ਸੀ, ਪੜ੍ਹੋ ਪੌੜੀ ਅੱਗੇ।
ਪੌੜੀ ਹੋ ਕਿਆ ਆਖਾਂ, ਇੱਕ ਜੀਵ ਤੇਰਾ ਅੰਤ ਨਾ ਕਿ ਨਹੀਂ ਪਾਇਆ।
ਠੀਕ ਹੋ ਗਿਆ ਵਿਸਰਾਮ, ਜੀਵ ਅਤੇ ਵਿਸਰਾਮ, ਇਹ ਬੜਾ ਭੁਲੇਖਾ ਪੈਂਦਾ ਵਿਸਰਾਮ ਦਾ, ਇੱਥੇ ਪਾਠੀ ਉਲਝ ਜਾਂਦੇ ਨੇ ਵਿਚਾਰੇ, ਐਵੇਂ ਪੜ੍ਹ ਜਾਂਦੇ ਹੋ ਕਿਆ ਆਖਾਂ ਇੱਕ ਜੀਵ ਤੇਰਾ, ਵੀ ਇੱਕ ਤੇਰੀ ਜੀਵ ਹੈ, ਉਹ ਨਹੀਂ ਅਰਥ ਬਣਨਾ। ਜੀਵ ਅਤੇ ਵਿਸਰਾਮ, ਹੋ ਕਿਆ ਆਖਾਂ,
ਹੋ ਕਿਆ ਆਖਾਂ,
ਇੱਕ ਜੀਵ,
ਇੱਕ ਜੀਵ
ਤੇਰਾ ਅੰਤ ਨਾ ਕਿ ਨਹੀਂ ਪਾਇਆ,
ਤੇਰਾ ਅੰਤ ਨਾ ਕਿ ਨਹੀਂ ਪਾਇਆ।
ਹੈ ਪਰਮੇਸ਼ਰ ਮੈਂ ਤੇਰੇ ਬਾਰੇ ਤੇਰੇ ਗੁਣਾਂ ਨੂੰ ਕਿੰਨਾ ਕੁ ਕਥਨ ਕਰਾਂ, ਮੇਰੀ ਜੀਵ ਤਾਂ ਇੱਕ ਹੈ, ਜਿਹੇ ਵਾ ਏਕ ਅਨੇਕ ਗੁਣ ਤਰੇ ਨਾਨਕ ਚੱਲ ਨਹੀਂ ਪਾਏ, ਬਾਰਾਂ ਮਾਹ ਵਿੱਚ ਮਾਰੇ ਆਖਿਆ ਹੈ, ਤੇਰਾ ਅੰਤ ਨਾ ਕਿ ਨਹੀਂ ਪਾਇਆ। ਹੇ ਵਾਹਿਗੁਰੂ, ਤੇਰਾ ਅੰਤ ਨਹੀਂ ਕਿਸੇ ਨੇ ਪਾਉਣਾ ਕੀਤਾ, ਮੇਰੀ ਇੱਕ ਜੀਵ ਤੇਰਾ ਕੀ ਅੰਤ ਪਾਵੇਗੀ ਤੇਰੇ ਗੁਣਾਂ ਦਾ? ਸੱਚਾ
ਸ਼ਬਦ ਵਿਚਾਰ ਸੇ,
ਸੱਚਾ ਮਨ, ਸੱਚਾ ਹੀ ਤੁਹਾਡਾ ਸ਼ਬਦ ਤੇ ਵਿਚਾਰ ਸੱਚਾ ਹੈ।
ਸੇ ਤੁਝ ਹੀ ਮਾਹੇ ਸਮਾਇਆ,
ਉਹ ਪੁਰਸ਼ ਮਹਾਰਾਜ ਤੁਹਾਡੇ ਵਿੱਚ ਸਮਾ ਗਏ ਨੇ, ਵਿਸਰਾਮ ਤੇ ਸੇਤੀ ਕਰਨਾ। ਸੱਚਾ ਸ਼ਬਦ ਵਿਚਾਰ ਸੇ,
ਸੱਚਾ ਸ਼ਬਦ ਵਿਚਾਰ ਸੇ,
ਤੁਝ ਹੀ ਮਾਹੇ ਸਮਾਇਆ,
ਤੁਝ ਹੀ ਮਾਹੇ ਸਮਾਇਆ।
ਅਰਥ ਵਾਸਤੇ ਸੇ ਉੱਧਰ ਲੱਗ ਜਾਂਦਾ, ਉਹ ਸੇ ਮਨੇ ਉਹ ਜਿਹੜੇ ਸੀ ਜਿਹਨਾਂ ਨੇ ਸੱਚੇ ਸ਼ਬਦ ਦੀ ਵਿਚਾਰ ਕੀਤੀ, ਸੇ ਉਹ ਜਿਹੜੇ ਨੇ, ਤੁਝ ਹੀ ਮਾਹੇ ਸਮਾਇਆ, ਤੁਹਾਡੇ ਵਿੱਚ ਸਮਾ ਗਏ। ਅੱਗੇ
ਇੱਕ ਭਾਗਵਾ ਭੇਸ ਕਰ ਭਰਮ ਦੇ,
ਇੱਕ ਭਗਵੇਂ ਕੱਪੜੇ ਪਾ ਕੇ ਇੱਦਾਂ ਦਾ ਭੇਖ ਬਣਾ ਕੇ ਭਰਮਦੇ ਫਿਰਦੇ ਨੇ, ਇਹ ਪਾਰਵਤੀ ਦਾ ਭੇਖ ਹੈ ਕਹਿੰਦੇ ਜਿਹੜਾ ਭਗਵਾਂ ਹੈ। ਹਾਂਜੀ,
ਬਿਨ ਸਤਿਗੁਰ ਕਿਨੈ ਨਾ ਪਾਇਆ,
ਪਰ ਜਿਨ੍ਹਾਂ ਨੇ ਸਤਿਗੁਰੂ ਦੀ ਪ੍ਰਾਪਤੀ ਕੀਤੀ ਤੋਂ ਬਿਨਾਂ ਕਿਨੈ ਨਾ ਪਾਇਆ, ਪਰਮੇਸ਼ੁਰ ਨੂੰ ਕਿਸੇ ਨੇ ਨਹੀਂ ਪਾਇਆ।
ਦੇਸ ਦਸੰਤਰ ਭਾਵ ਥੱਕੇ,
ਦੇਸਾਂ ਵਿੱਚ ਅਤੇ ਦਸੇ ਦੇਸਾਂ ਦੇ ਵਿੱਚ ਘੁੰਮ ਫਿਰ ਕੇ ਥੱਕ ਗਏ ਨੇ ਜਿਹੜੇ,
ਤਦ ਅੰਦਰ ਆਪ ਲੁਕਾਇਆ,
ਹਾਂ ਤਿੰਨਾਂ ਦੇ ਅੰਦਰ ਹੀ ਪਰਮੇਸ਼ੁਰ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ, ਉਹ ਬਾਹਰ ਲੱਭਦੇ ਫਿਰੀ ਜਾਂਦੇ ਨੇ ਦਿਸ਼ਾਂ ਸੰਤਰਾਂ ਵਿੱਚ।
ਗੁਰ ਕਾ ਸ਼ਬਦ ਰਤਨ ਹੈ,
ਗੁਰੂ ਦਾ ਸ਼ਬਦ ਭਾਈ ਰਤਨਾ ਵੱਤ ਹੈ,
ਕਰ ਚਾਨਣ ਆਪ ਦਿਖਾਇਆ।
ਉਹਨਾਂ ਨੂੰ ਉੱਤਮ ਜਗਿਆਸੂਆਂ ਨੂੰ ਉਹਨੇ ਚਾਨਣਾ ਕਰਕੇ ਪਰਮੇਸ਼ੁਰ ਨੇ ਆਪਣਾ ਸਰੂਪ ਦਿਖਾ ਦਿੱਤਾ।
ਆਪਣਾ ਆਪ ਪਛਾਣਿਆ,
ਆਪਣਾ ਆਪ ਪਛਾਣਿਆ, ਜਿਸਨੇ ਭਾਈ ਆਪਣੇ ਆਪੇ ਦੀ ਪਹਿਚਾਣ ਕਰ ਲਈ ਵੀ ਮੈਂ ਕੀ ਹਾਂ, ਸਰੀਰ ਹਾਂ ਕਿ ਆਤਮਾ ਵਾਂ। ਹਾਂਜੀ,
ਗੁਰਮਤਿ ਸੱਚ ਸਮਾਇਆ,
ਉਹਨਾਂ ਨੇ ਗੁਰਮਤਿ ਲੈ ਕੇ ਸੱਚੇ ਵਿੱਚ ਸਮਾ ਜਾਣਾ ਕੀਤਾ।
ਆਵਾਗਾਉਣ ਬਜਾਰੀਆ,
ਹਾਂ ਪੜ੍ਹ ਦਿਓ ਸਾਰੀ ਲੈਣ,
ਆਵਾਗਾਉਣ ਬਜਾਰੀਆ, ਬਾਜ਼ਾਰ
ਬਾਜ਼ਾਰ
ਬਾਜ਼ਾਰ ਜਿੰਨੀ ਰਚਾਇਆ,
ਬਾਜ਼ਾਰ ਦਾ ਅਰਥ ਇੱਥੇ ਦੂਜਾ ਬਾਜ਼ਾਰ ਨਹੀਂ ਸ਼ਹਿਰ ਦਾ, ਅਤੇ ਬਾਜ਼ਾਰ ਦਾ ਇੱਥੇ ਇੰਦਰੀਏ, ਹਾਂ ਇੰਦਰੀਆਂ ਦਾ ਜਿਹੜਾ ਰਚਾਇਆ ਤੁਸੀਂ ਬਾਜ਼ਾਰ, ਇੰਦਰੀਆਂ ਵਿਚਾਰ, ਅੱਖਾਂ ਵੇਖਣ ਲਈ, ਕੰਨ ਸੁਣਨ ਲਈ, ਜੀਭਾ ਬੋਲਣ ਲਈ, ਪੈਰ ਚੱਲਣ ਲਈ, ਹੱਥ ਕਰਨ ਲਈ, ਐਸਾ ਜਿਹੜਾ ਜਿਨ੍ਹਾਂ ਨੇ ਇਹ ਇੰਦਰੀਆਂ ਨੂੰ ਗਲਤ ਪਾਸੇ ਰਚਾਇਆ ਹੋਇਆ, ਮਾੜੇ ਪਾਸੇ ਰਚਾਇਆ ਹੋਇਆ, ਉਹ ਐਸੇ ਜਿਹੜੇ ਬਜ਼ਾਰੀਏ ਨੇ, ਮਸਕਰੇ ਨੇ, ਟਿਚਕਰੀਆਂ ਕਰਨ ਵਾਲੇ ਨੇ, ਉਹਨਾਂ ਦਾ ਆਵਾਂ ਅਤੇ ਗਾਉਣ ਬਣਿਆ ਰਹਿਣਾ। ਹਾਂਜੀ,
ਇੱਕ ਥਿਰ ਸੱਚਾ ਸਲਾਹਣਾ,
ਇੱਕ ਥਿਰ ਸੱਚਾ ਜਿਹੜਾ ਪਰਮੇਸ਼ੁਰ ਹੈ ਭਾਈ ਜੀ, ਉਹਦੀ ਸਿਫ਼ ਸਲਾਹ ਕਰੀਏ ਨਾ।
ਜਿਨ ਮਨ ਸੱਚਾ ਪਾਇਆ,
ਜਿਨ੍ਹਾਂ ਦੇ ਮਨ ਸੱਚਾ ਵਾਹਿਗੁਰੂ ਭਾ ਗਿਆ। ਪੜ੍ਹੋ, ਹੋ ਗਿਆ ਪੂਰਾ?
ਹਾਂਜੀ,
ਪੜ੍ਹੋ ਫਿਰ ਸਾਰੇ ਪੌੜੀ ਨੂੰ।
ਆਖਾਂ ਇੱਕ ਜੀਵ ਤੇਰਾ ਅੰਤ ਨਾ ਕਿ ਨਹੀਂ ਪਾਇਆ,
ਹਾਂਜੀ
ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ, ਭਾਗਵਾਂ ਪੇਸ਼ ਕਰ ਭਰਮ ਦੇ ਬਿਨ ਸਤਿਗੁਰ ਕਿਨੈ ਨਾ ਪਾਇਆ, ਦੇਸ ਸੰਤਰ ਭਾਵ ਥੱਕੇ ਤੁਦ ਅੰਦਰ ਆਪ ਲੁਕਾਇਆ, ਗੁਰ ਕਾ ਸ਼ਬਦ ਤਨ ਹੈ ਕਰ ਚਾਨਣ ਆਪ ਦਿਖਾਇਆ, ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ,
ਆਵਾ ਗਾਉਣ ਬਜਾਰੀਆ ਬਾਜਾਰ ਜਿਨੀ ਰਚਾਇਆ, ਇੱਕ ਤਿਰ ਸੱਚਾ ਸਾ ਲਾਹਣਾ ਜਿਨ ਮਨ ਸੱਚਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।